ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਚੋਰਾ ਜਾਰਾ ਰੰਡੀਆ ਕੁੱਟਣੀਆ ਦੀਵਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਆਪ ਸਰਬੱਤ ਸੰਗਤਾਂ, ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹਾਂ, ਜਿੱਥੇ ਨਿੱਤ ਦੀ ਲੜੀਵਾਰ ਕਥਾ ਸਰਵਣ ਕਰਦੇ ਹੋ। ਉੱਥੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਗਮਨ ਦਿਹਾੜੇ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਜੀਵਨ ਸੰਬੰਧੀ ਵਿਚਾਰਾਂ ਉਹ ਆਪ ਜੀ ਨੇ ਜਹਿਦਾਰ ਜੀ ਦੇ ਕੋਲੋਂ ਸਰਵਣ ਕਰ ਲਈਆਂ ਨੇ। ਹੁਣ ਆਪਾਂ ਲੜੀਵਾਰ ਕਥਾ ਦਾ ਆਨੰਦ ਮਾਨਣਾ ਹੈ। ਜੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਗੁਰੂ ਦੀ ਮਹਾਨਤਾ ਵਧਾਉਣ ਵਾਸਤੇ ਇਹ ਸਾਬਤ ਕੀਤਾ ਉਹਨਾਂ ਦੇ ਜੀਵਨ ਨੇ ਕਿ ਕੋਈ 20 ਸਾਲ ਭਾਵੇਂ ਤੀਰਥਾਂ ਤੇ ਤੱਕੇ ਖਾ ਲਵੇ, ਗੁਰੂ ਤੋਂ ਬਿਨਾਂ ਕੁਝ ਨਹੀਂ ਪ੍ਰਾਪਤ ਹੁੰਦਾ। ਗੁਰੂ ਅੰਗਦ ਦੇਵ ਮਹਾਰਾਜ ਦੇ ਜੀਵਨ ਨੇ ਇਹ ਸਾਬਤ ਕੀਤਾ ਕਿ ਦੇਵੀ ਦੇਵਤਿਆਂ ਦੀ ਜਿੰਨੀ ਕੋਈ ਮਰਜ਼ੀ ਪੂਜਾ ਮੰਨਤਾ ਕਰ ਲਵੇ, ਗੁਰੂ ਤੋਂ ਬਿਨਾਂ ਪ੍ਰਾਪਤੀ ਕੁਛ ਵੀ ਨਹੀਂ ਹੁੰਦੀ। ਇਹ ਰੋਲ ਅਦਾ ਕੀਤੇ ਹੈ ਕਿ ਇਤਿਹਾਸਕ ਤੱਥਾਂ ਅਨੁਸਾਰ ਗੁਰੂ ਅਮਰਦਾਸ ਮਹਾਰਾਜ ਦੀ ਉਮਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਲਗਭਗ ਹਾਣ ਪ੍ਰਮਾਣ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿਵੇਂ 12 ਸਾਲ ਗਾਗਰਾਂ ਢੋਈਆਂ, ਉਹ ਸਾਰੀਆਂ ਕਥਾ ਆਪ ਜੀ ਨੇ ਸੁਣ ਲਈਆਂ ਨੇ। ਆਓ ਹੁਣ ਲੜੀਵਾਰ ਕਥਾ ਦਾ ਆਨੰਦ ਮਾਣੀਏ, ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੀ।
ਸਲੋਕ ਮਹੱਲਾ ਪਹਿਲਾ।
ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਅੰਮ੍ਰਿਤ ਵਚਨ ਹੈ। ਉਹ ਐਸਾ ਹੋਇਆ ਵੀ ਕਰਤਾਰਪੁਰ ਸਾਹਿਬ ਇੱਕ ਵਾਰੀ ਸਿੱਧ ਇਕੱਠੇ ਹੋ ਕੇ ਆਏ। ਉਹਨੇ ਕਿਹਾ, ਗਰੀਬ ਨਿਵਾਜ, ਆਪ ਜੀ ਦੇ ਦਰਸ਼ਨ ਕਰਕੇ ਬੜੀ ਪ੍ਰਸੰਨਤਾ ਹੋਈ ਹੈ। ਨਮਸਕਾਰ ਕਰਕੇ ਬੈਠ ਕੇ ਪ੍ਰਸ਼ਨ ਉੱਤਰ ਹੋਏ। ਕਹਿਣ ਲੱਗੇ, ਮਹਾਰਾਜ ਕਲਯੁਗ ਦਾ ਵਰਤਾਰਾ ਕਿਹੋ ਜਿਹਾ ਹੋਵੇਗਾ, ਕਲਯੁਗ ਦੇ ਕਿਹੋ ਜਿਹੇ ਸਵਾਹ ਹੋ ਜਾਣਗੇ। ਇਹਦੇ ਉੱਤਰ ਵਿੱਚ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਜਵਾਬ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ। ਇਹਦੇ ਕਲਯੁਗ ਦੇ ਵਰਤਾਰੇ ਦਾ ਸਾਰਾ ਗਿਆਨ ਮਹਾਰਾਜ ਨੇ ਬਖਸ਼ਿਆ ਕਿ ਇਹੋ ਜਿਹਾ ਵਰਤਾਰਾ ਵਰਤੇਗਾ।
ਚੋਰਾ ਜਾਰਾ ਰੰਡੀਆ,
ਕਹਿੰਦੇ ਭਾਈ ਕਲਯੁਗ ਦੇ ਵਿੱਚ ਚੋਰੀ ਕਰਨ ਵਾਲੇ ਜਿਹੜੇ ਚੋਰ ਹਨ, ਯਾਰਾਂ ਜਿਹੜੇ ਵਿਭਿਚਾਰੀ ਨੇ, ਦੂਸਰੇ ਪਰਾਏ ਸਰੀਰਾਂ ਦੇ ਨਾਲ ਮੰਦ ਕਰਮ ਕਰਨ ਵਾਲੇ, ਇਹਦੇ ਨਾਲ ਫਿਰ ਰੰਡੀਆਂ ਨਾਮ ਹੈ ਬੇਸਵਾਵਾਂ ਦਾ। ਜੋ ਵਿਧਵਾ ਤਨ ਪਰਕੋ ਦੇਈ ਕਾਮ ਦਾਮ ਚਿਤ ਪਰਵਸੇ, ਇਹ ਤੰਦਾ ਜਿਸਮ ਵੇਚਣ ਦਾ ਕਰਨ ਵਾਲੀਆਂ, ਇਹ ਐਸੇ ਜਿਹੜੇ ਹੋਣਗੇ
ਕੁੱਟੜੀਆਂ ਦੀਵਾਨ।
ਇਹਨੂੰ ਕੁੱਟੜੀਆਂ ਕੱਸ ਕੇ ਬੋਲਣਾ ਭਾਜੀ। ਇਹ ਕੁੱਟੜੀਆਂ ਕਹਿੰਦੇ ਫਫੇ ਕੁੱਟਣੀਆਂ, ਫਫੇ ਕੁੱਟਣੀਆਂ ਉਹਨਾਂ ਦਾ ਨਾਂ ਸੀ। ਜਿਹੜਾ ਇੱਕ ਤਾਂ ਹੋ ਗਿਆ ਨਾ ਵਿਵਿਚਾਰ ਕਰਨ ਵਾਲੀਆਂ ਔਰਤਾਂ, ਇੱਕ ਹੋ ਗਿਆ ਵਿਵਿਚਾਰ ਕਰਾਉਣ ਦੀ ਦਲਾਲੀ ਕਰਨ ਵਾਲੀਆਂ। ਕਹਿੰਦੇ ਇਹਨਾਂ ਸਾਰੀਆਂ ਫਫੇ ਕੁੱਟਣੀਆਂ, ਚੋਰਾਂ ਜਾਰਾਂ ਰੰਡੀਆਂ ਆਦਿ ਦੇ ਦੀਵਾਨ ਸਭਾ ਲੱਗਿਆ ਕਰਨਗੀਆਂ, ਕੋਈ ਪੁੱਛਣ ਵਾਲਾ ਨਹੀਂ ਹੋਏਗਾ। ਇਸ ਕਰਕੇ ਇਸੇ ਪ੍ਰਕਾਰ ਫਿਰ ਵੀ ਚੋਰਾਂ ਜਾਰਾਂ
ਰੰਡੀਆਂ,
ਨਾਮ ਨਾਮ ਜਪਣ ਵਾਲੇ ਚੋਰ, ਯਾਰਾਂ ਵਿਵਿਚਾਰੀ ਭਾਵ ਦੇਵੀ ਦੇਵਤਿਆਂ ਦੀ ਉਪਾਸਨਾ ਕਰਨ ਵਾਲੇ ਯਾਰਾਂ, ਤੇ ਰੰਡੀਆਂ ਜਿਹੜੀਆਂ ਅਨੀਸ਼ਰਵਾਦੀ ਰੱਬ ਨੂੰ ਨਹੀਂ ਮੰਨਣ ਵਾਲੀਆਂ,
ਕੁੱਟਣੀਆਂ ਦੀਵਾਨ,
ਉਹ ਜੀਵ ਰੂਪ ਇਸਤਰੀਆਂ ਫਫੇ ਕੁੱਟਣੀਆਂ ਦੀ ਨਿਆਏ ਸਤਸੰਗਤ ਵੱਲੋਂ ਜਿਹੜਾ ਕਿਸੇ ਨੂੰ ਹਟਾ ਦੇਣ, ਤੇ ਦੇਵੀ ਦੇਵਤਿਆਂ ਭੂਤਾਂ ਪ੍ਰੇਤਾਂ ਦੀ ਉਪਾਸਨ ਵਿੱਚ ਲਾ ਦੇਣ, ਉਹ ਫਫੇ ਕੁੱਟਣੀਆਂ ਸਮਝੋ। ਅੰਤਰੀ ਭਾਵ ਦੇ ਵਿੱਚ ਅਖੇ ਉਹਨਾਂ ਦੀਆਂ ਸਵਾਵਾਂ ਲੱਗਣਗੀਆਂ, ਭੂਤ ਪ੍ਰੇਤ ਕੱਢਣ ਵਾਲੇ, ਇਧਰ ਉਧਰ ਦੀਆਂ ਗੱਲਾਂ ਕਰਨ ਵਾਲੇ, ਤਾਗੇ ਤਵੀਤ ਕਰਨ ਵਾਲੇ, ਲੋਕਾਂ ਨੂੰ ਜੋਤਿਸ਼ ਦੀਆਂ ਗੱਲਾਂ ਦੱਸ ਕੇ ਆਪਣੇ ਮਗਰ ਲਾਉਣ ਵਾਲੇ, ਇਉਂ ਲੋਕਾਂ ਨੂੰ ਖੱਜਲ ਖੁਆਰ ਕਰਨਗੇ। ਇਹ ਕਲਯੁਗ ਦਾ ਵਰਤਾਰਾ ਹੋਏਗਾ, ਐਸਾ ਹੋ ਵੀ ਰਿਹਾ ਹੈ। ਇਹ ਮਹਾਰਾਜ ਦੇ ਬਚਨ ਅੱਗੇ ਦੱਸਦੇ ਹਨ।
ਵੇਦੀਨਾ ਕੀ ਦੋਸਤੀ,
ਵਾਵੇ ਨੂੰ ਥੋੜਾ ਜਿਹਾ ਵੱਖਰਾ ਕਰਕੇ ਜਿਵੇਂ ਸੁਣਿਆ ਤੁਸੀਂ ਪਾਠ, ਤੇ ਬੇਦੀ ਨਾ ਨਾ ਬਣ ਜਾਏ ਇਹ ਭਾਵ ਦਾ ਮਤਲਬ ਬੇਦੀ ਨਾ ਤੇ ਵਾਹਵਾ ਅਗੇਤਰ ਕਰਕੇ ਤੇ ਕਹਿੰਦੇ ਬੇਧਰਮੀਆਂ ਦੀ ਤਾਂ ਆਪਸ ਵਿਚ ਹੀ ਦੋਸਤੀ ਮਿੱਤਰਤਾ ਹੋਏਗੀ ਬੇਦੀਨਾ ਕੀ ਦੋਸਤੀ ਅੱਗੇ ਜੀ
ਬੇਦੀਨਾ ਕਾ ਖਾਣ
ਬੇਦੀਨਾ ਜਿਹੜੇ ਬੇਧਰਮੀ ਨੇ ਜਿਹਨਾਂ ਧਰਮ ਕੋਈ ਨੀ ਆਪਸ ਵਿਚ ਹੀ ਖਾਣ ਪਾਣ ਇਕੱਠਾ ਹੋਏਗਾ ਉਹਨਾਂ ਦਾ ਬਹਿ ਕੇ ਸ਼ਰਾਬਾਂ ਕਵਾਬਾਂ ਡਾਉਣਗੇ ਤੇ ਮੰਦਾ ਬਕਣਾ ਮੰਦਾ ਛਕਣਾ ਮੰਦਾ ਤੱਕਣਾ ਇਹ ਉਹਨਾਂ ਦੇ ਕਰਤਵ ਹੋ ਜਾਣਗੇ
ਸਿਫਤੀ ਸਾਰ ਨਾ ਜਾਣਨੀ
ਹੇ ਸਿੱਧੋ ਸਿਫਤੀ ਉਸਤਤੀ ਯੋਗ ਕੌਣ ਹੈ ਪਰਮੇਸ਼ੁਰ ਪਰਮੇਸ਼ੁਰ ਦੀ ਸਿਫਤ ਕਰਨ ਦੀ ਤਾਂ ਸਾਰ ਖਬਰ ਉਕਾ ਹੀ ਨਹੀਂ ਇਹਨਾਂ ਨੂੰ ਜਾਣਨੀ ਤੇ ਕੀ ਕਰਨਗੇ
ਸਦਾ ਵਸੈ ਸ਼ੈਤਾਨ
ਸਦਾ ਹਮੇਸ਼ਾ ਸ਼ੈਤਾਨ ਸ਼ੈਤਾਨੀਆਂ ਚੰਚਲਤਾਈਆਂ ਦੇ ਵਿਚ ਹੀ ਵਸਣਗੇ ਉਹਨਾਂ ਦਾ ਮਨ ਉਹਨਾਂ ਦੇ ਮਨ ਚ ਹਮੇਸ਼ਾ ਸ਼ੈਤਾਨ ਨਾਮ ਕਾਮ ਦਾ ਵੀ ਹੈ ਕਾਮ ਆਦਿਕ ਵਿਕਾਰ ਹੀ ਵਸਣਗੇ ਇਹ ਗੱਲਾਂ ਸੁਣ ਕੇ ਭਾਈ ਮਰਦਾਨਾ ਉਹ ਬੋਲ ਉੱਠਿਆ ਕਹਿਣ ਲੱਗਾ ਗਰੀਬ ਨਵਾਜ਼ ਤੇ ਜੋ ਆਪ ਜੀ ਦੱਸ ਰਹੇ ਹੋ ਫਿਰ ਇਹ ਜਿਹੜੇ ਐਸੇ ਲੋਕ ਹੋਣਗੇ ਇਹਨਾਂ ਨੂੰ ਜੇ ਸਮਝਾਈਏ ਤਾਂ ਫਿਰ ਕੀ ਸਮਝ ਨਹੀਂ ਸਕਦੇ ਕੋਈ ਸਤਿਪੁਰਸ਼ ਉਹਨਾਂ ਨੂੰ ਸਮਝਾਉਣ ਵੀ ਐਸਾ ਨਾ ਕਰੋ ਤਾਂ ਮਹਾਰਾਜ ਸਾਹਿਬ ਜੀ ਉੱਤਰ ਦੇ ਕੇ ਭਾਈ ਮਰਦਾਨੇ ਨੂੰ ਕਹਿੰਦੇ ਨੇ ਸੁਣ ਮਰਦਾਨਿਆ
ਗਦਹਾ ਚੰਦਨ ਖੌਲੀ ਹੈ
ਇਹਨੂੰ ਅੱਖਰ ਨੂੰ ਇਸੇ ਤਰ੍ਹਾਂ ਬੋਲਣਾ ਭਾਈ ਜਿਵੇਂ ਆਪ ਜੀ ਨੇ ਸੁਣਿਆ ਹੈ ਹੇ ਭਾਈ ਮਰਦਾਨਾ ਜੀ ਜਿਵੇਂ ਗਦਹੋ ਨਾਮ ਖੋਤੇ ਦਾ ਹੈ ਜੇ ਧੱਦੇ ਦੇ ਨਾਲ ਹੋਵੇ ਤਾਂ ਦੋ ਅੱਖਰਾਂ ਦੇ ਨਾਲ ਗਧਾ ਬਣ ਜਾਂਦਾ ਸ਼ਬਦ ਤੇ ਇਸ ਕਰਕੇ ਜੇ ਦੱਦੇ ਦੇ ਨਾਲ ਇਹਨੂੰ ਦੱਦੇ ਨਾਲ ਕੰਨਾਂ ਲਾ ਕੇ ਬੋਲੀਏ ਤਾਂ ਗਧਾ ਬਣ ਜਾਂਦਾ ਹੈ ਫਿਰ ਗਧਾ ਤਾਂ ਹੱਥ ਚ ਵੀ ਫੜਨ ਵਾਲੀ ਗੁਰਜ ਹੁੰਦੀ ਹੈ ਮਹਾਰਾਜ ਨੇ ਇਸੇ ਸ਼ਬਦ ਨੂੰ ਹਾਹੀ ਨੂੰ ਔਂਕੜ ਲਾ ਕੇ ਗਧੋ ਮਤਲਬ ਗਧੇ ਦਾ ਭਾਵ ਵਾਚਕ ਸ਼ਬਦ ਬਣਾਇਆ ਖੋਤੇ ਨੂੰ ਚੰਦਨ ਲਾ ਦਈਏ ਮਰਦਾਨਿਆ ਗਧੋ ਚੰਦਨ ਖੌਲੀ ਹੈ ਖੌਲੀ ਨਾਲ ਮਲਣਾ ਰਗੜ ਕੇ ਚੰਗੀ ਤਰ੍ਹਾਂ ਜਿਵੇਂ ਬਠਣਾ ਮਲਦੇ ਸੀ ਪੁਰਾਣੇ ਸਮੇਂ ਲੋਕ ਤੇ ਜੇ ਉਹਦੇ ਚੰਦਨ ਦਾ ਲੇਪ ਕਰ ਦਈਏ ਤਾਂ ਫਿਰ ਦਸ ਦਿਨ ਅੱਗੇ
ਭੀ ਸਾਹੂ ਸਿਓ ਪਾਣ
ਤੇ ਫਿਰ ਵੀ ਉਹਦਾ ਸਵਾਦ ਦੇ ਨਾਲ ਹੀ ਹਿੱਤ ਹੁੰਦਾ ਹੈ ਭੀ ਸਾਹੂ ਸਿਓ ਪਾਣ ਸਵਾਦ ਦੇ ਵਿੱਚ ਪੈਂਦਾ ਗਰਦ ਪ੍ਰੀਤ ਪਸਮ ਸੰਘ ਹੋਏ ਇਸੇ ਕਰਕੇ ਕਹਿੰਦੇ ਚੰਦਨ ਦਾ ਲੇਪ ਕਰ ਦਈਏ ਉਹਨੂੰ ਤਾਂ ਧੋ ਕੇ ਲਾ ਦਿੰਦਾ ਚੰਦਨ ਲੇਪ ਉਤਾਰਿਆ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਸਵਾਦ ਵਿੱਚ ਪ੍ਰੀਤੀ ਆਵੇ ਇਸੇ ਪ੍ਰਕਾਰ ਕਹਿੰਦੇ ਗਧੇ ਦੀ ਨਿਆਈ ਖੋਤੇ ਦੀ ਨਿਆਈ ਕਾਮੀ ਪੁਰਸ਼ ਜੇਕਰ ਉਹਨਾਂ ਨੂੰ ਵੈਰਾਗ ਦੇ ਬਚਨ ਸੁਣਾਉਣ ਰੂਪ ਚੰਦਨ ਕਸਾ ਕੇ ਮਲ ਦਈਏ ਤਾਂ ਵੀ ਕਾਮੀ ਪੁਰਸ਼ਾਂ ਦੀ ਵਿਸ਼ੇ ਰੂਪ ਸਵਾਹ ਦੇ ਵਿੱਚ ਹੀ ਪੈਣ ਦੀ ਪ੍ਰੀਤੀ ਹੁੰਦੀ ਹੈ ਕਹਿੰਦੇ ਫਲਾਣੇ ਦੀ ਖੇਹ ਉੱਡ ਗਈ ਉਹ ਅਪਮਾਨ ਦੀ ਖੇਹ ਹੀ ਹੈ ਨਾ ਤੇ ਅੱਗੇ ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇੱਕ ਸਾਡੇ ਦੇਸ਼ ਦੇ ਵਿੱਚ ਕਈ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਉਹਨਾਂ ਦੇ ਪ੍ਰਮਾਣ ਦੇ ਦਿੰਦੇ ਆ ਮਹਾਰਾਜ ਇਹ ਕੋਈ ਪੁਰਾਤਨ ਸਮੇਂ ਦੀ ਘਟਨਾ ਵਾਪਰੀ ਹੋਈ ਹੈ ਉਹਦਾ ਦ੍ਰਿਸ਼ਟਾਂਤ ਬਹੁਤ ਸਾਰੇ ਗ੍ਰੰਥਾਂ ਦੇ ਵਿੱਚ ਤੇ ਗੁਰੂ ਸਾਹਿਬ ਨੇ ਉਹ ਇੱਥੇ ਵਰਤਿਆ ਉਹ ਕੀ ਸੀ ਕਹਿੰਦੇ ਕਿ ਜਲਾਹਾ ਸੀ ਬੜਾ ਸ਼ੈਤਾਨ ਦਿਮਾਗ ਬੜਾ ਤੇਜ਼ ਸੀ ਭਾਵੇਂ ਅਨਪੜ੍ਹ ਸੀ ਕਈ ਅਨਪੜ੍ਹ ਬੰਦਿਆਂ ਦਾ ਵੀ ਦਿਮਾਗ ਬੜਾ ਤੇਜ਼ ਹੁੰਦਾ ਉਹ ਕੀ ਹੋਇਆ ਘਰ ਚ ਗਰੀਬੀ ਆ ਗਈ ਬਹੁਤ ਜ਼ਿਆਦਾ ਤੇ ਇੰਨੀ ਗਰੀਬੀ ਆ ਗਈ ਵੀ ਘਰ ਦਾ ਜਿਹੜਾ ਮਾੜਾ ਮੋਟਾ ਸੰਦ ਸੀ ਜਿਹੜਾ ਸੀ ਉਹਦੇ ਕੋਲ ਤੇ ਉਹ ਵੀ ਵੇਚ ਬੂਚ ਕੇ ਉਹਨੇ ਕੁਛ ਚਿਰ ਨਿਰਵਾਹ ਕੀਤਾ ਜਦੋਂ ਅੱਤ ਦਰਜੇ ਦੀ ਗਰੀਬੀ ਆ ਗਈ ਉਹਦੇ ਦਿਮਾਗ ਨੇ ਇਹੀ ਜਿਹੀ ਸ਼ੈਤਾਨੀ ਨੂੰ ਫੁਰੀ ਉਹ ਘਰ ਵਾਲੀ ਨੂੰ ਕਹਿੰਦਾ ਵੀ ਮੈਂ ਹੁਣ ਘਰ ਵਾਲੀ ਰੋਜ਼ ਲੜਦੀ ਵੀ ਘਰ ਕੁਛ ਕਹਿੰਦਾ ਮੈਂ ਕਰਦਾ ਉਹ ਸਿੱਧੇ ਹੀ ਬਾਦਸ਼ਾਹ ਦੇ ਕੋਲ ਚਲਿਆ ਗਿਆ ਉਹਨੂੰ ਪਤਾ ਸੀ ਸ਼ੈਤਾਨ ਨੂੰ ਵੀ ਬਾਦਸ਼ਾਹ ਬੜਾ ਸ਼ਰਾਬੀ ਕਬਾਬੀ ਹੈ ਵੀ ਇਸ ਤਰ੍ਹਾਂ ਕੰਮ ਇਹ ਸੂਤ ਆ ਸਕਦਾ ਉਹਦੇ ਕੋਲ ਪਹੁੰਚਿਆ ਜਾ ਕੇ ਤੇ ਬਾਦਸ਼ਾਹ ਸਲਾਮ ਤੇ ਉਹ ਲੱਗ ਗਿਆ ਅਮਰਾਸੀਆਂ ਵਾਲੀ ਭਾਸ਼ਾ ਬੋਲਣ ਤੁਹਾਡਾ ਰਾਜ ਸਲਾਮਤ ਰਹੇ ਜੀ ਪੁਸ਼ਤ ਦਰ ਪੁਸ਼ਤ ਰਾਜ ਚੱਲੇ ਜੀ ਐਂ ਹੋਵੇ ਉਹ ਸ਼ਰਾਬ ਦੀ ਲੋੜ ਚ ਕਹਿੰਦਾ ਦੱਸ ਕਿਵੇਂ ਆਇਆ ਕਹਿੰਦਾ ਜੀ ਦੇਖੋ ਮੈਂ ਤੁਹਾਡੀ ਪਰਜਾ ਚ ਰਹਿਣ ਵਾਲਾ ਪਰਮਾਤਮਾ ਨੇ ਮੈਨੂੰ ਗੁਣ ਬਹੁਤ ਵੱਡਾ ਦਿੱਤਾ ਪਰ ਗਰੀਬੀ ਬਹੁਤ ਆ ਗਈ ਕਹਿੰਦੇ ਕੀ ਗੁਣ ਹੈ ਤੇਰੇ ਚ ਕਹਿੰਦਾ ਜੀ ਮੇਰੇ ਚ ਇਹੋ ਜਿਹਾ ਗੁਣ ਹੈ ਵੀ ਜਿਹੋ ਜਿਹੇ ਕੱਪੜੇ ਮੈਂ ਬੁਣ ਸਕਦਾ ਕੋਈ ਨਹੀਂ ਬੁਣ ਸਕਦਾ ਦੁਨੀਆਂ ਚ ਨਹੀਂ ਮੇਰੇ ਵਰਗਾ ਜਲਾ ਅੱਛਾ ਤੇ ਕਿਹੜੇ ਕਿਹੜੇ ਕੱਪੜੇ ਕਹਿੰਦਾ ਜੀ ਹੋਰ ਤਾਂ ਜਿਹੜਾ ਹੈ ਵੀ ਮੇਰੇ ਵਰਗੀ ਪੱਗ ਤਾਂ ਕੋਈ ਬੁਣੇ ਨਹੀਂ ਸਕਦਾ ਅਦਭੁਤ ਪੱਗ ਜਿਹੜੀ ਜਿਹੜੀ ਮੈਂ ਬਣੂੰਗਾ। ਤੇ ਉਹ ਥੋੜੀ ਜਿਹੀ ਸ਼ਰਾਬ ਦੇ ਵਿੱਚ ਸੀ, ਕਹਿੰਦਾ ਫਿਰ ਕੀ ਖਿਆਲ ਹੈ? ਕਹਿੰਦਾ ਮੈਂ ਕਿਹਾ ਵੀ ਮੈਂ ਆਪਣਾ ਹੁਨਰ ਜਿਹੜਾ ਹੋਰ ਤਾਂ ਕੋਈ ਦੇਖੋ ਇਹਦੇ ਲਾਇਕ ਨਹੀਂ ਹੈ, ਕਿਉਂਕਿ ਮੈਂ ਆਪਣਾ ਗੁਣ ਜਿਹੜਾ ਅਜਾਈ ਨਹੀਂ ਗਵਾਉਣਾ ਚਾਹੁੰਦਾ, ਵੀ ਮੇਰੀ ਬੁਣੀ ਹੋਈ ਪੱਗ ਜਿਹੜੀ ਹੈ ਉਹ ਹਰੇਕ ਬੰਦਾ ਨਹੀਂ ਖਰੀਦ ਸਕਦਾ, ਵੀ ਮੈਂ ਚਾਹੁੰਦਾ ਸ਼ਹਿਨਸ਼ਾਹ ਤੁਹਾਡੇ ਸਿਰ ਤੇ ਉਹ ਪੱਗ ਹੋਵੇ ਵੀ ਦੁਨੀਆਂ ਚ ਇਹੋ ਜਿਹੀ ਪੱਗ ਨਾ ਕਿਸੇ ਕੋਲ ਹੋਵੇ। ਰਾਜੇ ਮਹਾਰਾਜੇ ਪੁੱਛਣ ਵੀ ਇਹ ਪੱਗ ਕਿੱਥੋਂ ਰਹੀ? ਕਹਿੰਦਾ ਅੱਛਾ ਇਹੋ ਜਿਹੀ? ਕਹਿੰਦਾ ਹਾਂ ਜੀ, ਅਸਚਰਜ ਪੱਗ ਜਿਹੜੀ ਹੈ ਅੱਜ ਤੱਕ ਬਣੀ ਨਹੀਂ ਕਿਸੇ ਦੇ ਕੋਲ। ਉਹ ਕਹਿੰਦਾ ਫਿਰ ਬਣਾ। ਕਹਿੰਦਾ ਜੀ ਬਣਾਵਾਂ ਕਿੱਥੋਂ, ਵੀ ਮੇਰੇ ਕੋਲ ਮੈਂ ਤਾਂ ਸੰਤ ਸਿੰਘ ਜਿਹੜਾ ਵੀ ਬੁੱਕ ਗਿਆ ਸਾਰਾ, ਵੀ ਤੁਸੀਂ ਥੋੜੇ ਜਿਹੇ ਪੈਸੇ ਦੇ ਦਿਓ, ਗੱਲ ਤਾਂ ਪੈਸਿਆਂ ਦੀ ਸੀ, ਮੈਂ ਆਪਣਾ ਸਮਾਨ ਖਰੀਦ ਲੂੰਗਾ, ਸਮਾਨ ਖਰੀਦ ਕੇ ਮੈਂ ਪੱਗ ਤਿਆਰ ਕਰ। ਦੇਖੋ ਸੂਤ ਖਰੀਦਣਾ, ਮੇਰੀ ਤਾਂ ਖੱਡੀ ਵੀ ਸਾਰੀ ਗਈ ਆਈ, ਮੈਂ ਸਾਰਾ ਤਾਣਾ ਪੇਟਾ ਸਾਰਾ ਕੁਛ ਮੈਂ ਸਮਾਨ ਇਕੱਠਾ ਕਰ ਲੂੰ। ਤੇ ਉਹਨਾਂ ਸਮੇਂ ਚ 10 ਰੁਪਈਏ ਬਹੁਤ ਹੁੰਦੇ ਸੀ। ਉਹਨੇ ਕਿਹਾ ਸੀ ਵੀ 10 ਰੁਪਈਏ ਹਾਜ਼ਰ ਕਰ ਦੋ। ਕਹਿਣ ਤਾਂ ਲੱਗਿਆ ਸੀ ਐ ਰਾਜਾ, ਉਹ ਉਲ ਉਲ ਜੀ ਕਰਦਾ ਹੋਇਆ ਸ਼ਰਾਬੀ ਕਹਿੰਦਾ 10,000 ਉਹਨੂੰ ਖਜ਼ਾਨਚੀ ਨੂੰ ਕਹਿੰਦਾ। ਉਹਨੇ ਕੱਢਿਆ 10,000 ਰੁਪਇਆ, ਮਾਲੋ ਮਾਲ ਹੋ ਗਿਆ। ਉਹਨੇ ਕਹਿੰਦਾ ਵੀ ਹੋਰ ਕੀ ਜਿਹਾ ਜਿਹਾ ਸਦਾਈ ਰਾਜਾ ਮਿਲਣਾ ਕਿਸੇ ਨੂੰ? ਜਲਾਹੇ ਦਾ ਤਾਂ ਇਹੋ ਜਿਹਾ ਦਿਮਾਗ ਉਹਨੇ ਜੀ ਸ਼ੈਤਾਨ ਨੇ, ਫਟਾਫਟ ਮਿਸਤਰੀ ਲਿਆ, ਮਕਾਨ ਬਣਾ, ਵਧੀਆ ਮਕਾਨ ਬਣਾ ਲਿਆ, ਵਧੀਆ ਰਹਿਣ ਸਹਿਣ, ਗੁਆਂਢੀ ਕਹਿਣ ਉੱਥੇ ਜ਼ਿਮੀਂਦਾਰ ਕਹਿਣ, ਉਹ ਕਿੱਧਰੋਂ ਧਾਨੇ ਨੂੰ ਮਿਲ ਗਿਆ। ਚਲੋ ਜੀ ਉਹਨੇ ਵਧੀਆ ਮਕਾਨ ਮੁਕਾਨ ਬਣਾ ਕੇ ਫਿਰ ਉਹਨੇ ਕਿਹਾ ਵੀ ਦੇਖੋ ਜਵਾਬ ਵੀ ਦੇਣਾ ਪਊਗਾ। ਉਹਨੇ ਫਿਰ ਇੱਕ ਖੱਡੀ ਬਣਾਈ, ਖੱਡੀ ਬਣਾ ਕੇ ਉਹ ਸਮਾਨ ਵੀ ਖਰੀਦ ਲਿਆ ਸਾਰਾ। ਕਿ ਕੁੰਬਲ ਜੀ ਹੁੰਦੀ ਆ ਹੇਠਾਂ ਨਾ, ਨੀਵੀਂ ਜਗ੍ਹਾ ਪੱਟੀ ਹੁੰਦੀ ਆ, ਉਹਦੇ 'ਚ ਬਹਿ ਕੇ ਜਲਾਹ ਬਣਦਾ ਹੁੰਦਾ ਸੀ। ਹੁਣ ਵਾਲੇ ਬੱਚਿਆਂ ਨੂੰ ਪਤਾ ਨਹੀਂ ਹੈ ਨਾ, ਅਸੀਂ ਤਾਂ ਦੇਖਦੇ ਰਹੇ ਹਾਂ। ਅਤੇ ਉਹ ਜੀ ਸ਼ਰਾਬ ਸ਼ੁਰੂ ਉਤਰੀ ਕਈ ਦਿਨ ਲੰਘਿਆਂ ਤੋਂ ਬਾਅਦ, ਉਹ ਕਹਿੰਦਾ ਵਜ਼ੀਰ ਕਿ ਜਲਾਹੇ ਨੂੰ ਆਪਾਂ ਪੈਸੇ ਦਿੱਤੇ ਸੀ, ਇਹ ਜੀ ਤੁਸੀਂ 10,000। ਕਹਿੰਦਾ 10,000 ਦਿੱਤਾ ਗਿਆ? ਉਹ ਕਹਿੰਦੇ ਸ਼ਰਾਬੀ ਬੰਦੇ ਕਈ ਵਾਰੀ ਬਾਅਦ 'ਚ ਪਛਤਾਵਾ ਹੁੰਦਾ। ਉਹ ਕਹਿੰਦਾ ਚੱਲ ਠੀਕ ਹੈ, ਹੁਣ ਜਿਹੜਾ ਦਿੱਤਾ ਗਿਆ ਉਹਨੂੰ ਉਹ ਪੱਗ ਕਹਿੰਦਾ ਸੀ ਵਧੀਆ ਜੀ ਬਣਾਉ, ਜਾ ਤੂੰ ਜਾ। ਜਦ ਜਲਾਹੇ ਨੇ ਦੇਖਿਆ ਵੀ ਵਜ਼ੀਰ ਆਉਂਦਾ ਅਤੇ ਉਹ ਸਾਧ ਸਿੰਘ ਉੱਥੇ ਬੈਠ ਕੇ ਨਾ ਅਤੇ ਉਸ ਤਰ੍ਹਾਂ ਜਿਹਾ ਜਿਵੇਂ ਚਰਖਾ ਕੱਤੀ ਦਾ ਐਂ ਤੰਦਾਂ ਜਿਹੀਆਂ ਕੱਢਣ ਲੱਗ ਗਿਆ, ਇੱਕ ਹੱਥ ਜਿਵੇਂ ਪੂਣੀ ਹੁੰਦੀ ਆ ਐਂ ਜੇ ਕਰਨ ਲੱਗ ਗਿਆ, ਐਂ ਕਰੀ ਜਾਂਦਾ। ਉਹ ਆ ਕੇ ਕਹਿੰਦਾ ਵੀ ਖਾਨੀ ਜਲਾਹੇ ਦਾ ਦਿਮਾਗ ਹਿੱਲ ਗਿਆ। ਕਹਿੰਦਾ ਉਹ ਕੀ ਕਰਦਾ? ਕਹਿੰਦਾ ਜੀ ਬਾਦਸ਼ਾਹ ਵਾਸਤੇ ਜਿਹੜੀ ਪੱਗ ਬਣਾਉਣੀ ਆ, ਕਹਿੰਦਾ ਸੂਤ ਕੱਤਣ ਲੱਗਿਆ ਵੇ। ਕਹਿੰਦਾ ਅੱਛਾ, ਕਹਿੰਦਾ ਦਿਖਦਾ ਤਾਂ ਹੈ ਨਹੀਂ। ਉਹ ਕਹਿੰਦਾ ਜੀ ਫਿਰ ਪੱਗ ਕਾਹਦੀ ਹੋਈ ਜੇ ਹਰੇਕ ਨੂੰ ਦਿਖ ਜੇ, ਇਹਦੀਆਂ ਤੰਦਾਂ ਦਿਖ ਗਈਆਂ, ਇਹ ਤਾਂ ਪੱਗ ਵੀ ਨਹੀਂ ਦਿਖਣੀ। ਕਹਿੰਦਾ ਕਿਉਂ? ਕਹਿੰਦਾ ਵੀ ਇਹ ਕੀ ਗੱਲ ਦਿਖਦੀ? ਕਹਿੰਦਾ ਵੀ ਦਿਖਦੀ ਹੈ, ਹੁਣ ਮੈਨੂੰ ਦਿਖ ਰਹੀ ਹੈ। ਕਹਿੰਦਾ ਇਕੱਲਾ ਇਕੱਲਾ ਸੂਤ ਦਿਖਦਾ, ਉਹ ਇਸ ਕਰਕੇ ਦਿਖਦਾ ਵੀ ਮੈਂ ਆਪਣੇ ਬਾਪ ਦਾ, ਜਿਹੜਾ ਹਰਾਮ ਦਾ ਹੋਊਗਾ ਇੱਕ ਧਾਗਾ ਨਹੀਂ ਦੇਖਣਾ ਉਹਦਾ। ਕਹਿੰਦਾ ਅੱਛਾ ਅੱਛਾ, ਕਹਿੰਦਾ ਦੇਖਤਾ ਵੀ ਧਾਗੇ ਵਧੀਆ? ਕਹਿੰਦਾ ਹਾਂ ਬਹੁਤ ਵਧੀਆ ਨੇ ਗਏ, ਵੀ ਲੋਕ ਐਂ ਨਾ ਕਹਿਣ ਵਜ਼ੀਰ ਹਰਾਮ ਦਾ ਮੁੜ ਗਿਆ ਉਹ। ਤੇ ਕਹਿੰਦਾ ਜੀ ਇਸ ਵੇਲੇ ਸੂਤ ਕੱਤਿਆ ਜਾ ਰਿਹਾ। ਕਹਿੰਦੇ ਅੱਛਾ। ਥੋੜੇ ਚਿਰ ਬਾਅਦ ਉਹਨੂੰ ਖਜ਼ਾਨਚੀ ਨੂੰ ਕਹਿੰਦਾ ਵਾ ਜਾ ਤੂੰ ਪੈਸੇ ਕੱਢ ਕੇ ਦੱਸ, ਪੁੱਛਦੇ। ਤੇ ਜਦ ਉਹਨੇ ਦੇਖਿਆ ਵੀ ਖਜ਼ਾਨਚੀ ਆਉਂਦਾ, ਕੁੰਬਲ ਚ ਬੈਠ ਗਿਆ, ਲੱਗ ਗਿਆ ਇਸ ਤਰ੍ਹਾਂ ਠੋਕਾ ਠੱਕ ਜੀ ਕਰਨ ਵੀ ਜਿਵੇਂ ਉਹ ਕੱਪੜੇ ਬੁਣੀ ਦੇਣ ਨਾ। ਉਹ ਕਹਿੰਦਾ ਆਹ ਕੀ ਕਰ ਰਿਹਾ? ਕਹਿੰਦਾ ਜੀ ਮੈਂ, ਕਹਿੰਦਾ ਹੁਣ ਇਸ ਤਰ੍ਹਾਂ ਵੀ ਇਹ ਨਾ ਕਿ ਤਾਣੀ ਤਣਦਾ, ਉਹ ਤਾਣੀ ਤਣ ਨਾਲੇ ਉਸ ਤਰ੍ਹਾਂ ਦੇ ਐਂ ਲੱਗਿਆ ਕਰਨ ਧਾਗੇ ਜੀ। ਕਹਿੰਦਾ ਤਾਣੀ ਤਣਿਆ ਵੀ ਤਾਣੇ ਪੇਟੇ ਨਾਲ ਫਿਰ ਪਹਿਲਾਂ ਤਣੂੰਗਾ ਫਿਰ ਪੇਟੇ ਨਾਲ ਬਣੂੰਗਾ। ਕਹਿੰਦਾ ਦਿਖਦਾ ਤਾਂ ਹੈ ਨਹੀਂ ਕੁਛ। ਕਹਿੰਦਾ ਜੀ ਪਹਿਲਾਂ ਵਜ਼ੀਰ ਸਾਹਿਬ ਵੀ ਆਏ ਸੀ, ਉਹ ਤਾਂ ਕਹਿੰਦੇ ਸੀ ਦਿਖਦਾ। ਕਹਿੰਦਾ ਕਿਵੇਂ? ਕਹਿੰਦਾ ਜੀ ਦਿਖਦਾ ਉਹਨੂੰ ਮੈਂ ਜਿਹੜਾ ਆਪਣੇ ਬਾਪ ਦਾ ਹੋਊਗਾ, ਹਰਾਮ ਵਾਲੇ ਨੂੰ ਤਾਂ ਦਿਖਣਾ ਹੀ ਨਹੀਂ। ਕਹਿੰਦਾ ਹਾਂ ਹਾਂ ਲੱਗ ਗਿਆ ਮੈਨੂੰ ਵੀ ਦਿਖਣਾ। ਕਹਿੰਦਾ ਦੇਖਣ ਲੱਗ ਗਿਆ? ਕਹਿੰਦਾ ਦੇਖ। ਕਹਿੰਦਾ ਇੱਕ ਨੇ ਵਜ਼ੀਰ ਨੂੰ ਦਿਖਾਇਆ ਸੀ, ਉਹ ਕਹਿੰਦੇ ਜੀ ਪਹਿਲੇ ਨੇ ਕਿਹਾ ਸੂਤ ਕੱਤਿਆ ਜਾਂਦਾ, ਦੂਜਾ ਕਹਿੰਦਾ ਜੀ ਇਸ ਵੇਲੇ ਕਹਿੰਦਾ ਵੀ ਉਹ ਤਾਣਾ ਤਣ ਰਿਹਾ, ਇਹਨੇ ਨੂੰ ਤੀਸਰਾ ਹੋਰ ਇੱਕ ਅਹਿਲਕਾਰ ਭੇਜਿਆ। ਕਹਿੰਦਾ ਉਹ ਲਿਆਓ ਪੱਗ ਗਿਆ, ਕੀ ਹੋ ਗਿਆ ਇਹ? ਉਹ ਜਾ ਕੇ ਜਦ ਉਹਨੇ ਦੇਖਿਆ ਵੀ ਹੁਣ ਇੱਕ ਹੋਰ ਆਉਂਦਾ, ਬਹਿ ਕੇ ਬੁਣ ਲੱਗ ਗਿਆ। ਕਹਿੰਦਾ ਕੀ ਕਰਦਾ? ਕਹਿੰਦਾ ਹੁਣ ਮੈਂ ਕੱਪੜਾ ਬੁਣ ਲੱਗਿਆ। ਕਹਿੰਦਾ ਦਿਖਦਾ ਤਾਂ ਹੈ ਨਹੀਂ? ਕਹਿੰਦਾ ਜੀ ਪਹਿਲਾਂ ਜਿਹੜੇ ਆਏ ਸੀ ਉਹਨਾਂ ਨੂੰ ਵੀ ਨਹੀਂ ਸੀ ਦਿਖਦਾ, ਮੇਰੇ ਕੋਲ ਯੰਤਰ ਹੈਗਾ ਦਿਖਾਉਣ ਵਾਲਾ। ਕਹਿੰਦਾ ਵੀ ਦਿਖਦਾ ਉਹ ਹੈ ਜਿਹੜਾ ਆਪਣੇ ਬਾਪ ਦਾ ਹੋਊਗਾ, ਦੂਜੇ ਨੂੰ ਤਾਂ ਦਿਖਦਾ ਹੀ ਨਹੀਂ, ਦੇਖ ਤਾਂ ਦੇਖਣ ਲੱਗ ਗਿਆ। ਕਹਿੰਦਾ ਹਾਂ ਹਾਂ ਲੱਗ ਗਿਆ ਦੇਖਣ। ਕਹਿੰਦਾ ਜਾ ਮੁੜ ਜਾ, ਐਡਾ ਸ਼ੈਤਾਨ ਜਲਾਹਾ। ਫਿਰ ਚੌਥਾ ਬੰਦਾ ਫਿਰ ਭੇਜਿਆ ਬਾਦਸ਼ਾਹ ਨੇ, ਤਿੰਨ ਤਾਂ ਆ ਲਏ। ਤੇ ਉਹਨੇ ਜਾ ਕੇ ਰਿਪੋਰਟ ਦਿੱਤੀ, ਕਹਿੰਦਾ ਹਾਂਜੀ। ਵਜ਼ੀਰ ਕਹਿੰਦਾ ਵੀ ਕੱਤ ਰਿਹਾ। ਦੂਜੇ ਨੇ ਕਿਹਾ ਜੀ ਇਸ ਵੇਲੇ ਤਾਣਾ ਤਾਂ ਰਿਹਾ। ਤੇ ਤੀਜਾ ਕਹਿੰਦਾ ਬੁਣ ਰਿਹਾ। ਚੌਥੇ ਨੂੰ ਕਹਿੰਦਾ ਜਾ ਦੇਖ ਕੇ ਆ, ਹੁਣ ਤਾਂ ਤਿਆਰ ਹੋ ਗਿਆ। ਹੁਣ ਉਹ ਆ ਗਿਆ, ਕਹਿਣ ਲੱਗਿਆ ਵੀ ਬਾਦਸ਼ਾਹ ਨੇ ਭੇਜਿਆ। ਕਹਿੰਦੇ ਜੀ ਕਿਵੇਂ ਐ, ਦਸਤਾਰ ਤਿਆਰ ਹੋ ਗਈ? ਕਹਿੰਦੇ ਜੀ ਹੋ ਗਈ। ਕਹਿੰਦੇ ਕਿੱਥੇ ਆਇਆ? ਕਹਿੰਦਾ ਆ ਦੇਖ ਤਾਂ। ਕਹਿੰਦਾ ਮੈਂ ਹੁਣ ਇਹਨੂੰ ਕੱਛਣ ਲੱਗਿਆ ਵੀ ਕਿੰਨੇ ਗਜ ਦੀ ਜਿਹੜੀ ਹੈ ਜਿਹੜੀ ਹੈ ਪੱਗ ਇਹਨੇ ਬੰਨਣੀ ਆ ਰਾਜ ਨੇ। ਹੁਣ ਮੈਂ ਮਿਲਣ ਲੱਗਿਆ ਇਹਨੂੰ, ਮਿਣਤੀ ਕਰ ਰਿਹਾ, ਕੱਛੂਗਾ ਹੁਣ ਇਹਨੂੰ। ਕਹਿੰਦਾ ਦਿਖਦੀ ਤਾਂ ਹੈ ਨਹੀਂ। ਕਹਿੰਦਾ ਪਤਾ ਨਹੀਂ ਕੀ ਹੋ ਗਿਆ ਰਾਜ ਦੇ ਬੰਦਿਆਂ ਨੂੰ, ਪਹਿਲਾਂ ਕਹਿੰਦੇ ਦਿਖਦਾ ਨਹੀਂ, ਫਿਰ ਕਹਿੰਦੇ ਦਿਖਦਾ। ਕਹਿੰਦਾ ਭਾਈ ਉਹਨੂੰ ਦਿਖੂਗੀ ਪੱਗ ਇਹ ਜਿਹੜਾ ਆਪਣੇ ਬਾਪ ਦਾ ਹੋਊਗਾ। ਹੁਣ ਦੇਖ ਤਾਂ ਦੇਖਣ ਲੱਗ ਗਈ। ਕਹਿੰਦਾ ਹਾਂ ਹਾਂ ਲੱਗ ਗਈ ਦੇਖਣ। ਕਹਿੰਦਾ ਕਿਉਂ, ਪੱਗ ਵਧੀਆ? ਕਹਿੰਦੇ ਜੀ ਬਹੁਤ ਵਧੀਆ। ਕਹਿੰਦਾ ਰਾਜੇ ਨੂੰ ਕਹਿ ਦੇ ਪੱਗ ਤਿਆਰ ਹੈ, ਇੱਕ ਸੰਦੂਖੜੀ ਲਿਆਓ ਜੀ ਤੇ ਹੀਰੇ ਪੰਨੇ ਐਨ ਕੋਈ ਦਸਤਾਰ ਹੈ, ਫਿਰ ਮੂਹਰੇ ਢੋਲ ਵੱਜਦਾ ਜਾਊਗਾ ਤੇ ਪਾਲਕੀ ਦੇ ਵਿੱਚ ਮੈਂ ਦਸਤਾਰ ਰੱਖ ਕੇ ਜਾਊਂਗਾ, ਸਾਰੀ ਦੁਨੀਆਂ ਨੂੰ ਕਰੂੰ ਉੱਥੇ ਇਕੱਠੀ। ਕਹਿੰਦੇ ਜੀ ਠੀਕ ਹੈ। ਲਓ ਜੀ ਡੌਂਡੀ ਪਟਵਾ ਤੀ, ਜਲਾਹੇ ਨੇ ਪੱਗ ਬਹੁਤ ਵਧੀਆ ਤਿਆਰ ਕੀਤੀ। ਢੋਲ ਟਮੱਕੇ ਵੱਜਦੇ ਰਹਿਣ, ਜਲਾਹੀ ਕਹੇ ਤੂੰ ਮਰੇਗਾ, ਸਾਨੂੰ ਵੀ ਜੇਲ੍ਹ ਚ ਫਸਾਏਗਾ ਤੂੰ, ਵੀ ਹੈ ਤਾਂ ਹੈ ਨਹੀਂ ਕੁਛ ਵੀ। ਕਹਿੰਦਾ ਤੂੰ ਚੁੱਪ ਕਰ ਜਾ। ਕਹਿੰਦਾ ਇਹ ਮੂਰਖ ਲੋਕ ਇੱਕਣੇ ਲੁੱਟਾਉਂਦੇ ਨੇ। ਤੇ ਉਹ ਤਾਂ ਜੀ ਭੈਣ ਮਨ ਠਣ ਕੇ, ਕੋਈ ਪੈਸੇ 10,000 ਕਿਤੇ ਥੋੜੇ ਨੇ, ਉਹਦਾ ਦਿਮਾਗ ਖਰਾਬ ਹੋਇਆ ਪਿਆ ਸੀ। ਤੇ ਪਹੁੰਚ ਗਿਆ, ਰਾਜੇ ਨੇ ਉੱਥੇ ਜਗ੍ਹਾ ਇੱਕ ਬਣਾਈ ਹੋਈ, ਉਹਦੇ ਤੇ ਲਿਜਾ ਕੇ ਜੀ ਸੰਦੂਖੜੀ ਰੱਖ ਦਿੱਤੀ। ਸੰਦੂਖੜੀ ਰੱਖ ਕੇ ਹੁਣ ਵਜ਼ੀਰ ਤੇ ਬਖਸ਼ੀ ਤਾਂ ਗਵਾਹ ਪਹਿਲੀ ਬਣਾਏ ਹੋਏ ਸੀ ਉਹਦੇ, ਕਿਉਂਕਿ ਉਹਨੂੰ ਕਹਿ ਚੁੱਕਾ ਸੀ ਵੀ ਇਹ ਦਿਖਦੀ ਉਹਨੂੰ ਹੈ ਜਿਹੜਾ ਬਾਪ ਦਾ ਹੋਵੇ। ਤਿੰਨ ਬੰਦੇ ਤਾਂ ਗਵਾਹ ਹੈਗੇ ਸੀ ਉਹਦੇ, ਚੌਥਾ ਉਹ ਵੀ ਬਣਾ ਲਿਆ ਸੀ। ਚਾਰ ਬੰਦੇ ਉਹਦੇ ਪੱਖ ਚ ਹੋਏ ਪਏ ਸੀ। ਜਾ ਕੇ ਰੱਖ ਦਿੱਤੀ। ਬਾਦਸ਼ਾਹ ਕਹਿੰਦਾ ਜੀ ਫਿਰ ਲਿਆਓ ਹੁਣ ਪੱਗ। ਕਹਿੰਦੇ ਜੀ ਸ਼ੀਸ਼ਾ ਰੱਖੋ ਮੂਹਰੇ ਆਪਣੇ, ਸਾਰਿਆਂ ਦੇ ਸਾਹਮਣੇ ਬੰਨਣੀ ਆ ਤੁਸੀਂ ਪੱਗ। ਕਹਿੰਦਾ ਠੀਕ ਹੈ ਬੰਨੂਗਾ। ਤੇ ਕਹਿੰਦਾ ਜੀ ਪਹਿਲਾਂ ਮੈਂ ਦਸਤਾਰ ਦੇ ਦਰਸ਼ਨ ਕਰਾ ਦਿਆਂ ਵੀ ਇਹ ਜਿਹੜੇ ਤੁਹਾਡੇ ਵਜ਼ੀਰ ਸਾਹਿਬ ਨੇ ਉਹ ਆਉਣ। ਆ ਗਏ ਵਜ਼ੀਰ ਸਾਹਿਬ। ਕਹਿੰਦੇ ਜੀ ਉਹ ਦੂਸਰਾ ਜਿਹੜਾ ਖਜ਼ਾਨਚੀ ਗਿਆ ਸੀ ਉਹਨੂੰ ਵੀ ਬੁਲਾ ਲਓ, ਉਹ ਵੀ ਆ ਗਿਆ। ਕਹਿੰਦੇ ਜੀ ਤੀਸਰਾ ਇੱਕ ਹੋਰ ਗਿਆ ਸੀ ਉਹ ਵੀ ਆ ਗਿਆ, ਚੌਥੇ ਵੀ, ਚਾਰੇ ਜਣੇ ਆ ਗਏ। ਕਹਿੰਦੇ ਲਓ ਵੀ ਮੈਂ ਕੱਪੜਾ ਚੱਕਣ ਲੱਗਿਆ, ਦੇਖੋ ਤਾਂ ਤੁਹਾਨੂੰ ਦਿਸਦਾ? ਹਾਂ ਜੀ ਹਾਂ, ਪੱਗ ਬਹੁਤ ਵਧੀਆ ਜੀ, ਬਹੁਤ ਵਧੀਆ ਰਾਜਾ ਸਾਹਿਬ। ਤੇ ਕਹਿਣ ਲੱਗੇ ਜੀ ਵੀ ਇੱਕ ਮੇਰੀ ਗੁਜ਼ਾਰਿਸ਼ ਹੈ ਰਾਜਾ ਸਾਹਿਬ ਵੀ ਇਹ ਚਾਰ ਬੰਦੇ ਨੇ ਜਿਹੜੇ ਇਹ ਆਪਣੇ ਆਪਣੇ ਬਾਪ ਦੇ ਨੇ ਚਾਰੇ, ਇਸ ਕਰਕੇ ਇਹਨਾਂ ਨੂੰ ਤਾਂ ਪੱਗ ਦਿਖ ਗਈ ਵੀ ਹੁਣ ਗੁੱਸਾ ਨਹੀਂ ਕਰਨਾ, ਪੱਗ ਦਿਖੂਗੀ ਉਹਨੂੰ ਜਿਹੜਾ ਆਪਣੇ ਬਾਪ ਦਾ ਜਿਹੜਾ ਹਰਾਮ ਦਾ ਹੋਇਆ, ਕਿਸੇ ਨੂੰ ਨਹੀਂ ਦਿਖਣੀ, ਚਾਹੇ ਪਰਜਾ ਦੇ ਵਿੱਚ ਹੈ ਚਾਹੇ ਤੁਸੀਂ ਹੋ ਹਜ਼ੂਰ, ਵੀ ਦੁੱਖ ਉਸੇ ਨੂੰ, ਇਹ ਤਾਂ ਨਿਆਂ ਦੀ ਗੱਲ ਹੈ। ਕਹਿੰਦਾ ਠੀਕ ਹੈ ਠੀਕ ਹੈ। ਤੇ ਹੁਣ ਕਹਿੰਦੇ ਵਜ਼ੀਰ ਸਾਹਿਬ ਹਾਂ ਮਾਰੇ, ਕਹਿੰਦੇ ਪੱਗ ਕੱਢ ਕੇ ਨਾ ਕਹਿੰਦੇ ਖਿਲਾਰ ਕੇ ਦਿਖਾ ਦੇ, ਪੱਗ ਹੋਵੇ ਤਾਂ ਦਿਖਾਵੇ। ਉਹਨੇ ਚੱਕਿਆ ਐ ਜੇ ਕਰਕੇ ਕਹਾਂ, ਕਹਿੰਦਾ ਦੇਖੋ ਹਾਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ, ਸਾਰੇ ਲੋਕਾਂ ਨੇ ਰੌਲਾ ਪਾਤਾ, ਬਹੁਤ ਵਧੀਆ ਦਸਤਾਰ। ਤੇ ਰਾਜੇ ਨੇ ਕਿਹਾ ਵੀ ਮੈਨੂੰ ਨਹੀਂ ਦਿਸਦੀ। ਸਾਰੇ ਕਹਿਣਗੇ ਵਜ਼ੀਰਾਂ ਚ ਬਦਨਾਮੀ ਹੋਈ, ਪਰਜਾ ਚ ਬਦਨਾਮੀ ਹੋਈ, ਵੀ ਰਾਜਾ ਤਾਂ ਆਪਣੇ ਬਾਪ ਦਾ ਹੀ ਨਹੀਂ ਹੈ। ਕਹਿੰਦੇ ਲਓ ਜੀ ਰਾਜਾ ਸਾਹਿਬ ਬੰਨੋ। ਰਾਜੇ ਨੇ ਹੱਥ ਕਰ ਲਏ, ਕਹਿੰਦਾ ਵੀ ਹਰਾਮ ਦਾ ਨਹੀਂ ਕਹਾਉਣਾ। ਰਾਜਾ ਸਾਹਿਬ ਪੱਗ ਕਿਹੋ ਜੀ? ਕਹਿੰਦੇ ਜੀ ਬਹੁਤ ਵਧੀਆ। ਕਹਿੰਦੇ ਜੀ ਬੰਨੋ, ਸ਼ੀਸ਼ਾ ਮੂਹਰੇ ਰੱਖਿਆ, ਉੱਕਣੇ ਲਪੇਟ ਮਾਰੀ ਜਾਂਦਾ, ਸਦਾਈ ਹੋਇਆ ਵਾ, ਦਿਸਦੀ ਉਹਦਾ ਹੈ ਨਹੀਂ ਕਿਸੇ ਨੂੰ ਵੀ ਕੁਛ। ਕੱਲ ਕਹਿੰਦੇ ਦੇਖੋ ਜੀ ਕਿਵੇਂ। ਕਹਿੰਦਾ ਜੀ ਬਹੁਤ ਸੁਣਿਆ। ਕਹਿੰਦਾ ਦੇਖੋ ਮੇਰੀ ਪੱਗ ਦੀ ਕਰਾਮਾਤ, ਇੱਕ ਤਾਂ ਰਾਜਾ ਸਾਹਿਬ ਤੁਹਾਡੇ ਸਿਰ ਤੇ ਬੋਝ ਨਹੀਂ ਕਦੇ ਵੀ ਰਹੂਗਾ, ਨਹੀਂ ਆਮ ਥੋੜਾ ਬਹੁਤ ਤਾਂ ਬੋਝ ਹੁੰਦਾ ਨਾ ਕੱਪੜੇ ਦਾ, ਜਮੇ ਹੀ ਨਹੀਂ ਬੋਝ ਰਹੂ। ਕਹਿੰਦਾ ਜੀ ਬਿਲਕੁਲ ਹੀ ਨਹੀਂ ਹੈ, ਕਿਉਂਕਿ ਪੱਗੇ ਨਹੀਂ ਸੀ। ਕਹਿੰਦੇ ਜੀ ਹੁਣ ਫਿਰ ਮੈਨੂੰ ਛੁੱਟੀ ਹੈ, ਹੋਰ ਇਨਾਮ ਦਿਓ ਜੇ, ਨਾਲੇ ਹੋਰ ਇਨਾਮ ਲੈ ਗਿਆ ਨਾਲੇ ਠੱਗ ਗਿਆ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਉਹਦਾ ਪ੍ਰਸੰਗ ਇੱਥੇ ਜਿਹੜਾ ਨਾ, ਇਹ ਕੋਈ ਮਨ ਬਹਿਲਾਉਣ ਵਾਸਤੇ ਨਹੀਂ, ਇਹ ਗੁਰੂ ਨਾਨਕ ਲਈ ਅਲੰਕਾਰ ਵਰਤਿਆ। ਨਹੀਂ ਤਾਂ ਹੁਣ ਤੱਕ ਐਂ ਲੱਗੂ ਜੀ ਇਹ ਤਾਂ ਵਾਧੂ ਦੀਆਂ ਗੱਲਾਂ ਨੇ, ਕਥਾ ਚ ਕਾਹਦੇ ਕਰਤੀਆਂ ਇਹ। ਹੁਣ ਦੇਖੋ ਵੀ ਅੱਗੇ ਗੁਰੂ ਨਾਨਕ ਸਾਹਿਬ ਕੀ ਕਹਿੰਦੇ। ਅੱਗੇ ਮਹਾਰਾਜ ਸਾਹਿਬ ਜੀ ਨੇ ਫਿਰ ਇਸੇ ਪ੍ਰਸੰਗ ਨੂੰ ਬਾਣੀ ਚ ਦ੍ਰਿਸ਼ਟਾਂਤ ਦੇ ਕੇ ਕਹਿ ਰਹੇ ਹਨ ਜੀ।
ਨਾਨਕ ਕੂੜਾ ਕੱਤੇ ਐ,
ਜਦੋਂ ਜਲਾਹੇ ਦੇ ਜਲਾਹ ਸੀ ਜਿਹੜਾ ਪੈਸੇ ਲੈ ਕੇ ਉਹ ਚਰਖਾ ਕੱਤਣ ਲੱਗਿਆ, ਕਹਿੰਦੇ ਕੂੜੇ ਝੂਠੇ ਸੀ, ਨਾ ਚਰਖਾ ਸੀ ਉੱਥੇ, ਨਾ ਉਹਦੇ ਕੋਲ ਪੂਣੀਆਂ ਸੀ, ਨਾ ਰੂੰ ਸੀ, ਕੁਝ ਨਹੀਂ ਸੀ। ਨਾਨਕ ਕੂੜਾ ਕੱਤਿਆ, ਝੂਠ ਬੋਲ ਕੇ ਕੱਤ ਕੇ ਦਿਖਾ ਤਾ ਵੀ ਮੈਂ ਕੱਤ ਰਿਹਾ ਹਾਂ।
ਕੂੜਾ ਤਣੀਐ ਤਾਣ,
ਤੇ ਫਿਰ ਉਹ ਜਿਹੜਾ ਦੂਸਰਾ ਆਇਆ ਸੀ ਉਹਨੂੰ ਵੀ ਦਿਖਾ ਤਾ ਵੀ ਤਾਣਾ ਮੈਂ ਤਣ ਰਿਹਾ ਇਸ ਵੇਲੇ, ਤਾਣੀ ਤਣੀ ਹੋਈ ਹੈ। ਸੂਤ ਨੂੰ ਜਿਹੜੇ ਲੰਮੇ ਲੰਮੇ ਧਾਗੇ ਤਣ ਦਿੰਦੇ ਆ ਉਹਨੂੰ ਤਾਣਾ ਤਣਨਾ ਕਹਿੰਦੇ ਆ। ਇਹ ਵੀ ਝੂਠੇ ਬੋਲਿਆ ਸੀ ਉਸੇ, झूठा ही तान तन के दिखाता व्याह देखो जी कैसा है
कूड़ा कपड़ कछी है
ते फिर सास जी कूड़ा तनिया तान ओ झूठ दे नाल कत्या झूठ दे नाल ओनू तन दिता ते फिर ओनू बुनना सी जेड़ा ओ भी झूठ दा ही सी ओदा ते फिर जेड़ा ओनू कहिंदा भी हुण मैं इहनू चंगी तरह भी किन्नी पग बननी आ उहनां ओनू मिण के ना कछिया ना कछ मिण रहा हां ਇਹ ਵੀ ਝੂਠ ਬੋਲਿਆ ਸੀ ਇਹ ਕਹਿਣੇ ਵੀ ਉਹਦਾ ਝੂਠ ਕੂੜਾ ਸੀ
ਕੂੜਾ ਪਹਿਨਣ ਮਾਣ
ਉਹ ਜਿਹੜਾ ਰਾਜੇ ਨੂੰ ਸਦਾਈ ਬਣਾਇਆ ਉਹ ਉਹਨੇ ਜਿਹੜਾ ਉਹਨੂੰ ਪਹਿਨਣਾ ਕੀਤਾ ਪੱਗ ਬੰਨ ਕੇ ਦਿਖਾਈ ਉਹ ਵੀ ਤਾਂ ਝੂਠ ਬੋਲਿਆ ਜਿਹੜੇ ਲੋਕਾਂ ਨੇ ਕਿਹਾ ਵੀ ਪੱਗ ਬਹੁਤ ਵਧੀਆ ਹੈ ਉਹ ਵੀ ਝੂਠ ਬੋਲਿਆ ਉਹਨਾਂ ਨੇ ਜਿਹੜਾ ਰਾਜੇ ਨੇ ਪੱਗ ਬੰਨ ਕੇ ਨਾ ਕਹਿੰਦਾ ਹਾਂ ਜੀ ਬਹੁਤ ਮਾਣ ਕੀਤਾ ਵੀ ਹਾਂ ਜੀ ਇਹੋ ਜਿਹੀ ਪੱਗ ਕਿਸੇ ਕੋਲ ਨਹੀਂ ਆਪ ਹੀ ਨਹੀਂ ਕਿਸੇ ਕੋਲ ਹੋਣੀ 10,000 ਦੀ ਤਾਂ ਠੱਗੀ ਖਾਈ ਬੈਠਾ ਤੇ ਲੋਕਾਂ ਚ ਮੂੰਹ ਦਿਖਾਉਣ ਜੋਗਾ ਨੀ ਰਾਜਾ ਵੀ ਲੋਕ ਕਹਿਣਗੇ ਏਡਾ ਸਦਾਈ ਆ ਰਾਜਾ ਨਾ ਹਰਾਮ ਦਾ ਕੋਈ ਮੈਨੂੰ ਕਹੇ ਨਾ ਰਾਜਾ ਪਾਗਲ ਕਹੇ ਚਾਹੇ ਸ਼ਰਾਬੀ ਸੀ ਕਬਾਬੀ ਸੀ ਇਸ ਕਰਕੇ ਫਿਰ ਇਹ ਮਾਣ ਜਿਹੜਾ ਸੀ ਇਹ ਵੀ ਝੂਠਾ ਹੀ ਸੀ ਪੱਗ ਤਾਂ ਹੈ ਹੀ ਨਹੀਂ ਸੀ ਇਸ ਪ੍ਰਕਾਰ ਮਹਾਰਾਜ ਦਸਤਾਨ ਦੇ ਕੇ ਇਸੇ ਪ੍ਰਕਾਰ ਜੇ
ਨਾਨਕ ਕੂੜਾ ਕੱਤੇ
ਸਤਿਗੁਰੂ ਜੀ ਨੇ ਕੀ ਸਮਝਾਇਆ ਸਾਨੂੰ ਇਹ ਤਾਂ ਬਾਹਰ ਦਾ ਦਸਤਾਂਤ ਹੈ ਇਹ ਗੁਰਬਾਣੀ ਦੇ ਵਿੱਚ ਕੋਈ ਇਹ ਗੱਲਾਂ ਵਾਧੂ ਥੋੜੀ ਕੀਤੀਆਂ ਹੋਈ ਇਹ ਸਮਝਾਉਣ ਦਾ ਤਰੀਕਾ ਹੈ ਇਹਦੇ ਨਾਲ ਸਮਝ ਆਊਗੀ ਨਾਨਕ ਕੂੜਾ ਕੱਤੇ ਹੈ ਮਹਾਰਾਜ ਸਾਹਿਬ ਕਹਿੰਦੇ ਜੋ ਹੋਮੇ ਦੇ ਸਹਿਤ ਕਹਿੰਦਾ ਕਿ ਮੇਰੇ ਵਰਗਾ ਸਰੋਤਾ ਕੋਈ ਨਹੀਂ ਇਹ ਗਿਆਨ ਦੇ ਸਾਧਨਾਂ ਦੇ ਵਿੱਚ ਪਹਿਲਾਂ ਸਰਵਣ ਸਾਧਨ ਹੈ ਜਪਜੀ ਸਾਹਿਬ ਸੁਣਿਆ ਨਾ ਚਾਰ ਪੌੜੀਆਂ ਸੁਣਦੀਆਂ ਪਹਿਲਾਂ ਤੇ ਸਰਵਣ ਮੰਨਣ ਨਿਧਿਆਸਨ ਤੱਤ ਤੁਮੇ ਪਦ ਦਾ ਸੰਸ਼ੋਧਨ ਚਾਰ ਨੇ ਇਹ ਸਾਧਨ ਸਾਧਨ ਚਾਰ ਹੈ ਗੁਰੂ ਪ੍ਰਥਮੇ ਇੱਕ ਵਾਰ ਚਾਰ ਪੌੜੀਆਂ ਸੁਣਦੀਆਂ ਚਾਰ ਪੌੜੀਆਂ ਮੰਨਣ ਦੀਆਂ ਤੇ ਫਿਰ ਨਿਧਿਆਸਨ ਦੀ ਉਹੀ ਵਾਰਤਾ ਮਹਾਰਾਜ ਇੱਥੇ ਕਹਿੰਦੇ ਕਹਿੰਦੇ ਭਾਈ ਜਿਹੜੇ ਕਹਿੰਦੇ ਨੇ ਵੀ ਅਸੀਂ ਤਾਂ ਸਰਵਣ ਸਾਧਨ ਕਰ ਲਿਆ ਇਹ ਸਰਵਣ ਤੋਂ ਕਰਨਾ ਵੀ ਮੈਂ ਸੂਤ ਰੂਪ ਦੇ ਵਿੱਚ ਕੱਤਦਾ ਭਾਵ ਸਰਵਣ ਕਰਦਾ ਹਾਂ ਮੇਰੇ ਵਰਗਾ ਸਰੋਤਾ ਕੋਈ ਨਹੀਂ ਕਹਿੰਦੇ ਨਾਨਕ ਕੂੜੇ ਕੱਤਿਆ ਹੈ ਉਹ ਝੂਠੇ ਬੋਲ ਰਿਹਾ ਹੈ ਸਰਵਣ ਦੇ ਤਾਂ ਖੱਟ ਅੰਗ ਨੂੰ ਪਹਿਲਾਂ ਉਹ ਪੜ੍ਹਨੇ ਪੈਂਦੇ ਨੇ ਖੱਟ ਚਿੰਨ੍ਹ ਉਹਦੇ ਤੇ ਇਸ ਕਰਕੇ ਸਾਹਿਬ ਸਿੰਘ ਜੀ ਉਹ ਜਿਹੜਾ ਜਿਵੇਂ ਉਦਿਆਲ ਕ੍ਰਿਸ਼ੀ ਨੇ ਆਪਣੇ ਪੁੱਤਰ ਸਵੇਰ ਕੇਤੂ ਨੂੰ ਸਰਵਣ ਦੇ ਖੱਟ ਅੰਗ ਪੜ੍ਹਾਏ ਸੀ ਤੇ ਉਹਦੇ ਵਿੱਚ ਸਾਧ ਸਿੰਘ ਜੀ ਉਪਕਰਨ ਉਪਸੰਹਾਰ ਅਭਿਆਸ ਅਪੂਰਵਤਾ ਫਲ ਅਥਵਾਦ ਉਪਮਿਤੀ ਇਹਨਾਂ ਦਾ ਜ਼ਿਆਦਾ ਵਿਸਥਾਰ ਹੈ ਉਹ ਝੂਠੇ ਬੋਲਦਾ ਹੈ ਕਿਉਂਕਿ ਅਜੇ ਉਹਨੇ ਇਹ ਤਾਂ ਖੱਟ ਜਿਹੜੇ ਸਰਵਣ ਦੇ ਅੰਗ ਨੇ ਉਹੀ ਨਹੀਂ ਪੜ੍ਹੇ ਸਰਵਣ ਕੀ ਕਰੂਗਾ ਸਰੋਤਾ ਬਣਨਾ ਬੜਾ ਔਖਾ ਹੈ ਇਹ ਵੀ ਝੂਠ ਬੋਲਦਾ ਹੈ
ਕੂੜਾ ਤਣੀਐ ਤਾਣ
ਫਿਰ ਤਾਣੀ ਦੇ ਤਣ ਵਾਂਗ ਨੂੰ ਜੇ ਜਲਾਹੇ ਨੇ ਝੂਠ ਬੋਲਿਆ ਉਹ ਕਹਿੰਦਾ ਜੀ ਮੈਂ ਤਾਂ ਮੰਨਣ ਵੀ ਕਰ ਲਿਆ ਸੁਣਿਆ ਮੰਨਿਆ ਕਹਿੰਦਾ ਮੰਨਣ ਵੀ ਕਰ ਲਿਆ ਵਾਹਿਗੁਰੂ ਦਾ ਇਹ ਤਾਣਾ ਤਣ ਲਿਆ ਹੈ ਇਹ ਵੀ ਝੂਠ ਹੀ ਬੋਲਦਾ ਅਜੇ ਮੰਨਣ ਵੀ ਨਹੀਂ ਕੀਤਾ ਹੈ
ਕੂੜਾ ਕੱਪੜ ਕੱਛੀ ਹੈ
ਜਿਹੜਾ ਕਹਿੰਦਾ ਉਹ ਜਿਵੇਂ ਜਲਾਹੇ ਨੇ ਕਹਿ ਦੇ ਵੀ ਹੁਣ ਮੈਂ ਇਹਨੂੰ ਕੱਛ ਰਿਹਾ ਮਤਲਬ ਮਿਣਦਾ ਹੁਣ ਇਹਦੀ ਮਿਣਤੀ ਕਰਦਾ ਵੀ ਕਿੰਨੀ ਕੁ ਪੱਗ ਚਾਹੀਦੀ ਹੈ ਤੇ ਜਿਹੜਾ ਕਹਿੰਦਾ ਮੈਂ ਨਿਧਿਆਸਨ ਕਰ ਲਿਆ ਤੇ ਉਹ ਸਮਝ ਲਓ ਵੀ ਇਹ ਜਲਾਹੇ ਦੀ ਮਿਣਤੀ ਕਰਨ ਵਾਂਗ ਉਹ ਵੀ ਨਾ ਕੂੜਾ ਝੂਠ ਹੀ ਬੋਲਦਾ ਹੈ ਇਹ ਵੀ ਝੂਠ ਹੈ ਤੇ ਫਿਰ ਅੱਗੇ ਦੱਸਦੇ ਨੇ
ਕੂੜਾ ਪਹਿਨਣ ਮਾਣ
ਜਿਹੜਾ ਫਿਰ ਅੱਗੇ ਰਾਜੇ ਦੀ ਤਰ੍ਹਾਂ ਜਿਹਨੇ ਪੱਗ ਉਹਨੇ ਬੰਨ ਕੇ ਦਿਖਾਤੀ ਝੂਠ ਮੋੜ ਦੀ ਕਹਿੰਦੇ ਕੁਛ ਲੋਕ ਨੇ ਜਿਹੜੇ ਗੱਲਾਂ ਤਾਂ ਸਿੱਖ ਲਈਆਂ ਤੱਤ ਤੋਂ ਹੀ ਪਾਦਾ ਸੰਸ਼ੋਧਨ ਅਖੇ ਜੀ ਮੈਂ ਕਰ ਲਿਆ ਮੈਂ ਤਾਂ ਅਸੀਂ ਹੁਣ ਬ੍ਰਹਮੇ ਹੋ ਗਏ ਜਿਉਂ ਦੇ ਤਿਉਂ ਹੀ ਆਏ ਅਸੀਂ ਬਸ ਰੱਬ ਵਰਗੇ ਹੀ ਆ ਹੁਣ ਕੋਈ ਫਰਕ ਨਹੀਂ ਹੈ ਇਹ ਪਹਿਨਣ ਦਾ ਮਾਣ ਵੀ ਝੂਠਾ ਹੀ ਹੈ ਜਿਵੇਂ ਉਹ ਇੱਕ ਕਹਿ ਰਿਹਾ ਸੀ ਪਖੰਡੀ ਤੇ ਉਹ ਬੀਬੀ ਬੜੀ ਸ਼ਰਧਾਲੂ ਸੀ ਉਹਨੇ ਦੱਸਿਆ ਕਹਿੰਦੀ ਬਾਬਾ ਜੀ ਮੈਂ ਕਿਹਾ ਵੀ ਮਹਾਰਾਜ ਤੁਸੀਂ ਦੱਸੋ ਵੀ ਪਰਮੇਸ਼ੁਰ ਨੂੰ ਮਿਲਣ ਦੀ ਯੁਗਤੀ ਕਹਿੰਦੇ ਸੰਤਾਂ ਕੋਲ ਹੁੰਦੀ ਹੈ ਕਹਿੰਦੇ ਕੀ ਕਿਹਾ ਕਹਿੰਦੇ ਜੀ ਸੰਤਾਂ ਦੇ ਕੋਲ ਰੱਬ ਦੇ ਮਿਲਣ ਦੀ ਯੁਗਤੀ ਹੁੰਦੀ ਹੈ ਕਹਿੰਦਾ ਮੇਰੇ ਤੋਂ ਬਿਨਾਂ ਹੋਰ ਵੀ ਰੱਬ ਭਾਲਦੀ ਫਿਰਦੀ ਆ ਤੂੰ ਆਪ ਦੱਸਿਆ ਬੀਬੀ ਨੇ ਕਹਿੰਦੇ ਮੈਨੂੰ ਕਿਹਾ ਫਲਾਣੇ ਨੇ ਚਲੋ ਨਾਂ ਲੈਣਾ ਚੰਗਾ ਨਹੀਂ ਹੁੰਦਾ ਇਹੋ ਜਿਹੇ ਤਾਂ ਸਾਹਸ ਜੀ ਪੈਦਾ ਹੋਏ ਬਿਨ ਇਹ ਤੱਤ ਤੋਂ ਬਾਅਦ ਸੰਸ਼ੋਧਨ ਕਰਨ ਦਾ ਇਹ ਵੀ ਝੂਠ ਬੋਲਿਆ ਕੂੜਾ ਪਹਿਨਣ ਮਾਣ ਇਸੇ ਪ੍ਰਕਾਰ ਜੀ ਨਾਨਕ ਕੂੜਾ
ਨਾਨਕ ਕੂੜਾ ਕੱਤੇ
ਤੇ ਤੀਸਰੇ ਅਰਥ ਦੇ ਵਿੱਚ ਇਹ ਸਿੱਖਿਆ ਜਿਹੜਾ ਸਾਹਸ ਜੀ ਜੋ ਗੁਰਸਿੱਖਿਆ ਧਾਰਨ ਕੀਤੋ ਤੋਂ ਬਗੈਰ ਕਹਿੰਦਾ ਕਿ ਮੈਂ ਨਿਸ਼ਕਾਮ ਕਰਮ ਕਰ ਲਿਆ ਜੀ ਨਿਸ਼ਕਾਮ ਕਰਮ ਪੂਰੀ ਸੋਤ ਕੱਤਦਾ ਕੱਤਕ ਕਰਮ ਕਮਾਵਣੇ ਕੱਤਕ ਨਾਮ ਕੱਤਣ ਦਾ ਮੈਂ ਨਿਸ਼ਕਾਮ ਕਰਮ ਕੱਤ ਲਏ ਹਨ ਇਹ ਝੂਠ ਹੀ ਹੈ
ਕੂੜਾ ਤਣੀਐ ਤਾਣ।
ਇਹ ਵੀ ਝੂਠ ਹੈ ਕਹਿੰਦਾ ਕਿ ਮੈਂ ਉਪਾਸ਼ਨਾ ਕਰ ਲਈ ਤਾਣਾ ਤਣ ਦੀ ਤਰ੍ਹਾਂ, ਮੇਰੀ ਸੁਰਤ ਨੇ ਤਾਣਾ ਤਣ ਲਿਆ, ਮੈਂ ਉਪਾਸ਼ਨਾ ਕਰ ਲਈ ਹੈ, ਝੂਠ ਹੈ। ਇਹ ਵੀ
ਕੂੜਾ ਕੱਪੜ ਕੱਛੀਐ,
ਜਿਹੜਾ ਕਹਿੰਦਾ ਮੈਂ ਗਿਆਨ, ਮੈਨੂੰ ਗਿਆਨ ਹੋ ਗਿਆ, ਇਹ ਕੱਪੜੇ ਦਾ ਮਿਣ ਰੂਪ ਝੂਠ ਹੀ ਕਹਿੰਦਾ, ਕੱਛਦਾ, ਮਿਣਤੀ ਕਰਦਾ ਵੀ ਮੈਨੂੰ ਅਪਰੋਕਸ਼ ਬ੍ਰਹਮ ਗਿਆਨ ਹੋ ਗਿਆ ਹੈ, ਤੇ ਇਸ ਕਰਕੇ ਇਹ ਕੂੜਾ ਕੱਪੜ ਕੱਛੀ ਹੈ। ਜਿਹੜਾ ਗਿਆਨ ਹੋਇਆ ਕਹਿੰਦੇ ਕੱਪੜੇ ਦਾ ਮਿਣ ਰੂਪ, ਇਹ ਵੀ ਝੂਠ ਹੀ ਕਹਿੰਦਾ ਹੈ।
ਕੂੜਾ ਪਹਿਨਣ ਮਾਣ,
ਜਿਹੜਾ ਕਹਿੰਦਾ ਮੈਨੂੰ ਸਰੂਪ ਦੀ ਲਖਤਾ ਹੋ ਗਈ, ਇਹ ਕੱਪੜੇ ਦਾ ਪਹਿਨਣਾ ਵੀ ਝੂਠ ਹੀ ਹੈ। ਭਾਵ ਜਿਹੜਾ ਕਹਿੰਦਾ ਜੀ ਰੱਬ ਦੀ ਪ੍ਰਾਪਤੀ ਮੈਨੂੰ ਹੋ ਗਈ ਹੈ, ਤਾਂ ਇੱਕ ਪਖੰਡੀ ਸੀ ਉੱਥੇ ਗਿਆ ਤੇ ਉਹ ਆਪਣੇ ਆਪ ਨੂੰ ਸਿੱਧੀ ਅਕਾਲ ਪੁਰਖ ਕਹੇ, ਕੈਨੇਡਾ ਦੀ ਗੱਲ ਹੈ, ਕਹਿੰਦਾ ਅਕਾਲ ਪੁਰਖ ਹੈ, ਕਹਿੰਦਾ ਮੈਂ ਤਾਂ ਉਹ ਮੀਡੀਏ ਚ ਉਹਨਾਂ ਨੇ ਲੈ ਆਉਂਦਾ, ਬਹੁਤ ਪੁਰਾਣੀ ਗੱਲ ਹੈ, ਹੁਣ ਵਾਲਾ ਮੀਡੀਆ ਹੁੰਦਾ, ਪੂਰੀ ਦੁਨੀਆਂ 'ਚ ਮਿੱਟੀ ਕੁੱਟੀ ਹੁੰਦੀ ਉਹਦੀ। ਉਹ ਕਹਿੰਦੇ ਜੀ ਤੁਸੀਂ ਅਕਾਲ ਪੁਰਖ ਹੋ? ਕਹਿੰਦਾ ਹਾਂ ਜੀ। ਕਹਿੰਦੇ ਅੱਛਾ ਜੀ, ਤੁਸੀਂ ਐਂ ਦੱਸੋ ਵੀ ਤੁਹਾਡੇ ਕੋਲ ਪਾਸਪੋਰਟ ਹੈਗਾ? ਕਹਿੰਦੇ ਹੈਗਾ। ਕਹਿੰਦੇ ਤੁਸੀਂ ਵੀਜ਼ਾ ਲੈ ਕੇ ਆਓ? ਕਹਿੰਦੇ ਹਾਂ। ਕਹਿੰਦੇ ਫਿਰ ਅਕਾਲ ਪੁਰਖ ਹੁੰਦਾ ਵੀਜ਼ੇ ਲੈਂਦਾ ਫਿਰਦਾ? ਉਹ ਮੀਡੀਆ ਵਾਲਿਆਂ ਨੇ ਦਬਲਿਆ ਫਿਰ ਉਹ। ਇਹ ਇਸ ਤਰ੍ਹਾਂ ਦੇ ਵੀ ਬਥੇਰੇ ਪਖੰਡੀ ਹੈ, ਕਿਉਂਕਿ ਜਿੰਨਾ ਚਿਰ ਸਦਾਪਣ ਸਾਡੇ ਮੁਲਕ ਦੇ ਵਿੱਚ ਪਬਲਿਕ ਦੇ ਵਿੱਚ ਹੈਗਾ, ਉਨਾ ਚਿਰ ਇਹ ਲੋਕ ਲੁੱਟਦੇ ਰਹਿਣਗੇ। ਝੂਠ ਦੀ ਦੁਕਾਨ ਬੰਦ ਉਦੋਂ ਹੋਊਗੀ ਜਦੋਂ ਸੌਦਾ ਖਰੀਦਣ ਵਾਲੇ ਬੰਦ ਹੋਣਗੇ। ਪਹਿਲਾਂ ਕਹੀਂ ਤਾਂ ਜਾਣਿਆ ਅਸੀਂ ਪਖੰਡੀਆਂ ਨੂੰ, ਸੌਦਾ ਕੌਣ ਖਰੀਦਦਾ? ਠੇਕੇ ਉਦੋਂ ਬੰਦ ਹੋਣਗੇ ਜਦੋਂ ਕੋਈ ਲੋਕ ਸ਼ਰਾਬ ਪੀਣ ਤੇ ਹਟ ਜਾਣਗੇ। ਜੇ ਲੋਕ ਸ਼ਰਾਬ ਪੀਂਦੇ ਤਾਂ ਠੇਕੇ ਸਰਕਾਰ ਨੂੰ ਵੀ ਖੋਲਣੇ ਪੈਣਗੇ। ਖੋਲਦੀ ਹੈ, ਕਹੇ ਜੀ ਆਮਦਨ ਹੈ ਸਾਨੂੰ। ਬਸ ਇਹੀ ਹਾਲ ਹੈ ਝੂਠੀ ਸਰਕਾਰ ਦਾ। ਤੇ ਇਸੇ ਪ੍ਰਕਾਰ ਸਾਧ ਸਿੰਘ ਜੀ ਜਿਹੜੇ ਪਖੰਡੀ ਲੋਕ ਨੇ, ਇਹ ਲੋਕਾਂ ਨੂੰ ਲੁੱਟਦੇ ਹੈ। ਇਹ ਝੂਠ ਦੇ ਕੱਪੜੇ ਦੇ ਪਹਿਨਣ ਦੀ ਤਰ੍ਹਾਂ ਅਖੇ ਜੀ ਮੈਨੂੰ ਸਰੂਪ ਦੀ ਲਖਤਾ ਹੋ ਗਈ, ਅਸੀਂ ਪਰਮਾਤਮਾ ਨੂੰ ਜਾਣ ਲਿਆ, ਇਹ ਪਖੰਡੀ ਲੋਕ ਹਨ। ਮਹਾਰਾਜ ਕਹਿੰਦੇ ਇਹ ਕਲਯੁਗ ਦੇ ਵਿੱਚ ਐਸਾ ਬੋਲਬਾਲਾ ਹੈ।
ਮਹੱਲਾ ਪਹਿਲਾ,
ਅੱਗੇ ਮਹਾਰਾਜ ਸਾਹਿਬ ਜੀ ਮਹੱਲਾ ਉਚਾਰਨ ਕਰਦੇ ਗੁਰੂ ਨਾਨਕ ਸਾਹਿਬ।
ਵਾਂਗਾ ਬੁਰਗੂ ਸਿੰਘੀਆਂ,
ਵਾਂਗਾ ਜਿਹੜੀਆਂ ਨਵਾਜ਼ ਪੜਨ ਦਾ ਸੱਦਾ ਹੁੰਦਾ ਹੈ, ਉਹ ਫਿਰ ਉੱਚੇ ਚੜ ਕੇ ਨਾ ਮਨਾਰੇ ਤੇ ਬਹਿ ਕੇ, ਮੁੱਲਾ ਮਨਾਰੇ ਕਿਆ ਚਰ ਹੈ, ਸਾਈ ਨਾ ਬਹਿਰਾ ਕਿਹਾ ਨਾ ਕਬੀਰ ਸਾਹਿਬ ਨੇ, ਸਾਈ ਨਾ ਬਹਿਰਾ ਹੋਏ, ਉੱਚੇ ਕਰਕੇ ਅੱਲਾਹੁ ਅਕਬਰ ਐਂ ਉੱਚੀ ਜੀ ਆਵਾਜ਼ ਦਿੰਦੇ ਹੁੰਦੇ ਆ, ਸੁਣਿਆ ਹੋਊਗੇ ਤੁਸੀਂ ਕਈ ਵਾਰ। ਤੇ ਉਹ ਸੁਨੇਹਾ ਵੀ ਆ ਜਾਓ, ਨਵਾਜ਼ ਦਾ ਵੇਲਾ ਹੋ ਗਿਆ, ਚਲੋ ਆਪਣਾ ਆਪਣਾ ਤਰੀਕਾ ਧਰਮ ਦਾ। ਕਹਿੰਦੇ ਨਕਲੀ ਨਵਾਜ਼ਾਂ ਦਾ ਸੱਦਾ ਦੇਣ ਵਾਲੇ ਮੁੱਲਾ ਬੁਰਗੂ ਨਾਂ ਹੈ, ਬ੍ਰਾਹਮਣ ਜਿਹੜੇ ਨਾਦ, ਬੁਰਗੂ ਨਾਮ ਨਾਦ ਦਾ ਹੁੰਦਾ, ਉਹ ਜਿਹੜਾ ਪਿੱਤਲ ਜਿਹਾ ਹੁੰਦਾ ਨਰਸਿੰਘਾ, ਉਹਨੂੰ ਵੀ ਕਹਿੰਦੇ ਆ, ਉਹ ਵੀ ਵਜਾਉਂਦੇ ਆ, ਉਹਨੂੰ ਬਿਗਲ ਕਹਿੰਦੇ ਆ ਉਹਨੂੰ ਨਾਦ। ਇਹ ਜੋਗੀ ਉਦੋਂ ਵਜਾਉਂਦੇ ਜਦੋਂ ਭੋਜਨ ਤਿਆਰ ਹੋ ਜਾਏ, ਨਾਦ ਉਦੋਂ ਵੱਜਦਾ, ਸਿੰਘੀ ਜਦੋਂ ਮਰਜ਼ੀ ਵਜਾ ਲਵੇ, ਇਹ ਮਿਰਗ ਦੇ ਸਿੰਘ ਦੀ ਬਣੀ ਹੁੰਦੀ ਹੈ। ਕਹਿੰਦੇ ਨਵਾਜ਼ ਦਾ ਸੱਦਾ ਦੇਣ ਵਾਲੇ ਮੁੱਲਾਂ, ਬੁਰਗੂ ਨਾਦ ਵਜਾਉਣ ਵਾਲੇ ਬ੍ਰਾਹਮਣ, ਤੇ ਜਿਹੜੇ ਸਿੰਘੀਆਂ ਵਜਾਉਣ ਵਾਲੇ ਯੋਗੀ ਸਿੰਘੀਆਂ, ਤੇ ਇਸ ਪ੍ਰਕਾਰ ਫਿਰ ਦੱਸਦੇ ਹਨ।
ਨਾਲੇ ਮਿਲੀ ਕਲਾਣ,
ਕਲਾਣ ਜਸ ਪਾਉਣ ਵਾਲੇ ਮਰਾਸੀ ਮਿਲੇ ਨੇ, ਇਹ ਵੀ ਨਾਲੇ ਮਿਲੇ ਨੇ, ਇਹਨਾਂ ਦੇ ਸਾਰੇ ਉਪਰੋਕਤ ਕਥਨ ਕੀਤੇ ਚੋਰਾਂ ਯਾਰਾਂ ਦੇ ਨਾਲ ਹੀ ਮਿਲੇ ਹੋਏ ਨੇ। ਇਹਨਾਂ ਦਾ ਕੋਈ ਬਹੁਤਾ ਫਰਕ ਨਹੀਂ ਰਿਹਾ ਹੈ, ਧਰਮ ਦੇ ਬੁਰਕੇ ਹੀ ਪਾਏ ਹੋਏ ਨੇ। ਮਹਾਰਾਜ ਕਹਿੰਦੇ
ਇੱਕ ਦਾਤੇ ਇੱਕ ਮੰਗਤੇ,
ਇਹਨਾਂ ਦੇ ਇੱਕ ਤਾਂ ਦਾਤਾਂ ਦੇਣ ਵਾਲੇ ਬਣੀ ਬੈਠੇ ਹੈ, ਇੱਕ ਮੰਗਤੇ ਭਿਖਾਰੀ ਬਣੇ ਬੈਠੇ ਨੇ। ਗ੍ਰਸਥ ਦੇ ਵਿੱਚ ਲੋੜਾਂ ਪੈਂਦੀਆਂ ਨੇ, ਉਹ ਆਪਣੀ ਲੋੜ ਦੁੱਖ ਦੇ ਮਾਰੇ ਚਲੇ ਜਾਂਦੇ ਨੇ, ਉਹ ਫਿਰ ਹੋਰ ਲੁੱਟ ਕੇ ਸਮਾਂ ਦੁਖੀ ਕਰਦੇ ਨੇ ਇਹਨਾਂ ਨੂੰ। ਇਸ ਪ੍ਰਕਾਰ ਉਹਨਾਂ ਲੋਕਾਂ ਦਾ ਦਾ ਲੱਗਦਾ।
ਨਾਮ ਤੇਰਾ ਪ੍ਰਵਾਨ,
ਪਰ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਪਰਮੇਸ਼ਰ ਸਾਨੂੰ ਤਾਂ ਤੇਰਾ ਨਾਮ ਹੀ ਪ੍ਰਵਾਨ ਨੀਕ ਹੈ, ਸਾਨੂੰ ਹੋਰ ਕੁਝ ਨਹੀਂ ਚਾਹੀਦਾ ਨਾਮ ਤੋਂ ਬਿਨਾ।
ਨਾਨਕ ਜਿਨੀ ਸੁਣ ਕੇ ਮੰਨਿਆ,
ਮਹਾਰਾਜ ਸਾਹਿਬ ਕਹਿੰਦੇ ਭਾਈ ਜਿਨ੍ਹਾਂ ਨੇ ਪਹਿਲਾਂ ਸੁਣਿਆ ਫਿਰ ਸੁਣ ਕੇ ਮੰਨ ਲਿਆ, ਸੁਣਿਆ ਮੰਨਿਆ ਮਨ ਕੀਤਾ ਪਾਓ, ਇਹ ਤਰਤੀਬ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸੁਣ ਕਰਕੇ ਮੰਨਿਆ ਹੈ,
ਹਾਉ ਤਿਨਾ ਵਿਤਹੁ ਕੁਰਬਾਨ,
ਤੇ ਮੈਂ ਤਾਂ ਭਾਈ ਉਹਨਾਂ ਤੋਂ, ਗੁਰਸਿੱਖਾਂ ਤੋਂ, ਨਾਮ ਜਪਣ ਵਾਲਿਆਂ ਤੋਂ ਕੁਰਬਾਨ ਨਾ, ਮੈਂ ਬਲਿਹਾਰ ਦਾ, ਮੈਂ ਤਾਂ ਬਲਿਹਾਰ ਹੀ ਜਾਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਬਲਿਹਾਰ ਜਾਂਦਾ ਜਿਹੜੇ ਨਾਮ ਜਪਦੇ, ਤੇ ਉਹਨਾਂ ਨੂੰ ਭਾਈ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਬਲਿਹਾਰ ਕਹਿ ਦਿੱਤਾ, ਨਿਰੰਕਾਰ ਨੇ ਕਹਿ ਦਿੱਤਾ, ਉਹਦਾ ਸਰੂਪ ਨੇ ਗੁਰੂ ਨਾਨਕ ਸਾਹਿਬ, ਉਹ ਤਾਂ ਦਰਗਾਹ 'ਚ ਬਖਸ਼ਿਆ ਗਿਆ। ਇਸ ਕਰਕੇ ਹੁਣ ਅੱਗੇ ਪੌੜੀ ਗੁਰੂ ਅਮਰਦਾਸ ਮਹਾਰਾਜ ਦੀ ਹੈ।
ਪੌੜੀ,
ਹਾਂਜੀ ਪੌੜੀ ਕਥਨ ਕਰਦੇ।
ਮਾਇਆ ਮੋਹ ਸਭ ਕੂੜ ਹੈ,
ਕਹਿੰਦੇ ਵੀ ਇੱਕ ਗੱਲ ਸਮਝ ਲਓ, ਗੁਰੂ ਅਮਰਦਾਸ ਕਹਿੰਦੇ ਵੀ ਜਿਹੜਾ ਮਾਇਆ ਦੀ ਪ੍ਰੀਤੀ ਹੈ, ਪਰਿਵਾਰ ਦਾ ਮੋਹ ਹੈ ਜਾਂ ਮਾਇਆ ਦਾ ਮੋਹ ਹੈ, ਸਭ ਝੂਠ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਝੂਠ ਹੈ ਸਭ ਕੁਛ। ਸੱਚ ਤਾਂ ਕੇਵਲ ਵਾਹਿਗੁਰੂ ਦਾ ਨਾਮ ਹੈ।
ਕੂੜੋ ਹੋਏ ਗਿਆ,
ਤੇ ਫਿਰ ਭਾਈ ਇਹ ਸਭ ਕੁਛ ਝੂਠ ਹੀ ਹੋ ਗਿਆ ਹੈ, ਕਿਉਂਕਿ ਮੋਹ ਕਰਨ ਵਾਲੇ ਜਿਨ੍ਹਾਂ ਦਾ ਮੋਹ ਕਰਦੇ ਹੈ ਬੱਚੇ ਵੀ ਝੂਠੇ, ਮੋਹ ਕਰਨ ਵਾਲੇ ਵੀ ਝੂਠੇ, ਸੰਸਾਰ ਸਾਰਾ ਝੂਠਾ, ਮਾਇਆ ਵੀ ਝੂਠੀ, ਮਾਇਆ ਦੀ ਪ੍ਰਾਪਤੀ ਕਰਨ ਵਾਲਾ ਮੋਹ ਵੀ ਝੂਠਾ, ਸਭ ਝੂਠ ਹੈ।
ਹਉਮੈ ਝਗੜਾ ਪਾਇਓਨ,
ਇਹ ਤਾਂ ਹੰਗਤਾ ਮਮਤਾ ਕਰਕੇ ਜੰਮਣ ਮਰਨ ਦਾ ਝਗੜਾ ਵਖੇੜਾ ਪਾਇਓਨ ਪਾਇਆ ਹੋਇਆ ਹੈ।
ਝਗੜਾ ਜਗ ਮੋਇਆ,
ਤੇ ਝਗੜੇ ਦੇ ਵਿੱਚ ਇਹ ਸੰਸਾਰ ਜਿਹੜਾ ਨਾ ਉਹ ਮਰ ਰਿਹਾ ਹੈ।
ਗੁਰਮੁਖ ਝਗੜ ਚੁਕਾਇਓਨ,
ਗੁਰਮੁਖਾਂ ਨੇ ਇਹ ਵਖੇੜੇ ਚੁਕਾਇਨ ਚੁੱਕ ਦਿੱਤੇ ਹਨ, ਨਾਮ ਜਪ ਕੇ
ਇੱਕੋ ਰੱਬ ਰਹਿਆ,
ਕਿਉਂਕਿ ਉਹਨਾਂ ਨੂੰ ਸਾਰੇ ਇੱਕੋ ਹੀ ਵਿਆਪਕ ਹੋਇਆ ਪਰਮੇਸ਼ਰ ਨਿਸ਼ਚੇ ਕੀਤਾ ਉਹਨਾਂ ਨੇ, ਤੇ ਗੁਰਮੁਖ ਇੱਕ ਵਾਹਿਗੁਰੂ ਦੇ ਜਸ ਨੂੰ ਹੋਈ ਉਹ ਰੱਬ ਉਚਾਰਦੇ ਰਹਿੰਦੇ ਹਨ।
ਸਭ ਆਤਮ ਰਾਮ ਪਛਾਣਿਆ,
ਸਾਰੇ ਆਤਮ ਆਪਣਾ ਆਪ ਹੀ ਰਾਮ ਰਮਿਆ ਹੋਇਆ ਪਛਾਣ ਲਿਆ, ਪਹਿਚਾਨ ਕਰ ਲਈ ਹੈ ਵੈਰਾਗ ਵਿਵੇਕ ਦੇ ਨੇਤਰਾਂ ਨਾਲ।
ਪੌ ਜਲ ਤਰ ਗਿਆ,
ਇਹ ਸੰਸਾਰ ਜਿਹੜਾ ਪੈਦਾ ਇੱਕ ਸੰਸਾਰ ਸਮੁੰਦਰ ਹੈ, ਇਹ ਤੋਂ ਤਰ ਗਏ ਹਨ ਉਹ।
ਜੋਤ ਸਮਾਣੀ ਜੋਤ ਵਿੱਚ,
ਉਹਨਾਂ ਦੀ ਪ੍ਰਤਕ ਜੋਤ ਅਦਵੈ ਸਰੂਪ ਜਿਹੜਾ ਵਾਹਿਗੁਰੂ ਹੈ ਉਹਦੇ ਵਿੱਚ ਸਮਾ ਗਈ, ਅਭੇਦ ਹੋ ਗਏ ਹਨ।
ਹਰ ਨਾਮ ਸਮਾਇਆ,
ਤੇ ਜਿਨ੍ਹਾਂ ਦਾ ਮਨ ਹਰੀ ਵਾਹਿਗੁਰੂ ਦੇ ਵਿੱਚ ਸਮਾਇਆ, ਬੋਲਣਾ ਭਾਈ ਸਮਾਇਆ ਨਾ ਪਾਠ ਕਿਤੇ ਕਰ ਲਿਓ ਸਮਾਇਆ, ਤੇ ਇਸ ਪ੍ਰਕਾਰ ਉਹ ਮਿਲਿਆ ਹੈ, ਭਾਵ ਹਰ ਵਕਤ ਨਾਮ ਜਪਦਾ ਰਹਿੰਦਾ ਹੈ।
ਮਹੱਲਾ ਪਹਿਲਾ,
ਇਹ ਦੇਖੋ ਭਾਈ ਪੋਥੀ ਕਿਹਦੇ ਕੋਲ ਸਲੋਕ ਵੀ ਲਿਖਿਆ ਵਾ ਨਾਲ, ਹੈਗਾ ਹੋਰ ਕਿਹਦੇ ਕੋਲ, ਤੁਹਾਡੇ ਵੀ ਦੋ ਦੇ ਕੋਲ ਹੀ। ਇਹ ਤਾਂ ਇਸ ਤਰ੍ਹਾਂ ਭਾਈ ਇੱਥੇ ਸਲੋਕ ਸ਼ੁੱਧ ਨਹੀਂ ਹੈ, ਕੱਲਾ ਮਹੱਲਾ ਜਿਹੜਾ ਨਾ ਪੁਰਾਣੇ ਸਰੂਪਾਂ ਚ ਦੇਖਿਆ ਗਿਆ, ਮਹੱਲਾ ਪਹਿਲਾਂ ਹੀ ਸ਼ੁੱਧ ਹੈ, ਇਹ ਸੰਪਰਦਾ ਦੇ ਵਿੱਚ ਪੂਰਾ ਨਿਰਣਾ ਹੋ ਚੁੱਕਾ, ਇਹਨੂੰ ਮਹੱਲਾ ਹੀ ਪੜ੍ਹਨਾ, ਸਲੋਕ ਨਹੀਂ ਹੈ ਇੱਥੇ। ਪਰ ਕਈਆਂ ਪੋਥੀਆਂ ਜਿਵੇਂ ਹੁਣ ਤੁਹਾਡੇ ਕਈ ਪੋਥੀਆਂ ਚ ਹੈਗਾ, ਪਰ ਬਹੁਤੀਆਂ ਪੋਥੀਆਂ ਚ ਨਹੀਂ ਹੈ, ਚਲੋ ਇਹ ਵੀ ਚੰਗੀ ਗੱਲ ਹੈ, ਨਹੀਂ ਤਾਂ ਕਈ ਵਾਰੀ ਬਹੁਤੀਆਂ ਪੋਥੀਆਂ ਚ ਗਲਤ ਛਪਿਆ ਹੁੰਦਾ, ਠੀਕ ਦਾ ਕਿਤੇ ਹੋ ਜਾਂਦਾ। ਮਹਾਰਾਜ ਕਿਰਪਾ ਕਰਨੀ ਮਹੱਲਾ ਪਹਿਲਾ, ਸਤਿਗੁਰੂ ਅੱਗੇ ਬੇਨਤੀ ਕਰਨ ਦਾ ਢੰਗ ਫਰਮਾਉਂਦੇ ਹਨ ਗੁਰੂ ਨਾਨਕ ਸਾਹਿਬ, ਕਹਿੰਦੇ ਇਉਂ ਬੇਨਤੀ ਕਰੋ,
ਸਤਿਗੁਰ ਭੀਖਿਆ ਦੇਹ ਮੈਂ,
ਇਹ ਬਿਸਰਾਮ ਮੈਂ ਤੇ ਲਾਉਣਾ, ਹੇ ਸਤਿਗੁਰੂ ਅਕਾਲ ਪੁਰਖ ਜੀ ਮੈਂ, ਮੈਨੂੰ ਨਾਮ ਦੀ ਭਿਖਿਆ ਦੋ। ਆਟਾ ਦਾਣਾ ਮੰਗਣ ਵਾਲੇ ਤਾਂ ਬਥੇਰੇ ਲੋਕ ਨੇ, ਮੈਨੂੰ ਮਹਾਰਾਜ ਨਾਮ ਦੀ ਭਿਖਿਆ, ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੋ ਤੈ ਪੇ ਮੰਗੂ, ਦੇਹੋ ਆਪਣਾ ਨਾਮ, ਮੈਨੂੰ ਨਾਮ ਦੀ ਭਿਖਿਆ ਦੇਵੋ ਜੀ।
ਤੂੰ ਸਮਰੱਥ ਦਾਤਾਰ,
ਹੇ ਵਾਹਿਗੁਰੂ ਤੂੰ ਫਿਰ ਦਾਤਾਂ ਦੇਣ ਵਾਲਾ, ਸਮਰੱਥ ਹੁੰਦਾ ਸਰਵ ਸ਼ਕਤੀਮਾਨ, ਸਾਰੇ ਪਦਾਰਥਾਂ ਦਾ ਦਾਤਾਰ, ਦਾਤਾ ਹੈ, ਸਾਰੀਆਂ ਦਾਤਾਂ ਤੇਰੇ ਹੱਥ ਵਿੱਚ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਐਸਾ ਪਰਮੇਸ਼ਰ ਹੈ ਤੂੰ ਦਾਤਾ ਹੈ।
ਹਉ ਮੈਂ ਗਰਭ ਨਿਵਾਰੀ ਹੈ,
ਜਿਸ ਨਾਮ ਕਰਕੇ ਕਾਮ ਕ੍ਰੋਧ, ਇਹ ਜਿਹੜੇ ਨੇ ਕਾਮ ਕ੍ਰੋਧ ਗੁਣਾ ਆਦਿ ਦਾ, ਜਿਹੜੇ ਗੁਣਾਂ ਦਾ ਹੰਕਾਰ ਕਰਨਾ, ਕਾਮ ਕ੍ਰੋਧ ਇਹਦੇ ਵਿੱਚ ਹੋਣੇ, ਅਭਿਮਾਨ ਜਿਹੜਾ ਕਰਨਾ, ਗਰਭ ਜਿਹੜਾ ਹੰਕਾਰ ਦਾ ਨਾਮ ਹੈ, ਜਾਂ ਸਰੀਰ ਦੀ ਹਉਮੈ ਹੰਗਤਾ ਮਮਤਾ ਆਦਿ, ਤੇ ਇਹਦਾ ਸਾਥ ਸੀ ਧਨ ਆਦਿ ਦਾ ਗਰਭ ਕਰਨਾ, ਤੇ ਇਉਂ ਸਾਧ ਜੀ ਹੰਗਤਾ ਮਮਤਾ ਕਰਨੀ, ਇਹ ਨਿਵਾਰੀ ਹੈ, ਨਿਵਿਰਤ ਕਰ ਲਈਏ। ਤੇ ਇਸ ਪ੍ਰਕਾਰ ਫਿਰ ਗੁਰੂ ਸਾਹਿਬ ਜੀ ਅੱਗੇ ਦੱਸਦੇ ਹਨ, ਕਿਹੇ ਗੁਰਸਿੱਖ
ਕਾਮ ਕ੍ਰੋਧ ਅਹੰਕਾਰ,
ਪਹਿਲਾਂ ਕਾਮ ਕ੍ਰੋਧ ਹੰਕਾਰ ਤੇ ਹਉਮੈ ਗੁਣਾ ਆਦਿ ਦਾ ਹੰਕਾਰ ਨਾ ਇਹ ਨਿਵਿਰਤ ਕਰ, ਨਾਮ ਦੀ ਭਿਖਿਆ ਫਿਰ ਤੈਨੂੰ ਦੇਵਾਂਗੇ, ਪਹਿਲਾਂ ਤੂੰ ਭਾਂਡਾ ਸ਼ੁੱਧ ਕਰ। ਜਿਸ ਨਾਮ ਕਰਕੇ ਕ੍ਰੋਧ ਗੁਣਾਂ ਦਾ ਹੰਕਾਰ ਅਭਿਮਾਨ, ਸਰੀਰ ਦੀ ਹਉਮੈ ਹੰਗਤਾ ਮਮਤਾ, ਧਨ ਆਦਿ ਦਾ ਗਰਭ ਹੰਕਾਰ, ਇਹਦੀ ਇਹ ਵੀ ਨਿਵਾਰੀ ਨਿਵਰਤ ਕਰ ਰਹੀ ਹੈ। ਤੇ ਗੁਰੂ ਸਾਹਿਬ ਨੇ ਕਿਹਾ ਵੀ ਭਾਈ ਪਹਿਲਾਂ ਕਾਮ ਕ੍ਰੋਧ ਜਿਹੜੇ ਹੰਕਾਰ ਆਦਿ ਇਹ ਵਿਕਾਰਾਂ ਨੂੰ ਕੱਢ ਕੇ ਭਾਂਡਾ ਸ਼ੁੱਧ ਕਰ। ਭਾਂਡਾ ਧੋਏ ਵੈਸ ਤੂ ਦੇਵੋ ਤਉ ਦੁੱਧ ਦੇਖੋ ਜਾਵੋ, ਦੁੱਧ ਕਰਮ ਫੁਣ ਸੁਰਤ ਸੁਮਾਇਣ ਹੋਏ ਨਿਰਾਸ਼ ਜੀ ਬਾਵੋ, ਇਹ ਤਰੀਕਾ ਦੱਸਿਆ ਨਾਮ ਦਾ।
ਲਭ ਲੋਭ ਪਰ ਜਾਲੀ ਹੈ,
ਇਹਨੂੰ ਪਰ ਕਹਿ ਕੇ ਜਾਲੀਆ ਕਹਿਣਾ, ਇਹ ਕਿਤੇ ਪਰ ਜਾਲੀਏ ਨਾ ਬਣ ਜਾਵੇ, ਵੀ ਜੱਜਾ ਉਧਰ ਲੱਗ ਗਿਆ ਤੇ ਫਿਰ ਬਣ ਗਿਆ ਪਰ ਜਾਲੀਏ, ਅਰਥ ਹੀ ਨਹੀਂ ਬਣਨਾ, ਪਰ ਜਾਲੀਆ ਪਰ ਵਿਸ਼ੇਸ਼ ਕਰਕੇ ਜਾਲੀਏ, ਅੱਖਰ ਇਕੱਠੇ ਰੱਖਣੇ। ਇਹ ਸਤਿਗੁਰੂ ਅਕਾਲ ਪੁਰਖ ਜੀ ਜੇਕਰ ਤੇਰੇ ਨਾਮ ਦਾ ਸਾਨੂੰ ਹਾਂਜੀ ਕੱਠੀ ਤੁਕ ਬੋਲ ਦੋ, ਅਰਥ ਵਧੀਆ ਹੋਣ ਦਾ।
ਲਬ ਲੋਭ ਪਰ ਜਾਲੀਐ ਨਾਮ ਮਿਲੈ ਆਧਾਰ।
ਇਹ ਸਤਿਗੁਰੂ ਅਕਾਲ ਪੁਰਖ ਜੀ, ਜੇ ਤੇਰੇ ਨਾਮ ਦਾ ਆਸਰਾ ਮਿਲ ਜਾਵੇ ਤਾਂ ਫਿਰ ਖਾਣ ਦਾ ਲਭ ਤੇ ਜੋੜਨ ਦਾ ਲੋਭ ਲਾਲਚ, ਲਭ ਤੇ ਲੋਭ ਦਾ ਇੰਨਾ ਕੁ ਅੰਤਰ ਹੈ ਤੇ ਇਹ ਜਿਹੜਾ ਖਾਣ ਦਾ ਹੁੰਦਾ ਨਾ ਵਾਧਾ ਜ਼ਿਆਦੇ, ਉਹਨੂੰ ਕੌਣ ਤਾਂ ਲਭ ਕਹਿੰਦੇ। ਜਿਹੜਾ ਲੋਭ ਹੈ ਇਹ ਜੋੜਨ ਤੋਂ ਭਾਵ ਹੁੰਦਾ ਹੈ, ਪਰ ਵਿਸ਼ੇਸ਼ ਕਰਕੇ ਜਾਲੀਏ ਸਾੜ ਦੇਈਏ ਗਿਆਨ ਅਗਰੀ ਨਾਲ।
ਅਹਿਨਿਸ ਨਵ ਤਨ ਨਿਰਮਲਾ।
ਵਾਹਿਗੁਰੂ ਦਾ ਨਾਮ ਦਿਨ ਰਾਤ ਨਵੀਨ ਸਰੂਪ ਤੇ ਨਿਰਮਲ ਉਜਲ ਸਰੂਪ ਹੈ।
ਮੈਲਾ ਕਬਹੂ ਨਾ ਹੋਏ।
ਉਹ ਕਦੇ ਵੀ ਮੈਲਾ ਮਲੀਨ ਨਹੀਂ ਹੋਏ ਹੁੰਦਾ।
ਨਾਨਕ ਇਹ ਵਿਧ ਛੁੱਟੀ ਹੈ।
ਗੁਰੂ ਕਥਨ ਕਰਦੇ ਨੇ ਇਹ ਵਿਧ ਤਰੀਕੇ ਦੇ ਨਾਲ ਛੁਟਕਾਰਾ ਹੁੰਦਾ, ਮੁਕਤੀ ਹੁੰਦੀ ਹੈ।
ਨਦਰ ਤੇਰੀ ਸੁਖ ਹੋਏ।
ਹੇ ਗੁਰੂ ਜੀ, ਤੇਰੀ ਨਦਰ ਕਿਰਪਾ ਦ੍ਰਿਸ਼ਟੀ ਦੇ ਨਾਲ ਆਤਮ ਸੁਖ ਆਨੰਦ ਪ੍ਰਾਪਤ ਹੋਏ ਹੁੰਦਾ ਹੈ।
ਮਹੱਲਾ ਪਹਿਲਾ।
ਧੰਨ ਗੁਰੂ ਨਾਨਕ ਸਾਹਿਬ ਅੱਗੇ ਉਚਾਰਨ ਕਰਦੇ ਮਹੱਲੇ ਵਿਚ,
ਇੱਕੋ ਕੰਤ ਸਵਾਈ
ਸਾਰੀ ਬੋਲ ਦੋ।
ਜੀਤੀ ਦਰ ਖੜੀਆ।
ਜੀਤੀ ਜਿਤਨੀਆਂ ਵੀ ਮਹਾਤਮਾ ਰੂਪ ਸਖੀਆਂ ਪਰਮੇਸ਼ਰ ਪਤੀ ਦੇ ਸਾਧ ਸੰਗਤ ਰੂਪੀ ਦਰ ਦੇ ਉੱਤੇ ਜਾਂ ਸੰਸਾਰ ਰੂਪੀ ਦਰ ਦੁਆਰ ਦੇ ਵਿੱਚ ਖੜੀਆਂ ਖਲੋਤੀਆਂ ਨੇ, ਸਮਾਹਤ ਚਿਤ ਹੋ ਕੇ ਸਥਿਤ ਹੋਈਆਂ ਨੇ, ਉਹਨਾਂ ਸਵਾਈਆਂ ਸਾਰੀਆਂ ਦਾ ਕੰਤ ਪਤੀ ਤਾਂ ਇੱਕ ਅਕਾਲ ਪੁਰਖ ਇੱਕੋ ਹੀ ਹੈ ਨਾ। ਜਿਵੇਂ ਰਾਜੇ ਦੀ ਬਹੁਤੀਆਂ ਰਾਣੀਆਂ ਹੁੰਦੀਆਂ ਪੁਰਾਣੇ ਸਮੇਂ ਦੇ ਅੰਦਰ, ਐਸਾ ਕਰਤਵ ਸੀ ਰਾਜਿਆਂ ਦਾ। ਅਕਾਲ ਪੁਰਖ ਵਾਹਿਗੁਰੂ ਉਹ ਇੱਕ ਹੈ ਤੇ ਜੀਵ ਰੂਪ ਇਸਤਰੀਆਂ ਸਾਰੀਆਂ। ਇਸ ਯੁਗ ਮੇ ਪੁਰਖ ਏਕ ਹੈ ਹੋਰ ਸਗਲੀ ਨਾਰ ਸਵਾਈ। ਅੱਗੇ ਦੱਸਦੇ ਨੇ
ਨਾਨਕ ਕੰਤੈ ਰਤੀਆ।
ਸਤਿਗੁਰੂ ਜੀ ਕਥਨ ਕਰਦੇ ਜਿਹੜੇ ਕੰਤ ਅਕਾਲ ਪੁਰਖ ਵਾਹਿਗੁਰੂ ਨਾਨਕ ਕੰਤੈ ਪਤੀ ਅਕਾਲ ਪੁਰਖ ਦੇ ਪ੍ਰੇਮ ਤੇ ਆਨੰਦ ਦੇ ਵਿਚ ਰਤੀਆਂ ਰੰਗੀਆਂ ਗਈਆਂ। ਰਤੀਆਂ ਨੀ ਕਹਿਣਾ ਇਹਨੂੰ, ਰਤੀਆਂ ਰੰਗੀਆਂ ਗਈਆਂ ਹਨ।
ਪੁੱਛੈ ਬਾਤੜੀਆ।
ਉਹ ਮਹਾਤਮਾ ਰੂਪ ਸਖੀਆਂ ਕੋਲੋਂ ਨਾ ਜਗਿਆਸੂ ਰੂਪ ਸਖੀਆਂ ਉਸ ਪਤੀ ਪਰਮੇਸ਼ਰ ਦੀ ਪ੍ਰਾਪਤੀ ਬਾਰੇ ਬਾਤੜੀਆਂ ਗੱਲਾਂ ਪੁੱਛੇ ਪੁੱਛਦੀਆਂ ਹਨ। ਤੇ ਇਸ ਪ੍ਰਕਾਰ ਹੈ ਜਿਵੇਂ ਸੁਹਾਗਣ ਦੇ ਕੋਲੋਂ ਅਜੇ ਜਿਹੜੀਆਂ ਕੁਆਰੀਆਂ ਕੁੜੀਆਂ ਪੁੱਛਦੀਆਂ ਨੇ ਤੇਰੇ ਸਹੁਰੇ ਕਹੇ ਜਾਣ, ਪਤੀ ਕਿਹਾ ਜਾਏ, ਪਤੀ ਦਾ ਸੁੱਖ ਕਿਹਾ ਜਾਏ, ਐਂ ਜਦੋਂ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਫਿਰ ਸੰਤ ਮਹਾਂਪੁਰਸ਼ਾਂ ਨੂੰ ਜਿਹਨਾਂ ਨੂੰ ਵਾਹਿਗੁਰੂ ਸਿੱਖਿਆ ਤਾਕਾਰ ਹੋ ਗਈ ਹੈ ਵਾਹਿਗੁਰੂ ਦੀ, ਉਹ ਜਗਿਆਸੂ ਪੁੱਛਦੇ ਨੇ ਪੁੱਛੇ ਹੈ ਬਾਤੜੀਆਂ ਕਿ ਮਹਾਰਾਜ ਅਕਾਲ ਪੁਰਖ ਕਿਹੋ ਜਿਹਾ ਹੈ।
ਮਹੱਲਾ ਪਹਿਲਾ।
ਤੇ ਮਹਾਰਾਜ ਸਾਹਿਬ ਜੀ ਅੱਗੇ ਮਹੱਲੇ ਵਿਚ ਉਚਾਰਨ ਕਰਦੇ ਨੇ,
ਸਭੇ ਕੰਤੈ ਰਤੀਆ।
ਸਾਰੀਆਂ ਮਹਾਤਮਾ ਨੂੰ ਸਖੀਆਂ ਕੰਤੈ ਪਤੀ ਪਰਮੇਸ਼ਰ ਦੇ ਪ੍ਰੇਮ ਵਿਚ ਆਨੰਦ ਦੇ ਵਿਚ ਰੰਗੀਆਂ ਹੋਈਆਂ ਹਨ।
ਮੈਂ ਦੁਹਾਗਣ ਕਿਤ।
ਉਹਨਾਂ ਸੁਹਾਗਵੰਤੀਆਂ ਦੇ ਸਾਹਮਣੇ ਮੈਂ ਦੁਹਾਗਣ ਛੁੱਟੜ ਕਿਤ ਕਿਸ ਗਿਣਤੀ ਵਿਚ ਹਾਂ ਜੇ।
ਮੈਂ ਤਨ ਅਵਗਣ ਏਤੜੇ।
ਮੇਰੇ ਤਨ ਸਰੀਰ ਵਿਚ ਇੰਨੇ ਔਗਣ ਗੁਨਾਹ ਹਨ।
ਖਸਮ ਨਾ ਫੇਰੇ ਚਿੱਤ।
ਮੇਰਾ ਖਸਮ ਪਤੀ ਅਕਾਲ ਪੁਰਖ ਮੇਰੇ ਵੱਲ ਉਹ ਚੇਤੀ ਨੀ ਫੇਰੇ ਫੇਰਦਾ, ਮੂੰਹ ਨੀ ਕਰਦਾ ਮੇਰੇ ਵੱਲ, ਦਰਸ਼ਨ ਨੀ ਦਿੰਦਾ।
ਮਹੱਲਾ ਪਹਿਲਾ।
ਅੱਗੇ ਮਹੱਲਾ ਉਚਾਰਨ ਕਰਦੇ ਹਨ ਜੀ,
ਹਾਂ ਬਲਿਹਾਰੀ ਤਿੰਨ ਕਾ।
ਹਾਂ ਮੈਂ ਤੈਨੂੰ ਉਹਨਾਂ ਦੇ ਤਾਂ ਹੀ ਬਲਿਹਾਰੀ ਕੁਰਬਾਨ ਜਾਂਦੀ ਹਾਂ।
ਸਿਫਤ ਜਿਨ੍ਹਾਂ ਦੇ ਬਾਤ।
ਜਿਨ੍ਹਾਂ ਦੇ ਬਾਤ, ਬਾਤ ਨਾ ਮੂੰਹ ਦਾ, ਫਾਰਸੀ ਦੇ ਵਿਚ ਮੂੰਹ ਨੂੰ ਬਾਤ ਕਹਿੰਦੇ, ਐਂ ਦੱਸਦੇ ਸੀ ਮਹਾਂਪੁਰਖ ਕਥਾ ਵਿਚ, ਤੇ ਜਿਨ੍ਹਾਂ ਦੇ ਬਾਤ ਮੂੰਹ ਵਿਚ ਵਾਹਿਗੁਰੂ ਦੀ ਸਿਫਤ ਹੈ, ਜੁੜਦੀ ਵੀ ਹੈ ਸੰਪਰਦਾ ਚ, ਬਾਤ ਦਾ ਅਰਥ ਮੂੰਹ ਕੀਤਾ ਹੈ। ਉਹ ਕਹਿੰਦਾ ਬਾਤਾਂ ਕਰਦਾ ਕਿੱਥੋਂ ਕਰੂਗਾ, ਬਾਤਾਂ ਮੂੰਹ ਚ ਹੀ ਆਉਣਗੀਆਂ, ਇਸ ਕਰਕੇ ਇਹਦਾ ਨਾਂ ਇਹ ਕਥਨ ਕੀਤਾ ਵੀ ਬਾਤ ਦਾ ਅਰਥ ਮੂੰਹ ਹੈ। ਸਿਫਤ ਜਿਨ੍ਹਾਂ ਦੇ ਬਾਤ, ਜਿਨ੍ਹਾਂ ਦੇ ਮੂੰਹ ਦੇ ਵਿਚ ਬਾਤ, ਮੂੰਹ ਮੂੰਹ ਦੇ ਵਿਚ ਕੀ ਹੈ ਸਿਫਤ, ਵਾਹਿਗੁਰੂ ਦੀ ਸਿਫਤ ਤੇ ਰਹਿੰਦੀ ਹੈ ਹਰ ਵੇਲੇ। ਜੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਤਾਂ ਵੀ ਵਾਹਿਗੁਰੂ ਦੀ ਸਿਫਤ ਹੈ, ਜੇ ਰੱਬ ਦੀਆਂ ਗੱਲਾਂ ਕਰਦੇ ਆ ਤਾਂ ਵੀ ਉਹਦੀ ਸਿਫਤ, ਬਾਣੀ ਪੜਦੇ ਆ ਤਾਂ ਵੀ ਰੱਬ ਦੀਆਂ ਸਿਫਤਾਂ ਬਾਣੀ ਵਿਚ, ਇਉਂ ਫਿਰ ਉਹ ਹਰ ਵੇਲੇ ਜੁੜੇ ਰਹਿੰਦੇ ਨੇ।
ਸਭ ਰਾਤੀ ਸੁਹਾਗਣੀ।
ਤੇ ਕਹਿੰਦੇ ਉਹਨਾਂ ਤੋਂ ਹੋਂ ਬਲਿਹਾਰੀ ਤਿੰਨ ਕੋ। ਚਲੋ ਅਰਥ ਇਹਦਾ ਹੋ ਗਿਆ ਨਾ, ਮੈਂ ਉਹਨਾਂ ਤੋਂ ਬਲਿਹਾਰ ਜਾਵਾਂ ਜਿਹਨਾਂ ਮੂੰਹ ਦੇ ਵਿਚ ਹਰ ਵੇਲੇ ਰੱਬ ਦੀਆਂ ਸਿਫਤਾਂ ਰਹਿੰਦੀਆਂ। ਫਿਰ ਬੋਲੋ ਜੀ ਹੁਣ।
ਸਭ ਰਾਤੀ ਸੁਹਾਗਣੀ।
ਜਿਨ੍ਹਾਂ ਦੇ ਹਿਰਦੇ ਅੰਮ੍ਰਿਤ ਨਾਮ ਦੀ ਸਿਫਤ ਹੈ, ਸਿਫਤ ਦੀ ਰੂਪ ਅੰਮ੍ਰਿਤ ਹੈ, ਤੇ ਕਹਿੰਦੇ ਸਭ ਰਾਤੀ ਸੁਹਾਗਣੀ, ਉਹ ਸਭ ਸਾਰੀਆਂ ਸੁਹਾਗਣੀਆਂ ਸੁਹਾਗਵੰਤੀਆਂ ਮਹਾਤਮਾ ਰੂਪ ਸਖੀਆਂ ਨੂੰ ਅਵਸਥਾ ਰੂਪੀ ਰਾਤਾਂ ਦਿੱਤੀਆਂ ਨੇ। ਸਭ ਰਾਤੀ ਸੁਹਾਗਣੀ, ਸਭ ਮਹਾਤਮਾ ਰੂਪੀ ਸੁਹਾਗਵੰਤੀਆਂ ਤੇਰੇ ਵਿਚ ਰਾਤੀ ਰੰਗੀਆਂ ਹੋਈਆਂ ਹਨ।
ਇੱਕ ਮੈਂ ਦੁਹਾਗਣ ਰਾਤ।
ਇੱਕ ਮੈਂ ਹਾਂ ਜੋ ਦੁਹਾਗਣ छुट्टण नूं इक राती साक्षात होण कारण एक अवस्था रूपी रात देना कर महाराज भी ए, ए, एक मैं तुहागण रात सब सुहागण माणे रलियां एक देव हो रात मुरारी। महाराज मैनू भी एक रात उम रूपी रात भी दर्शन दियो अपने
पौड़ी
पौड़ी कथन करदे हां जी अगे गुरु अमरदास महाराज
दर मंगत जाचै दान
ते महाराज साहिब कहिंदे मैं हे हरि परमेश्वर वाहिगुरु मैं मंगत भिखारी हां तेरे दर दा साध संगत रूपी दर द्वारे ते नाम रूपी दान खैरात ए जाचे मंगदा हां ए दान दियो मैनू
हर दीजै कृपा कर
ए हरि परमेश्वर वाहिगुरु तू कृपा मेहर करके मैनू दान दीजै देना कर हे नाम दान
गुरमुख लेहो मिलाए
मैनू गुरमुख जना दी संगत दे विच मिला दियो जी मिला लवो ते इस करके जिवें गुरमुखां नू अपने स्वरूप विच मिलिया इउं मैनू भी महाराज तुसी मिलाणा करो ते मिलाए लेहो मैनू भी मिला लो महाराज लेहो मिलाए दा इस तरह अर्थ कीता मिलाए लेहो मिला लो महाराज कृपा करके
जन पावे नाम हर
गुरमुखां दी संगत द्वारा मैं जन दास तेरा नाम हे हरि परमेश्वर वाहिगुरु पालवां जी
अनहद शब्द बजाए
एक रस शब्द जपा जाप मेरे हिरदे दे अंदर बजाए प्रगट कर देवो जी
ज्योति जोत धार
मेरी प्रतक जोत नूं अपने अद्वै आनंद स्वरूप जोत दे विच मिला के धर टका लवो जी मेरी ज्योति बुद्धि दे विच अपने स्वरूप दी ज्योत प्रकाश रखना करो जी
हिरदय हर गुण गाए
ए हर हरि परमेश्वर हिरदे मन दे विच तेरे गुणा नूं गाए गायन करा ए दात दियो
जय जय शब्द हर
ए हर हरि रसना करके भी तेरी जय जयकार शब्दां द्वारा भी तेरी जय जयकार करा हे हरि परमेश्वर वाहिगुरु
जग में वरतै आप
सारे बोल दो जी
हर सेती प्रीत कर
हे हर हरि तू आप ही सारे जग संसार दे मह विच वरते वरत रहे हैं इसलिए हे हर हरि परमेश्वर तेरे सेती नाल ही प्रीत प्रीति कर करदा हां
श्लोक महला पहला
गुरु नानक साहिब जी दा ए श्लोक है महाराज साहिब जी उच्चारण करदे हन जी
जिनी ना पायो प्रेम रस
जिन्हां जीव रूप स्त्रियां ने परमेश्वर दे प्रेम दे आनंद नूं नहीं पाया प्राप्त कीता है
कंत ना पायो साओ
अते ना ही कंत पति परमेश्वर वाहिगुरु दे मिलाप दा सुआओ स्वाद पायो पौना कीता है भाव ए भी नहीं प्राप्त होया
सुन्ये घर का पाहुना
ए नन्या पाई बोलन दे विच दिक्कत हुंदी है सुन्ये सुंजे ना बन जावे सुन्ने ना बन जावे सुन्ये नन्या सुन्ये घर का पाहुना ओ मनुख जन्म धार के ओ खाली जांदा है जिवें सुन्ने घर दे खाली घर दे परौणा आ जावे उत्थे किहड़ा किसे ने मूड़ा पीड़ा डाउणा भी आ जाओ जी बैठो जी ओ सुन्ना घर उत्थे है ही नहीं कोई ना किसे ने पानी देना रोटी दा इक पासे रही ना किसी ने बिठाउणा है मेहमान दा सत्कार नहीं हुंदा फिर वह परौना जिवें आया
ज्यों आया त्यों जाओ
वह सुन्ने घर दा परौना जिवें आउंदा ना उकने खाली मुड़ जांदा है भुखा प्यासा कोई प्रशादा पानी नहीं छकाउंदा वह जिवें आया उवें उन्हां पैरीं वापस मुड़ गया कहिंदा वी घर तां खाली पिया इसे प्रकार जे
सुन्ने घर का पाहुणा
जिवें सुन्ने घर दी रियाई की है संसार है इहदे विच जीव मनुखा जन्म धार के खाली हथ आया सी ते सत संतोख दया धर्म आदि कोई भी शुभ गुण जिहड़ा ना वह धारण नहीं कीता है इस करके फिर
ज्यों आया त्यों जाओ
बाबे जिवें खाली हथ आया सी खाली हथ तुर जूगा ए फिर धारण गुणा नूं कीते तो बिना व्यर्थी विषयां विच लग के जीव शुभ गुणा वालों खाली तुर जाता है
महला पहला
अगे महाराज साहिब जी महला उचारण करते हैं जी
सौ उलामे दिना के
हे पुरखा जे तू नाम नहीं ना जपदा सिमरन नहीं करदा जेड़े नाम नहीं जपदे गुरु नानक साहिब कहते उन्हां नूं परमेश्वर वालों देंदे जी सौ सैकड़े उलांभे ताने मेहने जेड़े न ਉਹ ਮਿਲਦੇ ਨੇ ਦਰਗਾਂ ਚੋਂ ਲਾਹਣਤਾਂ ਮਿਲਦੀਆਂ ਹਨ
ਰਾਤੀ ਮਿਲਣ ਸਹੰਸ
ਰਾਤੀ ਰਾਤ ਦੇ ਸੰਸ ਹਜ਼ਾਰਾਂ ਉਲਾਂਭੇ ਮਿਲਦੇ ਆ ਕਹਿੰਦੇ ਜੀ ਇਹ ਕੀ ਗੱਲ ਆ ਵੀ ਰਾਤ ਨੂੰ ਉਲਾਂਭੇ ਕਿਉਂ ਵੱਧ ਗਏ ਦਿਨੇ ਕਿਉਂ ਘੱਟ ਨੇ ਦਿਨ ਦੇ ਉਲਾਂਭੇ ਥੋੜੇ ਨੇ ਥੋੜੇ ਇਸ ਵਾਸਤੇ ਨੇ ਵੀ ਦਿਨ ਦੇ ਵਿੱਚ ਲੋਕ ਵਿਕਾਰ ਤਾਂ ਨਹੀਂ ਕਰਦੇ ਵੀ ਕੋਈ ਮੈਨੂੰ ਦੇਖ ਲੂਗਾ, ਦਿਨ ਦੇ ਵਿੱਚ ਚੋਰੀ ਨਹੀਂ ਕਰਦੇ ਕੋਈ ਮੈਨੂੰ ਪਕੜ ਲੂਗਾ, ਰਾਤ ਦੇ ਟਾਈਮ ਚੋਰੀਆਂ ਕਰਦੇ ਆ, ਜਾਰੀਆਂ ਕਰਦੇ ਆ, ਕਤਲ ਕਰਦੇ ਆ, ਗੁਨਾਹ ਕਰਦੇ, ਇਸ ਕਰਕੇ ਰਾਤ ਦੇ ਗੁਨਾਹਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਇਹ ਹਜ਼ਾਰਾਂ ਦੀ ਗਿਣਤੀ 'ਚ ਕਿਹਾ, ਇਹ ਥੋੜ੍ਹੇ ਨੇ ਜਿਹੜੇ ਜਾਗਦੇ ਕਰਦੇ ਆ। ਅਤੇ ਇਸ ਕਰਕੇ ਫਿਰ ਇਹ ਕਥਨ ਕੀਤਾ ਹੈ, ਦਿਨ ਨੂੰ ਸਾਧ ਸਿੰਘ ਜੀ ਦਿਨ ਜਿਹੜਾ ਸੀ ਸੌ ਉਲਾਂਭੇ ਦਿਨ ਕਹੇ ਕਿ ਇਸ ਨੂੰ ਸੈਂਕੜੇ ਉਲਾਂਭੇ ਦਿਨ ਗਿਆਨ ਦੇਣ ਵਾਲੇ ਗ੍ਰੰਥਾਂ ਦੇ ਵਿੱਚ ਲਾਣਤਾ ਰੂਪ ਦੇ ਵਿੱਚ ਮਿਲਦੇ ਆ, ਜਿਹੜਾ ਨਾਮ ਨਹੀਂ ਜਪਦਾ। ਰਾਤੀ ਮਿਲਣ ਸਹੰਸ, ਅਤੇ ਇਹਨੂੰ ਉਮਰ ਰੂਪੀ ਰਾਤ ਦੇ ਵਿੱਚ ਸਹੰਸ ਹਜ਼ਾਰਾਂ ਰਿਸ਼ੀ ਮੁਨੀ ਸੰਤ ਭਗਤ ਉਹ ਸਾਧ ਸਿੰਘ ਜੀ ਇਹਨੂੰ ਲਾਣਤਾ ਮਾਰਦੇ ਆ ਜਿਹੜੇ ਨਾਮ ਨਹੀਂ ਜਪਦੇ, ਉਮਰ ਰੂਪੀ ਰਾਤ ਦੇ ਵਿੱਚ ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਅਤੇ ਉਹਨਾਂ ਨੂੰ ਅਗਿਆਨਤਾ ਦੀ ਜਾਂ ਅਵਿਦਿਆ ਦੀ ਰਾਤ ਜਿਨ੍ਹਾਂ ਦੇ ਕੋਲ ਹੈ, ਮਿਲਣ ਰਾਤੀ ਮਿਲਣ ਜਾਣੀ ਅਵਿਦਿਆ ਦੀ ਰਾਤ ਵਿੱਚ ਮਿਲੇ ਹੋਏ ਨੇ ਜਿਹੜੇ ਕਰਕੇ ਵਿਕਾਰ ਕਰਦੇ, ਕਹਿੰਦੇ ਉਹਨਾਂ ਨੂੰ ਫਿਰ ਸਹੰਸ। ਸਹੰਸ ਕੌਣ ਹੈ? ਹਜ਼ਾਰੇ ਰਿਸ਼ੀ ਮੁਨੀ ਸੰਤ ਭਗਤ ਸਤਿਯੁਗ ਤੋਂ ਲੈ ਕੇ ਹੁਣ ਤੱਕ ਸਾਰੇ ਲਾਣਤਾ ਪਾਉਂਦੇ ਹੋ, ਤਾਂ ਇਹਨੂੰ ਮਨੁੱਖਾ ਸਰੀਰ ਮਿਲਿਆ, ਤੂੰ ਐਸਾ ਕਿਉਂ ਨਹੀਂ ਕਰਦਾ, ਇਹ ਜਾਣਨਾ ਜੀ। ਇਸ ਪ੍ਰਕਾਰ ਫਿਰ ਜਿਹੜਾ ਸਾਧ ਸਿੰਘ ਜੀ ਦਿਨ ਕੇਵਲ ਸਿਮਰਨ ਵਾਸਤੇ ਹੈ, ਕਿਉਂਕਿ ਉਸ ਵੇਲੇ ਕੰਮਾਂ ਕਾਰਾਂ ਵੱਲੋਂ ਜਿਹੜਾ ਅਤੇ ਦਿਨ ਨੂੰ ਖਾਣ ਪੀਣ ਅਤੇ ਧਰਮ ਦੀ ਕਾਰ ਕਰਨੀ ਚਾਹੀਦੀ ਹੈ, ਪੇਟ ਚਲਾਉਣ ਵਾਸਤੇ ਕੁਛ ਤਾਂ ਕਰਨਾ ਪਊਗਾ, ਭਜਨ ਸਿਮਰਨ ਵੀ ਕਰਨਾ, ਧਰਮ ਦੀ ਕਿਰਤਬਾਰੀ ਕਰਨੀ, ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ। ਰਾਤਾਂ ਕੇਵਲ ਸਿਮਰਨ ਵਾਸਤੇ, ਭਿੰਨੀ ਰਹਿਣੜੀਏ ਚਮਕਣ ਤਾਰੇ, ਜਾ ਕੇ ਸੰਤ ਜਨਾ ਮੇਰੇ ਰਾਮ ਪਿਆਰੇ। ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਰਾਤ ਨੂੰ ਸਾਧ ਸਿੰਘ ਜੀ ਦੋ ਪਹਿਰ, ਇੱਕ ਪਹਿਰ ਸੌਣ ਤੋਂ ਪਹਿਲਾਂ, ਇੱਕ ਪਹਿਰ ਸਾਧ ਸਿੰਘ ਜੀ, ਦੋ ਪਹਿਰ ਸੌਂ ਕੇ ਜਿਹੜਾ ਪਿਛਲਾ ਪਹਿਰ, ਦੋ ਪਹਿਰ ਰਾਤ ਦੇ ਜਿਹੜੇ ਭਜਨ ਵਾਸਤੇ। ਫਰੀਦ ਸਾਹਿਬ ਨੇ ਕਿਹਾ ਫਰੀਦਾ ਪਹਿਲੇ ਪਹਿਰੇ ਫੁੱਲੜਾ, ਜੇ ਫੁੱਲੇ ਨਾ ਹੋਵੇ ਫਲ ਕਿੱਥੇ ਲੱਗੂਗਾ। ਇਸ ਕਰਕੇ ਪਹਿਲੇ ਪਹਿਰ ਦੇ ਵਿੱਚ ਨਾਮ ਜਪਿਆ ਉਹ ਫੁੱਲ ਦੀ ਨਿਆਈਆਂ, ਫਿਰ ਸੌਂ ਜਾਣਾ, ਤੜਕੇ ਉੱਠ ਕੇ ਜਿਹੜਾ ਸਿਮਰਨ ਕਰਨਾ ਇਹ ਫਿਰ ਫਲ ਦੀ ਨਿਆਈਆਂ। ਆਨੰਦ ਇਸ ਤਰ੍ਹਾਂ ਹੈ, ਇਹ ਸਾਧ ਸਿੰਘ ਜੀ ਫਿਰ ਇਸ ਪ੍ਰਕਾਰ ਰਾਤ ਜਿਹੜੀ ਆ ਉਹ ਸਫਲ ਹੀ ਹੁੰਦੀ ਹੈ। ਅਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਕਿਹਾ ਜਿਹੜੇ ਦਿਨ ਦੀ ਨਿਆਈ ਗਿਆਨਵਾਨ ਹੋ ਕੇ ਵੀ ਇਹ ਸਿਮਰਨ ਨਹੀਂ ਕਰਦੇ, ਅਤੇ ਉਹਨਾਂ ਨੂੰ ਬੇਮੁੱਖ ਹੋਣ ਕਰਕੇ ਸੈਂਕੜੇ ਉਲਾਂਭੇ ਮਿਲਦੇ ਆ। ਰਾਤ ਦੀ ਨਿਆਈ ਜਗਿਆਸੂ ਭਜਨ ਨਹੀਂ ਕਰਦੇ, ਉਹਨਾਂ ਨੂੰ ਹਜ਼ਾਰਾਂ ਉਲਾਂਭੇ ਮਿਲਦੇ ਆ। ਜਗਿਆਸੂ ਅਵਸਥਾ ਜਿਹੜੀ ਹੈ ਐਵੇਂ ਲੰਘਾ ਲਈ, ਨਾਮ ਨਹੀਂ ਜਪਿਆ ਜਿਨ੍ਹਾਂ ਨੇ, ਅਤੇ ਇਸ ਕਰਕੇ ਜਿਹੜੀ ਅਵਸਥਾ ਨਾਮ ਜਪਣ ਦੀ ਨਹੀਂ ਹੁੰਦੀ ਉਹਨਾਂ ਦੀ, ਉਹ ਜਗਿਆਸੂਆਂ ਨੂੰ ਵੀ ਸਾਧ ਸਿੰਘ ਜੀ ਲਾਣਤਾਂ ਪੈਂਦੀਆਂ ਹਨ। ਅੱਗੇ ਦੱਸਦੇ ਹਨ,
ਸਿਫਤ ਸਲਾਹਣ ਛੱਡ ਕੇ,
ਪਰਮੇਸ਼ੁਰ ਦੀ ਸਿਫਤ ਉਸਤਤ ਸਲਾਹਣ ਸਲਾਹਤਾ ਛੱਡ ਕੇ, ਸਿਫਤ ਸਲਾਹ ਇਸ ਨੂੰ ਛੱਡ ਕਰਕੇ, ਇਹ ਮੋਤੀਆਂ ਦੀ ਨਿਆਈ ਸੀ ਇਹਨੂੰ ਤਿਆਗ ਕਰਕੇ,
ਕਰੰਗੀ ਲੱਗਾ ਹੰਸ,
ਜਿਵੇਂ ਮਾਨ ਸਰੋਵਰ ਤੇ ਹੰਸਾਂ ਦਾ ਕੰਮ ਹੈ ਹੀਰੇ ਮੋਤੀ ਖਾਣੇ, ਉਹ ਛੱਡ ਕੇ ਆ ਕੇ ਕਰੰਗਾਂ ਨੂੰ ਚੂੜਨ ਲੱਗ ਜਾਵੇ, ਜਿੱਥੇ ਮਰੇ ਹੋਏ ਡੰਗਰ ਜਿਹੜੇ ਹੁੰਦੇ, ਜਿੱਥੇ ਕਾਂ ਕੁੱਤੇ ਚਿੰਬੜੇ, ਉੱਥੇ ਹੰਸ ਬਹਿ ਜਾਵੇ ਆ ਕੇ, ਕੌਣ ਕਹੂਗਾ ਹੰਸ? ਇਹ ਕਰਤਵ ਦਿਖਾਇਆ ਸੀ ਭਗਵਾਨ ਕ੍ਰਿਸ਼ਨ ਜੀ ਨੂੰ, ਸਾਖੀ ਲੰਮੀ ਹੈ, ਆਪਾਂ ਇਸ ਕਰਕੇ ਨਹੀਂ ਇੱਥੇ ਸੁਣਾਉਂਦੇ, ਕਿਤੇ ਹੋਰ ਲੱਗ ਜਾਏਗੀ। ਤੇ ਉਹ ਸੀ ਸਾਧ ਸਿੰਘ ਪਾਂਡਵਾਂ ਨੂੰ ਦਿਖਾਇਆ ਸੀ ਸਾਰਾ ਕਰਤਵ, ਉਹਦੇ ਚ ਚਾਰ ਪੰਜ ਚੀਜ਼ਾਂ ਇਹ ਦਿਖਾਈਆਂ ਸੀ। ਉਹਦੇ ਵਿੱਚ ਹੰਸ ਦਿਖਾਇਆ ਸੀ ਵੀ ਕਹਿੰਦਾ ਜੀ ਮੈਂ ਪਾਂਡਵਾਂ ਨੂੰ ਕਲਯੁਗ ਦੇ ਲੱਛਣ ਦਿਖਾਏ ਸੀ। ਉਹਦੇ ਸਾਧ ਸਿੰਘ ਜੀ ਕਿਸ ਤਰ੍ਹਾਂ ਦਾ ਦਿਖਾਇਆ? ਇੱਕ ਨੂੰ ਦਿਖਾ ਦਿੱਤਾ ਵੀ ਕੁੱਤਿਆਂ ਦੀ ਥਾਂ ਤੇ ਹੰਸ ਚੂੰਡ ਰਿਹਾ ਕਰੰਗਾਂ। ਉਹਨੇ ਆ ਕੇ ਦੇਖਿਆ ਭਗਵਾਨ ਕ੍ਰਿਸ਼ਨ ਨੂੰ, ਕਹਿੰਦੇ ਜੀ ਅਰਜਨ ਆ ਕੇ ਕਹਿਣ ਲੱਗਿਆ ਜੀ ਮੈਂ ਕਿਸ ਤਰ੍ਹਾਂ ਦਾ ਹੰਸ ਦੇਖਿਆ, ਵੀ ਇਹ ਕੀ ਕਰਤ ਹੋ ਗਈ? ਕਹਿੰਦੇ ਬਹਿ ਜਾ ਕੋਈ ਨਹੀਂ ਦੱਸਦੇ ਆ। ਫਿਰ ਦੂਜਾ ਆ ਗਿਆ ਭੀਮ ਸੈਨ, ਕਹਿੰਦਾ ਜੀ ਮੈਂ ਅਜਿਹਾ ਹਾਥੀ ਦੇਖਿਆ ਜਿਹੜਾ ਦੋ ਸੁੰਡਾਂ ਨਾਲੇ ਖਾਈ ਜਾਂਦਾ ਸੀ, ਦੋ ਸੁੰਡ ਸੀ ਉਹਨੂੰ, ਦੋਨਾਂ ਨਾਲੇ ਖਾਈ ਜਾਂਦਾ। ਕਹਿੰਦੇ ਬਹਿ ਜਾ ਤੂੰ ਵੀ, ਉੱਤਰ ਦਿੰਦੇ ਆ। ਤੀਸਰਾ ਆ ਗਿਆ ਤੇ ਉਹਦੇ ਵਿੱਚ ਨੁਕਲ ਆ ਗਿਆ, ਕਹਿੰਦੇ ਜੀ ਮੈਂ ਦੇਖਿਆ ਇੱਕ ਪਾਣੀ ਦੀ ਕੂਲ ਚੱਲਦੀ ਸੀ, ਉਹ ਕੋਲ ਵਾਲੀ ਕੂਲ ਨੂੰ ਛੱਡ ਕੇ ਤੀਜੀ ਕੂਲ ਨਾਲ ਮਿਲਦੀ ਸੀ ਜਾ ਕੇ, ਅਸ਼ਚਰਜ ਬਾਤ ਹੈ। ਸਹਿਦੇਵ ਆ ਗਿਆ, ਕਹਿੰਦਾ ਜੀ ਮੈਂ ਇੱਕ ਗਾਂ ਜਿਹੜੀ ਹੈ ਉਹ ਆਪਣੀ ਬੱਚੇ ਨੂੰ ਚੁੰਘਦੀ ਦੇਖੀ ਹੈ, ਬੱਚੇ ਨੇ ਗਾਂ ਨੂੰ ਚੁੰਘਣਾ ਸੀ। ਤੇ ਧਰਮ ਪੁੱਤਰ ਕਹਿੰਦਾ ਜੀ ਮੈਂ ਵੀ ਦੇਖਿਆ ਇੱਕ, ਕੀ ਦੇਖਿਆ? ਕਹਿੰਦਾ ਜੀ ਇੱਕ ਪਰਬਤ ਰੁੜਿਆ ਆਉਂਦਾ ਸੀ ਬਹੁਤ ਭਾਰੀ, ਛੋਟੇ ਛੋਟੇ ਦਰਖਤ ਸਾਰੇ ਤੋੜਦਾ ਆ ਰਿਹਾ। ਕਹਿੰਦਾ ਮੈਂ ਕਿਹਾ ਵੀ ਬੜਾ ਭਾਰੀ ਪਰਬਤ ਹੈ, ਕਿੰਨਾ ਨੁਕਸਾਨ ਕਰਦਾ? ਕਹਿੰਦੇ ਉਸ ਨੂੰ ਇੱਕ ਖੱਬੜ ਦੀ ਤਿਣ ਲਿਪਟ ਗਈ, ਕਹਿੰਦਾ ਐਂ ਤੋਲ ਕੇ ਰੱਖਦਾ ਜਿਵੇਂ ਤਕੜੀ ਤੋਲੀ ਦੀ। ਤੇ ਕਹਿੰਦੇ ਜੀ ਇਹ ਕੀ ਦੇਖਿਆ ਸਾਨੂੰ? ਕਹਿੰਦੇ ਭਾਈ ਕਲਯੁਗ ਦੇ ਲੱਛਣ ਦੇਖੇ, ਵੀ ਕਲਯੁਗ ਨੇ ਤੁਹਾਨੂੰ ਦਿਖਾ ਦਿੱਤਾ ਵੀ ਆਹ ਕੰਮ ਕਰੂੰਗਾ ਮੈਂ। ਕਹਿੰਦੇ ਜੀ ਸਮਝਾਓ। ਕਹਿੰਦੇ ਦੇਖ ਬਈ ਤੂੰ ਸੀ ਧਰਮ ਪੁੱਤਰ, ਤੈਨੂੰ ਤਾਂ ਹੋਇਆ ਕਰਤਵ ਦਿਖਾਇਆ। ਕਹਿੰਦੇ ਹੇ ਅਰਜਨ, ਤੈਨੂੰ ਜਿਹੜਾ ਦਿਖਾਇਆ ਨਾ ਵੀ ਕਰੰਗ ਨੂੰ ਲੱਗਿਆ ਹੋਇਆ ਹੰਸ ਹੈ, ਕਹਿੰਦੇ ਹੰਸਾਂ ਦੀ ਨਿਆਂ ਹੋਣਗੇ, ਕਲਯੁਗ ਦੇ ਜਿਹੜੇ ਸੰਤ ਭਗਤ ਨੇ ਉਹ ਪਰਾਏ ਸਰੀਰਾਂ ਨੂੰ ਵੀ ਕਰੰਗਾਂ ਨੂੰ ਚਿੰਬੜਿਆ ਕਰਨਗੇ। ਇਹਦਾ ਮਤਲਬ ਇਹ ਹੈ, ਹੰਸਾਂ ਦਾ ਕੰਮ ਤਾਂ ਗੁਰਕਾ ਸ਼ਬਦ ਰਤਨ ਹੈ, ਹੀਰੇ ਜੋ ਚੜਾ ਉਹ ਖਾਣੇ ਸੀ, ਪਰ ਇਹ ਵਿਵਿਚਾਰ ਕਰਿਆ ਕਰਨਗੇ, ਘਰ ਬਾਰ ਤਿਆਗ ਕੇ ਇਸ ਪ੍ਰਕਾਰ ਇਹ ਕਰਤਵ ਹੋਏਗਾ। ਤੇ ਭੀਮ ਸਿੰਘ ਨੂੰ ਕਹਿੰਦੇ ਜਿਹੜਾ ਦੋ ਸੁੰਡਾਂ ਵਾਲਾ ਹਾਥੀ ਸੀ, ਕਲਯੁਗ ਦੇ ਵਿੱਚ ਇਹੋ ਜਿਹੇ ਅਵਸਰ ਹੋ ਜਾਣਗੇ, ਇੱਕ ਤਾਂ ਤਨਖਾਹ ਸਰਕਾਰ ਕੋਲੋਂ ਲਿਆ ਕਰਨਗੇ, ਇੱਕ ਸੁੰਡ ਤਾਂ ਉਹ ਹੋ ਗਿਆ, ਦੂਜਾ ਲੋਕਾਂ ਤੋਂ ਰਿਸ਼ਵਤ ਲਿਆ ਕਰਨਗੇ, ਦੋ ਸੁੰਡਾਂ ਨਾਲ ਖਾਇਆ ਕਰਨਗੇ। ਤੇ ਤੀਸਰਾ ਕਹਿੰਦਾ ਜੀ ਮੈਂ ਇਸ ਤਰ੍ਹਾਂ ਦਾ ਇੱਕ ਕੂਲ ਦੇਖੀ ਹੈ, ਸਹਿਦੇਵ ਨੁਕਲ ਕਹਿੰਦਾ, ਉਹ ਕਹਿੰਦੇ ਭਾਈ ਕਲਯੁਗ ਦੇ ਜੀ ਆਪਣੇ ਸਕਿਆਂ ਨੂੰ ਛੱਡ ਕੇ ਪਰਾਇਆਂ ਨਾਲ ਵਰਤਿਆ ਕਰਨਗੇ, ਸਕਿਆਂ ਨੂੰ ਛੱਡ ਦਿਆ ਕਰਨਗੇ। ਕਹਿੰਦੇ ਜੀ ਗਾਂ ਬੱਚੇ ਨੂੰ ਚੁੰਘਦੀ ਸੀ, ਕਹਿੰਦੇ ਧੀਆਂ ਦੇ ਪੈਸੇ ਲਿਆ ਕਰਨਗੇ, ਧੀਆਂ ਦਾ ਧਨ ਖਾਇਆ ਕਰਨਗੇ। ਕਹਿੰਦੇ ਜੀ ਇਹ ਪਰਬਤ, ਕਹਿੰਦੇ ਕਲਯੁਗ ਦੇ ਪਾਪ ਤਾਂ ਹੋਜੂ ਪਹਾੜ ਜਿੰਨਾ, ਪਰ ਧਰਮ ਰਹਿ ਜੂ ਤਿਣਕੇ ਜਿੰਨਾ, ਫੇਰ ਵੀ ਇੰਨੀ ਸ਼ਕਤੀ ਹੋਊਗੀ, ਤੋਲ ਕੇ ਰੱਖ ਦਿਆ ਕਰੂਗਾ ਧਰਮ ਪੁੱਤਰ ਨੂੰ। ਕਹਿੰਦੇ ਕਹਿੰਦੇ ਜੀ ਫਿਰ ਇਹ ਜੇ ਰਾਤ 'ਚ ਅਸੀਂ ਤਾਂ ਰਹਿਣੇ, ਪਾਂਡਵ ਫਿਰ ਜਾ ਕੇ ਗਲ ਕੇ ਸਾਧ ਸਿੰਘ ਜੀ ਸਰੀਰ 'ਤੇ ਆ ਗਏ ਬਰਫਾਨੀ ਪਹਾੜੀ ਦੇ ਜਾ ਕੇ। ਅਤੇ ਇਸ ਪ੍ਰਕਾਰ ਦਾ ਸਾਧ ਸਿੰਘ ਜੀ ਕਰਤਵ ਹੈ। ਕਹਿੰਦੇ ਇਸ ਤਰ੍ਹਾਂ ਉਹ ਜਿਹੜਾ ਹੰਸ ਹੈ, ਤੇ ਇਉਂ ਫਿਰ ਇਸ ਤਰ੍ਹਾਂ ਦੇ ਹੰਸ ਹੋ ਜਾਣਗੇ, ਭਾਵ ਕਿ ਪਰਮੇਸ਼ਰ ਦੀ ਸਿਫਤ ਲਈ ਛੱਡ ਕਰਕੇ ਕਰੰਗੀ ਲੱਗਾ ਹੰਸ ਨਾਮ ਦੇ ਮੋਤੀ ਛੱਡ ਕੇ ਵਿਕਾਰਾਂ ਰੂਪੀ ਕਣਗਾਂ ਨੂੰ ਖਾਣਗੇ ਜੇ।
ਫਿਟ ਇਵੇ ਹਾ ਜੀਵਿਆ,
ਇਹਦੇ ਚ ਇੱਕ ਸੀ ਪਿਛਲੀ ਦੁਆਰੇ ਬੋਲਿਓ ਜੀ,
ਸਿਫਤ ਸਲਾਹ ਛੱਡ ਕੇ ਕਰੰਗੀ ਲੱਗਾ ਹੰਸ।
ਸਿਫਤ ਤੇ ਸਲਾਹ ਦਾ ਥੋੜਾ ਜਿਹਾ ਫਰਕ ਹੈ, ਇਕੱਲਿਆਂ ਬੈਠ ਕੇ ਭਗਤੀ ਕਰਨੀ ਸਿਫਤ, ਸਤਸੰਗਤ ਜੀ ਮਿਲ ਕੇ ਕਰਨੀ ਜਿਵੇਂ ਹੁਣ ਆਪਾਂ ਸਾਰੇ ਕਰ ਰਹੇ ਹਾਂ, ਇਹਨੂੰ ਸਲਾਹਣਾ ਕਹਿੰਦੇ, ਇਹ ਰੱਬ ਦੀ ਸਲਾਂਘਾ ਹੈ। ਇਸ ਕਰਕੇ ਜੀਵ ਰੂਪ ਹੰਸ ਪ੍ਰਾਏ ਘਰਾਂ ਨੂੰ ਤੱਕਣ ਰੂਪ ਕਰੰਗਾਂ ਨੂੰ ਚੂੰਡਦਾ ਹੈ, ਇਹ ਕਰਤਵ ਕਹੇ ਹਨ।
ਫਿੱਟ ਇਵੇਹਾ ਜੀਵਿਆ,
ਫਿੱਟ ਇਵੇਹਾ ਜੀਵਿਆ, ਕਹਿੰਦੇ ਇਹੋ ਜਿਹਾ ਜੀਵਨ ਜਿਉਣ ਨੂੰ ਫਿੱਟੇ ਮੂੰਹ ਕਹਿੰਦੇ, ਫਿਟਰਾਣਤ ਪਾਈ ਆ ਉਸ ਨੂੰ, ਇਹ ਅਪਮਾਨ ਜਨਕ ਸ਼ਬਦ ਹੈ। ਤੇ ਜਿਨ੍ਹਾਂ ਨੇ
ਜਿੱਤ ਖਾਏ ਵਧਾਇਆ ਪੇਟ,
ਜਿਹੜਾ ਬਹੁਤਾ ਖਾਂਦਾ ਨਾ ਉਹਦਾ ਪੇਟ ਕੰਟਰੋਲ ਚ ਨਹੀਂ ਰਹਿੰਦਾ, ਕਿਉਂਕਿ ਲੋੜ ਤੋਂ ਵੱਧ ਖਾਂਦਾ, ਉਹ ਖਾਣ ਦੇ ਨਾਲ ਪੇਟ ਵੱਧਦਾ, ਥੋੜਾ ਖਾਣ ਦੇ ਨਾਲ ਪੇਟ ਬਸ ਵਿੱਚ ਰਹਿੰਦਾ, ਪੇਟ ਕੱਲਾ ਹੀ ਨਹੀਂ ਵੱਧਦਾ, ਬਿਮਾਰੀਆਂ ਵੀ ਵੱਧਦੀਆਂ, ਖਾ ਖਾ ਕੇ ਢਿੱਡ ਵਧਿਆ ਕਿਵੇਂ ਵੱਧਦਾ, ਇਹ ਜਿਵੇਂ ਪੇਠੇ ਨੂੰ ਜਿਵੇਂ ਬੇਲ ਨੂੰ ਪੇਠਾ ਨਹੀਂ ਲੱਗਿਆ ਹੁੰਦਾ, ਉਹ ਪਿਆ ਹੀ ਵਧੀ ਜਾਂਦਾ, ਇਸੇ ਤਰ੍ਹਾਂ ਜਿਹੜਾ ਖਾ ਪੀ ਕੇ ਪੈ ਜਾਵੇ ਦਿਨੇ ਵੀ ਰਾਤ ਨੂੰ ਵੀ, ਬਾ ਉਹ ਪੇਠੇ ਵਾਂਗ ਵਧੀ ਜਾਂਦਾ, ਫਿਰ ਉਹ ਸਰੀਰ ਏ ਮੋਟਾ ਹੋਊਗਾ ਉਹਦਾ, ਜਿਹੜਾ ਥੋੜਾ ਜਿਹਾ ਕਰਤਵ ਜ਼ਿਆਦਾ ਕਰਦਾ ਰਹਿੰਦਾ ਤੇ ਉਹਦਾ ਭਾਈ ਸਰੀਰ ਜਿਹੜਾ ਪੂਰਾ ਛੰਟਿਆ ਰਹਿੰਦਾ। ਇਸ ਕਰਕੇ ਤਾਂਗੇ ਨੂੰ ਜਿਹੜੇ ਘੋੜੇ ਚੱਲਦੇ ਨੇ ਦੇਖੋ ਕਹੇ ਜੇ ਹੁੰਦੇ ਨੇ, ਜਿਹੜੇ ਬਲਦ ਹਲਾਂ ਨੂੰ ਚੱਲਦੇ ਨੇ ਉਹ ਦੇਖੋ ਕਹੇ ਜੇ ਹੁੰਦੇ, ਜਿਹੜੇ ਸਾਂਹ ਤੁਰੇ ਫਿਰਦੇ ਨੇ ਉਹ ਦੇਖ ਲਓ ਕਹੇ ਜੇ ਹੁੰਦੇ ਨੇ। ਇਹ ਫਰਕ ਹੁੰਦਾ ਬੰਦਿਆਂ ਦਾ ਵੀ ਇਸੇ ਤਰ੍ਹਾਂ, ਜਿਹੜਾ ਕਰਤਵ ਕਰਦਾ ਉਹਦੇ ਸਰੀਰ ਦੀ ਤਾਕਤ ਵਧੂਗੀ ਲੇਕਿਨ ਮੋਟਾਪਾ ਨਹੀਂ ਵਧੂਗਾ। ਤੇ ਕਹਿੰਦੇ ਤਿਰਗਾ ਉਹਨਾਂ ਨੂੰ ਜਿਹੜਾ ਖਾ ਕੇ ਰੱਬ ਦਾ ਨਾਂ ਲੈਂਦੇ, ਪੇਟ ਵਧਾਉਂਦੇ ਫਿਰਦੇ ਹੈ, ਉਹਨਾਂ ਦੇ ਤਰਕਾਰ ਕਿਹਾ ਖਾਣ ਪੀਣ ਜਿਹੜੇ ਨਾਮ ਨਹੀਂ ਜਪਦੇ, ਇਹੋ ਜਿਹੇ ਜੀਵਨ ਨੂੰ ਤਰਕਾਰ ਹੈ, ਭਾਵ ਫੇਟੇ ਮੈਨੂੰ ਲਾਹਣਤਾਂ ਦਿੱਤੀਆਂ ਨੇ।
ਨਾਨਕ ਸੱਚੇ ਨਾਮ ਵਿਣ,
ਸਤਿਗੁਰੂ ਜੀ ਕਥਨ ਕਰਦੇ ਸੱਚੇ ਨਾਮ ਦੇ ਜਪਣ ਤੋਂ ਬਗੈਰ ਹੋ ਕਰਕੇ ਜਿਹੜੇ ਸਭ ਸਾਰੇ ਲੋਕ
ਸਭ ਦੁਸ਼ਮਣ ਹੀਤ,
ਪਰਮੇਸ਼ਰ ਦੇ ਨਾਮ ਤੋਂ ਬਗੈਰ ਹੋ ਕੇ ਸਭ ਸਾਰੇ ਕਰਤਵ ਜਿਹੜੇ ਨੇ ਉਹ ਦੁਸ਼ਮਣ ਬੈਰਤਾਈ ਦਾ ਹੇਤ ਕਾਰਨ ਬਣਦੇ ਆ, ਸਭ ਸੰਬੰਧੀਆਂ ਆਦਿ ਦਾ ਜਿਹੜਾ ਹੇਤ ਮੋਹ ਕਰਨਾ ਇੱਕ ਦਿਨ ਤੁਹਾਡੇ ਦੁਸ਼ਮਣੀ ਦਾ ਕਾਰਨ ਬਣਨਾ। ਕਿਵੇਂ? ਜਦੋਂ ਸਵਾਸ ਪੂਰੇ ਕਹਿੰਦੇ ਓਹੋ ਇਹਨਾਂ ਵਾਸਤੇ ਸਵਾਸ ਖਤਮ ਕਰ ਲਏ ਮੈਂ, ਮੇਰੇ ਨਾਲ ਤਾਂ ਕੋਈ ਵੀ ਨਾ ਗਿਆ, ਇਹ ਦੁਸ਼ਮਣ ਦਾ ਕਾਰਨ ਬਣਗੇ, ਦੁਸ਼ਮਣੀ ਦਾ
ਪੌੜੀ
ਪੌੜੀ ਕਥਨ ਕਰਦੇ ਨੇ ਗੁਰੂ ਅਮਰਦਾਸ ਜੀ।
ਢਾਡੀ ਗੁਣ ਗਾਵੇ ਨਿੱਤ,
ਜੋ ਢਾਡੀ ਜਸ ਗਾਉਣ ਵਾਲੇ ਨਿੱਤ ਹਮੇਸ਼ਾ ਗੁਰੂ ਅਮਰਦਾਸ ਜੀ ਕਹਿੰਦੇ ਉਹਦੇ ਗੁਣਾਂ ਨੂੰ ਗਾਉਂਦੇ ਨੇ ਜਸ ਰੂਪ ਦੇ ਵਿੱਚ।
ਜਨਮ ਸਵਾਰਿਆ,
ਉਹ ਨਿੱਤ ਜਪਦੇ ਆਪਣਾ ਜਨਮ ਸਵਾਰ ਲਿਆ, ਚੰਗਾ ਕਰ ਲਿਆ, ਗੁਜ਼ਾਰਿਆ ਹੋਇਆ।
ਗੁਰਮੁਖ ਸੇਵ ਸਲਾਹ,
ਉਹ ਗੁਰਮੁਖ ਮੁਖੀ ਗੁਰਾਂ ਦੁਆਰਾ, ਗੁਰਮੁਖਾਂ ਦੀ ਸੰਗਤ ਦੁਆਰਾ ਤਨ ਕਰਕੇ ਹਰੀ ਵਾਹਿਗੁਰੂ ਨੂੰ ਸੇਵਦੇ ਤੇ ਬਾਣੀ ਕਰਕੇ ਉਹ ਸਲਾਹੇ ਸਲਾਹੁੰਦੇ ਹਨ।
ਸੱਚਾ ਉਰ ਧਾਰਿਆ,
ਉਹਨਾਂ ਨੇ ਸੱਚਾ ਵਾਹਿਗੁਰੂ ਉਰ ਹਿਰਦੇ ਦੇ ਵਿੱਚ ਧਾਰਨ ਕਰ ਰੱਖਿਆ ਹੈ, ਵਸਾਇਆ ਹੋਇਆ ਹੈ।
ਘਰ ਦਰ ਪਾਵੈ ਮਹਿਲ,
ਉਹ ਗ੍ਰਿਸਥ ਰੂਪੀ ਘਰ ਦੇ ਅਤੇ ਜਾਂ ਸੰਗਤ ਰੂਪੀ ਦਰ ਦੇ ਵਿੱਚ ਹੀ, ਘਰ ਸਤਸੰਗਤ ਦਾ ਹੋ ਗਿਆ, ਦਰ ਇਹਦੇ ਵਿੱਚ ਹੋ ਗਿਆ, ਜਾਂ ਗ੍ਰਿਹਸਥ ਰੂਪੀ ਘਰ ਦੇ ਵਿੱਚ ਸੰਗਤ ਰੂਪੀ ਦਰ ਦੇ ਵਿੱਚ ਰਹਿੰਦੇ ਹੋਏ ਉਹ ਮਹਲ ਸਰੂਪ ਨੂੰ ਪਾਵੇ ਪਾ ਲੈਂਦੇ ਹਨ।
ਨਾਮ ਪਿਆਰਿਆ,
ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਪਿਆਰਿਆ ਪਿਆਲਦੇ ਆ ਗੁਰੂ ਸਾਹਿਬ, ਦ੍ਰਿੜ ਕਰਾਉਂਦੇ ਨੇ। ਪਿਆਰੇ ਦਾ ਅਰਥ ਪਿਆਉਣਾ। ਉਹ ਸਤਸੰਗਤ ਰੂਪੀ ਘਰ ਦੇ ਵਿੱਚੋਂ ਗਿਆਨ ਰੂਪੀ ਦਰ ਪਾ ਲੈਂਦੇ ਆ। ਗਿਆਨ ਰੂਪੀ ਦਰ ਦੇ ਵਿੱਚ ਤੁਰਿਆ ਪਦ ਰੂਪੀ ਮਹਲ ਪ੍ਰਾਪਤ ਕਰ ਲੈਂਦੇ ਆ, ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਪਿਆਰਾ ਲੱਗਦਾ ਹੈ।
ਗੁਰਮੁਖ ਪਾਇਆ ਨਾਮ,
ਗੁਰਮੁਖ ਮੁਖੀ ਗੁਰਾਂ ਦੁਆਰਾ ਗੁਰਮੁਖਾਂ ਨੇ ਨਾਮ ਪ੍ਰਾਪਤ ਕੀਤਾ ਹੈ ਜੀ।
ਹਾ ਗੁਰ ਕਾ ਵਾਰਿਆ,
ਆਓ ਮੈਂ ਆਪਣੇ ਐਸੇ ਗੁਰੂ ਦੇ ਤਾਈ ਬਲਿਹਾਰ ਕੁਰਬਾਨ ਜਾਂਦਾ ਹਾਂ ਜੀ।
ਤੂੰ ਆਪ ਸਵਾਰ ਹੈ ਆਪ
ਸਾਰਾ ਜੀ,
ਸਿਰਜਨ ਹਾਰਿਆ,
ਹੇ ਸਿਰਜਨ ਹਾਰਿਆ ਰਚਣ ਵਾਲਿਆ ਪਰਮੇਸ਼ਰ ਵਾਹਿਗੁਰੂ ਜੀ, ਤੂੰ ਆਪ ਆਪ ਭਾਵ ਆਪੇ ਆਪ ਹੀ ਜਗਤ ਨੂੰ ਸਵਾਰੇ ਸਵਾਰਦੇ ਰਚਦੇ। ਆ ਜਿੰਨੇ ਵੀ ਅੰਗ ਪ੍ਰਤੰਗ ਦਿੱਤੇ ਨੇ ਸਵਾਰਿਆ ਹੀ ਆ ਸਾਨੂੰ, ਗੰਢੇਂਦਿਆਂ 6 ਮਾਹ 6 ਮਹੀਨੇ ਲਾ ਤੇ ਕਾਰੀਗਰ ਨੇ, ਤੇ ਇਸ ਨਾਲ ਰਚਨਾ ਭਾਵ ਚੰਗਾ ਕਰਦਾ ਹੈ, ਰਚਦਾ ਹੈ ਭਾਵ ਚੰਗਾ ਕਰਦਾ ਹੈ। ਤੂੰ ਆਪ ਹੀ ਜਗਿਆਸੂਆਂ ਦੇ ਮਨਾਂ ਨੂੰ ਵਿਸ਼ਿਆਂ ਦੀ ਮੈਲ ਤੋਂ ਬੈਰਾਗ ਰੂਪੀ ਜਲ ਦੇ ਨਾਲ ਧੋ ਕੇ ਸਵਾਰੇ ਚੰਗਾ ਕਰਦਾ ਹੈ। ਆਪ ਹੀ ਉਹਨਾਂ ਦੇ ਅੰਦਰ ਵਿਵੇਕ ਰਚਣ ਵਾਲਾ ਵੀ ਆਪ ਹੀ ਹੈ। ਹੇ ਵਾਹਿਗੁਰੂ ਜੀ,
ਸਲੋਕ ਮਹੱਲਾ ਪਹਿਲਾ।
ਤੇ ਮਹਾਰਾਜ ਸਾਹਿਬ ਜੀ ਅੱਗੇ ਸਲੋਕ ਦੇ ਗੁਰੂ ਨਾਨਕ ਸਾਹਿਬ ਜੀ ਕਥਨ ਕਰਦੇ ਹਨ, ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਨ।
ਦੀਵਾ ਬਲੈ ਅੰਧੀਰਾ ਜਾਏ,
ਕਹਿੰਦੇ ਹੇ ਭਾਈ ਜਦੋਂ ਦੀਵਾ ਬਲੇ ਬਲਦਾ ਨਾ, ਅੰਧੇਰਾ ਉਸੇ ਵੇਲੇ ਦੌੜ ਜਾਂਦਾ, ਚਲਿਆ ਜਾਂਦਾ, ਰਹਿੰਦਾ ਨਹੀਂ ਹੈ।
ਵੇਦ ਪਾਠ ਮਤ ਪਾਪਾਂ ਖਾਏ,
ਇਸੇ ਤਰ੍ਹਾਂ ਵੇਦਾਂ ਦਾ ਪਾਠ ਮਤ ਬੁੱਧੀ ਦੇ ਅੰਦਰਲੇ ਪਾਪਾਂ ਮੰਦ ਕਰਮਾਂ ਨੂੰ ਖਾਏ ਖਾ ਜਾਂਦਾ, ਨਿਵਿਰਤ ਕਰ ਦਿੰਦਾ। ਇਹ ਆਸਤਕ ਪੁਰਖ ਦੀ ਭਾਵਨਾ ਹੈ ਇਸੇ ਪ੍ਰਕਾਰ ਜੀ। ਤੇ ਦੀਵਾ ਬਲੈ
ਅੰਧੀਰਾ ਜਾਏ,
ਜਦੋਂ ਬ੍ਰਹਮ ਗਿਆਨ ਰੂਪੀ ਦੀਵਾ ਬਲ ਜਾਂਦਾ ਜਗ ਜਾਂਦਾ ਹੈ, ਤਾਂ ਅੰਤਸਕਰਨ ਦੇ ਅੰਦਰੋਂ ਫਿਰ ਅੰਧੇਰਾ ਜਾਏ, ਅਗਿਆਨ ਦਾ ਹਨੇਰਾ ਚਿਨਾਸ ਹੋ ਜਾਂਦਾ।
ਵੇਦ ਪਾਠ ਮਤ ਪਾਪਾਂ ਖਾਏ,
ਵੇਦ ਗਿਆਨ ਦਾ ਪਾਠ ਬੁੱਧੀ ਦੇ ਅੰਦਰੋਂ ਪਾਪਾਂ ਨੂੰ ਤੇ ਨਾਸ਼ ਕਰ ਦਿੰਦਾ, ਖਾ ਜਾਂਦਾ ਭਾਵ ਨਾਸ ਕਰ ਦਿੰਦਾ। ਵੇਦ ਗਿਆਨ ਬੁੱਧੀ ਵਿੱਚ ਅਵਰਨ ਦੇ ਪੜਦੇ ਨੂੰ ਪਾਠ ਪਾੜ ਦਿੰਦਾ, ਸਾਰੇ ਪਾਪਾਂ ਨੂੰ ਨਾਸ਼ ਕਰ ਦਿੰਦਾ ਹੈ।
ਉਗਵੈ ਸੂਰ ਨਾ ਜਾਪੈ ਚੰਦ,
ਸੂਰ ਨਾਮ ਇੱਥੇ ਸੂਰਜ ਦਾ, ਜਦੋਂ ਸੂਰਜ ਆਕਾਸ਼ ਵੀ ਉਗਵੈ ਚੜਦਾ ਹੈ, ਉਗਵੈ ਸੂਰ ਨਾ ਜਾਪੈ ਚੰਦ, ਚੰਦਰਮਾ ਨਹੀਂ ਫਿਰ ਜਾਣਿਆ ਜਾਂਦਾ, ਉਹਦੀ ਹੁੰਦਾ ਤਾਂ ਆਕਾਸ਼ ਚ ਹੈ ਪਰ ਦਿਸਦਾ ਨਹੀਂ, ਚੰਦਰਮਾ ਦਾ ਪ੍ਰਕਾਸ਼ ਮੱਧਮ ਪੈ ਜਾਂਦਾ ਹੈ।
ਜਹ ਗਿਆਨ ਪ੍ਰਕਾਸ਼ ਅਗਿਆਨ ਮਿਟੰਤ,
ਇਸੇ ਤਰੀਕੇ ਨਾਲ ਜਿੱਥੇ ਜਿਹੜੇ ਹਿਰਦੇ ਵਿੱਚ ਆਕਾਸ਼ ਹਿਰਦੇ ਰੂਪੀ ਆਕਾਸ਼ ਵਿੱਚ ਗਿਆਨ ਰੂਪੀ ਸੂਰਜ ਦਾ ਪ੍ਰਕਾਸ਼ ਹੋ ਗਿਆ, ਚਾਨਣਾ ਹੋ ਜਾਂਦਾ, ਉੱਥੇ ਅਗਿਆਨ ਰੂਪੀ ਚੰਦਰਮਾ ਮਿਟੰਤ ਮਿਟ ਜਾਂਦਾ ਹੈ।
ਵੇਦ ਪਾਠ ਸੰਸਾਰ ਕੀ ਕਾਰ,
ਵੇਦਾਂ ਦਾ ਜਿਹੜਾ ਪਾਠ ਸੀ, ਧੰਨ ਗੁਰੂ ਨਾਨਕ ਸਾਹਿਬ ਨੇ ਇਹੋ ਜਿਹਾ ਨਿਰਣਾ ਕੀਤਾ ਇਹ ਭਾਈ, ਖਾਸ ਕਰਕੇ ਸਾਡੇ ਜਿਹੜੇ ਗੁਰੂ ਨਾਨਕ ਦੇ ਮੰਨਣ ਵਾਲੇ ਨੇ, ਸਿੱਖ ਨੇ ਜਿਹੜੇ, ਖਾਸ ਕਰਕੇ ਉਹਨਾਂ ਨੂੰ ਤਾਂ ਬਹੁਤੇ ਧਿਆਨ ਨਾਲ ਵੇਦਾਂ ਦੀ ਤਾਂ ਗੱਲ ਕਹੀ, ਦੂ ਤਾਂ ਬ੍ਰਾਹਮਣਾਂ ਨੂੰ ਕਹੀ ਹੈ। ਆਹ ਹੁਣ ਦੇਖੋ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ, ਵੇਦ ਪਾਠ ਸੰਸਾਰ ਕੀ ਕਾਰ, ਵੇਦਾਂ ਦਾ ਪਾਠ ਜਿਹੜਾ ਸੀ ਸੀਤਾ ਗਿਆਨ ਦੇਣ ਵਾਸਤੇ, ਕਹਿੰਦੇ ਲੋਕਾਂ ਨੇ ਕੀ ਕਰਿਆ ਸੰਸਾਰ ਕੀ ਕਾਰ, ਉਹਨਾਂ ਨੇ ਬਾਕੀ ਦੇ ਧੰਦਿਆਂ ਵਰਗਾ ਇੱਕ ਧੰਦਾ ਬਣਾ ਲਿਆ ਇਹਨੂੰ, ਉਹ ਜਗਤ ਦੀ ਕਾਰ ਸਮਝ ਲਈਏ। ਬ੍ਰਾਹਮਣ ਵੇਦ ਪੜ੍ਹ ਪੜ੍ਹ ਕੇ ਲੋਕਾਂ ਤੋਂ ਧਨ ਲੈਣ ਲੱਗ ਗਏ, ਤੇ ਦੱਸਦੇ ਹਨ ਅੱਗੇ ਕੀ ਕਰ ਰਹੇ ਹਨ ਪੰਡਿਤ।
ਪੜ ਪੜ ਪੰਡਿਤ ਕਰਹਿ ਵਿਚਾਰ,
ਇਹਨੂੰ ਪੜ ਪੜ ਨਹੀਂ ਕਰਨਾ, ਪੜ ਪੜ ਹਲੰਤਾਂ ਲੱਗੀਆਂ ਹੋਈਆਂ, ਪੰਡਿਤ ਵਿਦਵਾਨ ਲੋਕ ਵੇਦਾਂ ਨੂੰ ਪੜ ਪੜ ਕੇ ਤਤ ਤੂੰ ਪਦ ਦਾ ਵਿਚਾਰ ਨਿਰਣਾ ਜਿਹੜਾ ਉਹ ਕਰੇ ਕਰਦੇ ਹਨ, ਤੇ ਕਰਨਾ ਤਾਂ ਇਹ ਸੀ ਪੜ ਪੜ ਕਰੇ ਵਿਚਾਰ, ਪਰ ਕਰਦੇ ਕੀ ਨਾ ਸੰਸਾਰ ਦੀ ਕਾਰ ਬਣਾ ਲਈ, ਪੜ ਪੜ ਕੇ ਵੇਦਾਂ ਦਾ ਪਾਠ ਲੋਕਾਂ ਤੋਂ ਧੰਨ ਲੈਂਦੇ ਆ, ਫੇਰ ਵਿਚਾਰ ਕਰਦੇ ਆ। ਤੇ ਇਸੇ ਤਰ੍ਹਾਂ ਕੀ ਦੇਖੀਏ ਆਪਣੇ ਮੰਜੇ ਹੇਠ ਸੋਟਾ ਫੇਰ ਕੇ, ਕੀ ਗੱਲ ਜਿਹੜੀ ਬਾਹਮਣਾਂ ਨੂੰ ਕਹਿੰਦੇ ਨੇ ਗੁਰੂ ਨਾਨਕ ਸਾਹਿਬ, ਅੱਜ ਅਸੀਂ ਤਾਂ ਨਹੀਂ ਕਰਨ ਲੱਗੇ, ਕੀ ਅਸੀਂ ਤਾਂ ਨਹੀਂ ਧਰਮ ਨੂੰ ਧੰਦਾ ਬਣਾ ਲਿਆ, ਜੇ ਹੈ ਤਾਂ ਫਿਰ ਗਲਤੀ ਨੂੰ ਸੁਧਾਰਨਾ ਪਏਗਾ। ਜਿਨ੍ਹਾਂ ਦੇ ਕੋਲ ਹੋਰ ਕੋਈ ਰੁਜ਼ਗਾਰ ਨਹੀਂ, ਗੁਰਬਾਣੀ ਭੁੱਖਾ ਨਹੀਂ ਮਰਨ ਦੇਗੀ, ਮੋਖ ਭੋਗ ਦੀ ਦਾਤੀ ਹੈ, ਪਰ ਜਿਹੜਾ ਠੇਕੇ ਕਰ ਕਰਕੇ ਲੈਣਾ ਵੀ ਇੰਨੇ ਲਊ ਤਾਂ ਪਾਠ ਕਰੂੰ, ਇੰਨੇ ਪੈਸੇ ਲਊ ਤਾਂ ਆਨੰਦ ਕਾਰਜ ਕਰੂੰ,
ਸਹਿਜ ਪਾਠ ਦਾ ਇਹ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਇਹ ਮਹਾਰਾਜ ਨੂੰ ਨਹੀਂ ਭਾਈ ਪਾਉਂਦੀਆਂ, ਸੰਸਾਰ ਦੀ ਕਾਰ ਬਣਾ ਲਈ ਹੈ। ਇਸ ਕਰਕੇ ਕਹਿੰਦੇ ਕੋਈ ਬਾਹੇ ਖੋਤੀ ਕੋਈ ਬਾਹੇ ਪੋਥੀ, ਫਿਰ ਉਹੀ ਗੱਲ ਹੋ ਗਈ, ਇਹ ਤਾਂ ਘੁਮਿਆਰ ਖੋਤੀਆਂ ਬਹੁੰਦੇ ਆ। ਤੇ ਫਿਰ ਆਪਾਂ ਭਾਈ ਪੋਥੀ ਪਰਮੇਸ਼ਰ ਦਾ ਥਾਨ ਸੀ, ਬ੍ਰਹਮ ਗਿਆਨ ਵੀ ਮਿਲੇ ਤੇ ਪਰਾਰਬ ਦੇ ਅਨੁਸਾਰ ਧਨ ਆਪਣੇ ਆਪ ਆਊਗਾ ਪਿੱਛੇ। ਇਹ ਰਖਵਾਦ ਨਾ ਕੀਜੈ ਰੇ ਮਨ ਸੁਕਿਰਤ ਕਰ ਲਈ ਜਾਏ। ਇਹ ਇਸ ਪ੍ਰਕਾਰ ਦਾ ਕਿਹਾ ਹੈ ਸਮਾਜ ਨੂੰ ਸੁਧਾਰਨ ਵਾਸਤੇ ਮਹਾਰਾਜ ਨੇ ਕਿ ਭਾਈ ਜਿਹੜਾ ਗਿਆਨ ਦੇ ਗ੍ਰੰਥ ਹੈ ਗੁਰਬਾਣੀ ਹੈ ਇਹਨੂੰ ਸੰਸਾਰ ਦੀ ਕਾਰ ਨਾ ਬਣਾਓ, ਪੜ੍ਹ ਪੜ੍ਹ ਕੇ ਬ੍ਰਹਮ ਦੀ ਵਿਚਾਰ ਕਰੋ, ਬ੍ਰਹਮ ਗਿਆਨ ਪ੍ਰਾਪਤ ਕਰੋ। ਇਹਦੇ ਨਾਲ
ਬਿਨ ਬੂਝੇ ਸਭ ਹੋਏ ਖੁਆਰ,
ਗੀਤਾਂ ਦਾ ਸਿਧਾਂਤ ਸਮਝੇ ਤੋਂ ਬਿਨਾਂ, ਗੁਰਬਾਣੀ ਦਾ ਸਿਧਾਂਤ ਸਮਝੇ ਤੋਂ ਬਿਨਾਂ, ਗੁਰਾਂ ਦੀ ਸਿੱਖਿਆ ਬੁੱਝੇ ਤੋਂ ਬਗੈਰ ਸਭ ਸਾਰੇ ਵਿਸ਼ਿਆਂ ਵਿੱਚ ਖੁਆਰ ਖੱਜਲ ਹੋ ਰਹੇ ਨੇ, ਖਰਾਬ ਹੋ ਰਹੇ ਹਨ।
ਨਾਨਕ ਗੁਰਮੁਖ ਉਤਰਸ ਪਾਰ,
ਸਤਿਗੁਰੂ ਜੀ ਕਥਨ ਕਰਦੇ ਗੁਰਮੁਖ ਜਨ ਸੰਸਾਰ ਸਮੁੰਦਰ ਤੋਂ ਪਾਰ ਉਤਰਦੇ ਹਨ, ਮੁਕਤੀ ਰੂਪ ਕਿਨਾਰੇ ਤੇ ਚਲੇ ਜਾਂਦੇ ਨੇ ਪਾਰ ਲੰਘ ਕੇ।
ਮਹੱਲਾ ਪਹਿਲਾ,
ਅੱਗੇ ਮਹੱਲਾ ਕਥਨ ਕਰਦੇ ਨੇ ਸਤਿਗੁਰੂ,
ਸਬਦ ਸਾਧਨਾ ਆਇਓ,
ਇਹ ਭਾਈ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਉਪਦੇਸ਼ ਦਾ ਸਵਾਦ ਆਨੰਦ ਭਾਵ ਰਸ ਨਹੀਂ ਆਇਆ ਹੈ,
ਨਾਮ ਨਾ ਲੱਗੋ ਪਿਆਰ,
ਨਾਮ ਦੇ ਵਿੱਚ ਕੋਈ ਸਨੇਹ ਨਹੀਂ ਲੱਗਿਆ, ਪਿਆਰ ਹੀ ਨਹੀਂ ਲੱਗਿਆ ਹੈ,
ਰਸਨਾ ਫਿੱਕਾ ਬੋਲਣਾ,
ਜਦੋਂ ਬੋਲਦੀ ਹੈ ਜੀਵ, ਜੀਵ ਦੁਆਰਾ ਫਿੱਕੇ ਬੇਰਸੀ ਦੇ ਬਚਨ ਬੋਲਦੇ ਜਿਹੜੇ ਦੂਜੇ ਦੇ ਦਿਲ ਨੂੰ ਸਾੜ ਕੇ ਰੱਖ ਦੇਣ, ਦੁੱਖ ਦੇਣ,
ਨਿਤ ਨਿਤ ਹੋਏ ਖੁਆਰ,
ਮਨਮੁਖ ਨਿਤ ਨਿਤ, ਤੇ ਉਹ ਨਿਤਾ ਪ੍ਰਤੀ ਵਿਸ਼ਿਆਂ ਦੇ ਵਿੱਚ ਖੁਆਰ ਖੱਜਲ ਹੁੰਦੇ ਆ, ਇੱਥੇ ਆਪ ਦੁਖੀ ਹੁੰਦੇ ਆ, ਲੋਕਾਂ ਨੂੰ ਦੁਖਿਆ, ਅੰਤ ਨੂੰ ਫਿਰ ਦੁਖੀ ਹੋਣਗੇ।
ਨਾਨਕ ਪਾਇਆ ਕਿਰਤ ਕਮਾਵਣ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਆ ਵੀ ਇਹ ਤਾਂ ਕਿਰਤ ਜਿਹੜਾ ਪੂਰਵਲੇ ਜਨਮ ਦਾ ਪਿਆ ਹੋਇਆ ਸੰਸਕਾਰ ਉਹਦੇ ਅਨੁਸਾਰ ਮੱਥੇ ਤੇ ਲੇਖ ਪਿਆ ਹੋਇਆ ਹੈ,
ਕੋਈ ਨਾ ਮੇਟਣ ਹਾਰ,
ਉਹ ਪਏ ਹੋਏ ਲੇਖ ਨੂੰ ਉਹ ਕਮਾਉਣਾ ਹੀ ਪੈਂਦਾ, ਕੋਈ ਮੇਟ ਨਹੀਂ ਸਕਦਾ ਹੈ। ਜੈਸੀ ਕਲਮ ਬੂੜੀ ਹੈ ਮਸਤਕ ਤੈਸੀ ਜੀਅੜੇ ਪਾਸ, ਲੇਖ ਨਾ ਮਿਟੀਏ ਸਕੀ ਜੋ ਲਿਖਿਆ ਕਰਤਾਰ ਕਿਹਾ ਹੈ।
ਪੌੜੀ
ਪੌੜੀ ਕਥਨ ਕਰਦੇ ਹਨ,
ਜੇ ਪ੍ਰਭ ਸਾਲਾਹੇ ਆਪਣਾ,
ਜਿਹੜਾ ਆਪਣੇ ਵਾਹਿਗੁਰੂ ਦੀ ਸਲੰਘਾ ਕਰਦਾ ਹੈ, ਸਲਾਹੁੰਦਾ ਹੈ ਮਹਾਰਾਜ ਨੂੰ,
ਸੋ ਸੋਭਾ ਪਾਏ,
ਉਹ ਐ ਲੋਕ ਚ ਵੀ ਤੇ ਪਰਲੋਕ ਚ ਵੀ ਵਡਿਆਈ ਪ੍ਰਾਪਤ ਕਰਦਾ ਹੈ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ,
ਹਉਮੈ ਚਹੁ ਦੂਰ ਕਰ,
ਉਹ ਹਉਮੈ ਹੰਗਤਾਂ ਨੂੰ ਆਪਣੇ ਹਿਰਦੇ ਵਿਚੋਂ ਦੂਰ ਨਾਸ ਕਰਕੇ ਫਿਰ
ਸੱਚ ਮਨ ਵਸਾਏ,
ਸੱਚੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਮਨ ਹਿਰਦੇ ਦੇ ਵਿੱਚ ਮਨ ਟਿੱਪੀ ਆ, ਇਹਨੂੰ ਮਨ ਹਿਰਦੇ ਚ ਵਸਾਏ ਵਸਾਉਂਦਾ ਹੈ,
ਸੱਚ ਬਾਣੀ ਗੁਣ ਉਚਰੈ,
ਤੇ ਉਹ ਫਿਰ ਸੱਚੀ ਬਾਣੀ ਦੁਆਰਾ ਪਰਮੇਸ਼ਰ ਦੇ ਗੁਣਾਂ ਨੂੰ ਉਚਰੈ ਉਚਰਦਾ, ਭਾਵ ਸੱਚਾ ਜਿਹੜਾ ਸਦੀਵ ਰਹਿਣ ਵਾਲਾ ਹੈ ਤੇ ਉਹ ਸੱਚ ਦੀ ਬਾਣੀ ਨੂੰ ਉਚਰੈ ਉਚਰਦਾ ਹੈ,
ਸੱਚਾ ਸੁਖ ਪਾਏ,
ਉਹ ਸਦੀਵ ਰਹਿਣ ਵਾਲਾ ਸਦੀਵ ਹੀ ਰਹਿਣ ਵਾਲਾ ਸੁਖ ਆਨੰਦ ਪਾਏ ਪਾਉਂਦਾ ਹੈ, ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇ। ਅੱਗੇ ਦੱਸਦੇ ਨੇ,
ਮੇਲ ਭਇਆ ਚਿਰੀ ਵਿਛੁੰਨਿਆ,
ਪਰਮੇਸ਼ਰ ਨਾਲੋਂ ਚਿਰਾਂ ਦੇ ਵਿਛੁੰਨਿਆ, ਖਬਰਾਂ ਜਦੋਂ ਦਾ ਸੰਸਾਰ ਸਾਜਿਆ, ਕੁੱਤੇ ਵੇਲੇ ਬਣਦੇ ਹੋਏ, ਟਿੱਡੀਆਂ ਪਪੜੀਆਂ ਬਣਦੇ ਹੋਏ, ਉਦੋਂ ਤਾਂ ਵਿਛੜੇ ਹੋਈ ਆ ਨਾ, ਇਹ ਵਿਛੜ ਹੋਏ ਦਾ ਹੁਣ ਮੇਲ ਪਿਆ ਚਿਰੀ ਵਿਛੁੰਨਿਆ, ਹੁਣ ਮੇਲ ਮਿਲਾਪ ਪਿਆ ਹੋਇਆ ਗੁਰੂ ਦੁਆਰਾ ਹੀ ਹੋ ਸਕਦਾ ਹੈ,
ਗੁਰ ਪੁਰਖ ਮਿਲਾਏ,
ਪਰ ਜੇ ਗੁਰੂ ਸਾਹਿਬ ਜੀ ਅਕਾਲ ਪੁਰਖ ਦੇ ਨਾਲ ਮਿਲਾਉਣਾ ਚਾਹੁਣ, ਗੁਰੂ ਸਾਹਿਬ ਵਿਚੋਲੇ ਬਣ ਜਾਣ, ਗੁਰੂ ਪ੍ਰਤਾਖ ਨੇ ਆ ਕੇ ਮਿਲਾਉਣਾ ਕੀਤਾ ਹੈ ਪਰਮੇਸ਼ਰ ਦੇ ਨਾਲ,
ਮਨ ਮੈਲਾ ਏਵ ਸੁਧ ਹੈ,
ਤੁਸੀਂ ਕਹਿ ਰਿਹਾ ਜੀ ਮਨ ਨੂੰ ਸੁਧ ਕਿਵੇਂ ਕਰੀਏ, ਗੁਰਬਾਣੀ ਚਾਹ ਦੇਖੋ ਆ ਰਹੀ ਹੈ, ਕਹਿੰਦੇ ਮਨ ਮੈਲਾ ਏਵ ਸੁਧ ਹੈ, ਤੇ ਕਿਵੇਂ ਸੁਧ ਹੁੰਦਾ ਦੱਸਦੇ ਹਨ,
ਹਰ ਨਾਮ ਧਿਆਏ,
ਜਿਹੜਾ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਏ ਅਰਾਧਨਾ ਕਰੇ, ਮਨ ਮੈਲਾ ਏਵ ਸੁਧ ਹੈ, ਮਨ ਮੈਲਾ ਏਵ ਸੁਧ ਹੈ, ਕਿ ਇਹ ਇਸ ਪ੍ਰਕਾਰ ਪਾਪਾਂ ਕਰਕੇ ਅਵਿਦਿਆ ਕਰਕੇ ਜਿਹੜਾ ਮੈਲਾ ਹੋਇਆ ਮਲੀਨ ਹੋਇਆ ਮਨ ਹੈ ਉਹ ਸ਼ੁੱਧ ਉਜਲ ਹੋ ਜਾਂਦਾ ਹੈ।
ਸਲੋਕ ਮਹੱਲਾ ਪਹਿਲਾ,
ਤੇ ਸਲੋਕ ਮਹਾਰਾਜ ਨੇ ਉਚਾਰਨ ਕੀਤਾ, ਗੁਰੂ ਨਾਨਕ ਸਾਹਿਬ ਨੇ ਕਿਸੇ ਪੰਡਿਤ ਨੇ ਸਤਿਗੁਰਾਂ ਪਾਸ ਆ ਕੇ ਕਿਹਾ, ਮਹਾਰਾਜ ਅਸੀਂ ਠਾਕਰਾਂ ਦੀ ਪੂਜਾ ਦੇ ਲਈ ਕੂਲੇ ਕੂਲੇ ਤੇ ਫੁੱਲ ਆਦਿ ਤੋੜ ਕੇ ਲੈ ਕੇ ਆਉਂਦੇ, ਕੁਰਮਲਾਂ ਲੈ ਕੇ ਆਉਂਦੇ ਹਾਂ, ਥੋੜੀਆਂ ਨਰਮ ਨਰਮ ਜਿਹੀਆਂ ਟਾਹਣੀਆਂ ਉਹ ਅਰਪਣ ਕਰਦੇ ਹਾਂ ਅਸੀਂ, ਅੰਤਰਜਾਮੀ ਸਾਡੀ ਪੂਜਾ ਦੇਖ ਕੇ ਪ੍ਰਸੰਨ ਹੋ ਜਾਵੇਗਾ, ਤੇ ਤੁਸੀਂ ਦੱਸੋ ਮਹਾਰਾਜ ਵੀ ਅਸੀਂ ਠੀਕ ਕਰਦੇ ਹਾਂ, ਰੱਬ ਹੋਜੂਗਾ ਪ੍ਰਸੰਨ ਇਸ ਤਰ੍ਹਾਂ। ਤਾਂ ਮਹਾਰਾਜ ਸੁਣ ਕੇ ਇਹ ਸ਼ਬਦ ਉਚਾਰਿਆ ਹੈ,
ਗਾਇਆ ਕੂਮਲ ਫੁੱਲ ਗੁਣ,
ਕਹਿੰਦੇ ਭਾਈ ਸੁਣੋ, ਖੁਸ਼ ਤਾਂ ਹੋਜੂਗਾ ਪਰ ਇਉਂ ਨਹੀਂ, ਜਿਹੜਾ ਤਰੀਕਾ ਤੁਹਾਡਾ ਗਲਤ ਹੈ, ਕਹਿੰਦੇ ਜੀ ਦੱਸੋ, ਕਹਿੰਦੇ ਕਾਇਆ ਸਰੀਰ ਨੂੰ ਕੋਮਲ ਕੁਰੁੰਬਲਾਂ ਬਣਾ ਲਓ, ਇਹਨੂੰ ਇਹ ਨਰਮ ਕੁਰੁੰਬਲ ਹੈ 84 ਲੱਖ ਜੋ ਉਹਨਾਂ ਦੇ ਵਿੱਚ, ਇਹਨੂੰ ਤਾਂ ਕੁਰੁੰਬਲ ਬਣਾ ਲਓ। ਇਸ ਦੇ ਵਿੱਚ ਜਿਹੜਾ ਇਸ ਬੁੱਧ ਰੂਪੀ ਕਾਇਆ ਨੂੰ ਜਾਂ ਦੂਸਰਾ ਤਰੀਕਾ ਇਹ ਹੈ, ਇਹਨੂੰ ਨਿਮਰਤਾ ਵਾਲੀ ਬਣਾਉਣਾ ਕਰੋ, ਇਹ ਕੁਰੁੰਬਲਾ ਸਮਝੋ। ਤੇ ਫਿਰ ਅੱਗੇ ਸਤ ਸੰਤੋਖ ਆਦਿ ਸ਼ੁਭ ਗੁਣਾਂ ਨੂੰ ਇਹ ਫੁੱਲ ਸਮਝਣਾ ਕਰੋ ਤੁਸੀਂ।
ਨਾਨਕ ਗੁਪਸ ਮਾਲ,
ਸਤਿਗੁਰੂ ਹੀ ਕਥਨ ਕਰਦੇ ਹਨ, ਇਹਨਾਂ ਫੁੱਲਾਂ ਨੂੰ ਕੁਰੁੰਬਲਾਂ ਨੂੰ ਪ੍ਰੇਮ ਰੂਪੀ ਧਾਗੇ ਦੇ ਵਿੱਚ ਪਰੋ ਕੇ ਮਾਲਾ ਗੁੰਪਸ ਗੁੰਦਣਾ ਕਰੋ, ਇਹ ਰੱਬ ਦੇ ਗਲ ਚ ਪਏਗੀ ਮਾਲਾ, ਫਿਰ ਜੇ ਤੁਸੀਂ ਰੱਬ ਨੂੰ ਪ੍ਰਸੰਨ ਕਰਨਾ।
ਇਹਨੀ ਫੁੱਲੀ ਰੋ ਕਰੇ,
ਇਹਨੀ ਇਹਨਾਂ ਫੁੱਲੀ ਇਹਨਾਂ ਠਾਕਰਾਂ ਦੇ ਅੱਗੇ ਅਰਪਣ ਕਰਕੇ ਅੰਤਰਜਾਮੀ ਦਾ ਫਿਰ ਤੁਸੀਂ ਜਸ ਜਦੋਂ ਤੁਸੀਂ ਕਰੋਗੇ ਨਾ, ਤੇ ਮਹਾਰਾਜ ਕਹਿੰਦੇ ਜਸ ਰੋ ਉਚਾਰਨ ਕਰੋ, ਫਿਰ
ਅਵਰ ਕੇ ਚੁਣੀਐ ਹੈ ਡਾਲ,
ਅਵਰ ਹੋਰ ਪੱਥਰ ਦੀਆਂ ਮੂਰਤਾਂ ਦੇ ਵਾਸਤੇ ਟਾਹਣੀਆਂ ਤੋੜ ਤੋੜ ਕੇ ਉਹ ਫੁੱਲਾਂ ਨੂੰ ਤੁਸੀਂ ਉਹਦੇ ਚੁਣ ਚੁਣ ਕੇ, ਕੀ ਤੁਸੀਂ ਇਹ ਡਾਲੀਆਂ ਦੇ ਨਾਲੋਂ ਤੋੜਦੇ ਹੋ, ਤੁਸੀਂ ਪਾਪ ਕਰਦੇ ਹੋ ਸਮਾਂ। ਤੇ ਇਸ ਕਰਕੇ ਇਹ ਡਾਲ ਟਾਹਣੀਆਂ ਨਾਲੋਂ ਕਿ ਕੀ ਫੁੱਲਾਂ ਨੂੰ ਚੁਣੀਆਂ ਚੁਣਨਾ ਕਰਦੇ ਹੋ, ਕੀ ਤੋੜਦੇ ਹੋ। ਤੇ ਇਸ ਕਰਕੇ ਸੰਸਾਰ ਭੁੱਲਿਆ, ਮਾਲਣ ਭੁੱਲੀ ਹੈ, ਤੇ ਇਸ ਕਰਕੇ ਕੀ ਸਨ ਕਿ ਹਮ ਭੁਲਾਨੇ ਨਾ ਹੀ ਕਹਿ ਦਿੱਤਾ ਸੀ। ਤੇ ਪਾਤੀ ਤੋਰੈ ਮਾਲਣੀ, ਪਾਤੀ ਪਾਤੀ ਜੀਓ, ਤੇ ਇਸ ਕਰਕੇ ਕਿਹਾ, ਖੰਡਨ ਕੀਤਾ ਹੈ।
ਮਹਲਾ ਦੂਜਾ,
ਅੱਗੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਸਿੱਖਾਂ ਨੇ ਕਿਹਾ, ਮਹਾਰਾਜ ਕਿਰਪਾ ਕਰੋ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿੰਦੇ, ਮਹਾਰਾਜ ਬਸੰਤ ਰੁੱਤ ਆਈ ਹੈ ਕਿ ਸਤਿਗੁਰੂ ਸਾਹਿਬ ਜੀ ਬੜੀ ਸੁਹਾਵਣੀ ਰੁੱਤ ਆਈ ਹੈ, ਆਪ ਉਪਦੇਸ਼ ਦਿਓ ਮਹਾਰਾਜ, ਬੜੀ ਚੰਗੀ ਰੁੱਤ ਹੈ। ਉਸ ਵੇਲੇ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਨੇ, ਇਹ ਸ਼ਬਦ ਉਚਾਰ ਕੇ,
ਨਾਨਕ ਤਿਨਾ ਬਸੰਤ ਹੈ।
ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਉਹਨਾਂ ਜੀਵਾਂ ਲਈ ਬਸੰਤ ਹੈ, ਉਹਨਾਂ ਜੀਵ ਰੂ ਇਸਤਰੀਆਂ ਦੀ ਸਦਾ ਹੀ ਬਸੰਤ ਹੈ, ਰੁੱਤ ਹੈ ਬਸੰਤ ਰੁੱਤ। ਇਹ ਤਾਂ ਕਦੇ ਕਦੇ ਆਉਂਦੀ ਹੈ, 2 ਮਹੀਨੇ ਚੇਤ ਵਿਸਾਖ ਬਸੰਤ ਰੁੱਤ ਹੁੰਦੀ ਹੈ, ਉਹਨਾਂ ਨੂੰ ਤਾਂ ਸਦਾ ਹੀ ਬਸੰਤ ਆਨੰਦ ਪ੍ਰਾਪਤ ਹੈ। ਕਿਹਨਾਂ ਨੂੰ?
ਜਿਨ ਘਰ ਵਸਿਆ ਕੰਤ,
ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਕੰਤ ਪਤੀ ਪਰਮੇਸ਼ਰ ਸਾਕਸ਼ਾਤ ਹੋ ਗਿਆ ਹੈ।
ਜਿਨ ਕੇ ਕੰਤ ਦਿਸ਼ਾਪੁਰੀ,
ਜਿਨ੍ਹਾਂ ਦੇ ਕੰਤ ਪਤੀ ਦਿਸ਼ਾਪੁਰੀ ਦਿਸ਼ਾਂਤਰਾਂ ਦੇ ਗਏ ਹਨ, ਉਹਨਾਂ ਬੀਬੀਆਂ ਦੀ ਜਿਹੜੀ ਸਾਸ ਜੀ ਬਸੰਤ ਰੁੱਤ ਕੀ ਕਾਹਦੇ ਵਾਸਤੇ ਹੈ, ਉਹ ਤਾਂ ਫਿਰ ਬਲਕਿ ਬਸੰਤ ਰੁੱਤ ਦੇ ਵਿੱਚ ਵੀ
ਸੇ ਇਹ ਨਿਸ ਫਿਰ ਹੈ ਜਲੰਤ,
ਉਹ ਰਾਤ ਦਿਨ ਇਹ ਜਿਹੜੀ ਸੁਹਾਵਣੀ ਰੁੱਤ ਵੀ ਨਾ, ਉਹ ਉਹਨੂੰ ਸਾੜਦੀ ਹੈ ਹਿਰਦੇ ਨੂੰ। ਤੇ ਇਸੇ ਤਰ੍ਹਾਂ ਸਾਧ ਸਿੰਘ ਜੀ ਮਹਾਰਾਜ ਸਾਹਿਬ ਕਹਿੰਦੇ ਨੇ, ਪਤੀ ਕੌਣ ਹੈ? ਪਰਮੇਸ਼ਰ। ਉਹਦੀ ਸਿਖਿਆਤਾ ਕਾਰਨੀ ਜਿਨ ਕੇ ਕੰਤ ਦਿਸ਼ਾ ਪੂਰੀ, ਤੇ ਉਹ ਜੀਵ ਰੂਪ ਇਸਤਰੀਆਂ ਇਹ ਨਿਸ ਦਿਨ ਰਾਤ ਵਿਛੋੜੇ ਦੀ ਅੱਗ ਜਲੰਤ ਸੜਦੀਆਂ ਰਹਿੰਦੀਆਂ ਫਿਰਦੀਆਂ ਰਹਿੰਦੀਆਂ, ਵਾਹਿਗੁਰੂ ਮਿਲਿਆ ਨੀ ਜਿਨ੍ਹਾਂ ਨੂੰ
ਪੌੜੀ।
ਤੇ ਅੱਗੇ ਮਹਾਰਾਜ ਸਾਹਿਬ ਜੀ ਪੌੜੀ ਕਥਨ ਕਰਦੇ, ਗੁਰੂ ਅਮਰਦਾਸ ਜੀ,
ਆਪੇ ਬਖਸ਼ੇ ਦਇਆ ਕਰ,
ਗੁਰ ਪੂਜਨੀਕ, ਜਿਹੜਾ ਸਾਰੀ ਪੰਕਤੀ ਇਕੱਠੀ ਬੋਲ ਦੋ ਜੀ,
ਗੁਰ ਸਤਗੁਰ ਬਚਨੀ,
ਗੁਰ ਪੂਜਨੀਕ ਸਤਗੁਰਾਂ ਦੇ ਬਚਨਾ, ਬਚਨਾ ਜਾਣੀ ਬਚਨੀ ਨਾ ਬਚਨਾ ਦਾ ਉਪਦੇਸ਼ ਦੁਆਰਾ, ਪਰਮੇਸ਼ਰ ਆਪੇ ਆਪ ਹੀ ਦਇਆ ਮਿਹਰ ਕਰਕੇ ਬਖਸ਼ਣ ਵਾਲਾ ਹੈ, ਜਾਂ ਜਿਨ੍ਹਾਂ ਤਾਈਂ ਪਰਮੇਸ਼ਰ ਦਿਆਲਤਾ ਕਰਕੇ ਬਖਸ਼ ਲੈਂਦਾ ਹੈ, ਉਹ ਪੂਜਨੀਕ ਸਤਗੁਰਾਂ ਨੇ ਬਚਨਾਂ ਨੂੰ ਕਮਾਉਂਦੇ ਹਨ।
ਅੰਨ ਦਿਨ ਸੇਵੀ ਗੁਣ ਰਵਾ,
ਜੋ ਰਾਤ ਦਿਨ ਪਰਮੇਸ਼ਰ ਦਾ ਸੇਵੀ ਪੂਜਨ ਕਰਦੇ ਆ ਤੇ ਗੁਣਾਂ ਨੂੰ ਰਵਾ ਉਚਾਰਨ ਕਰਦੇ ਨੇ ਵਾਹਿਗੁਰੂ ਦੇ ਗੁਣਾਂ ਨੂੰ,
ਮਨ ਸੱਚੈ ਰਚਨੀ,
ਉਹਨਾਂ ਦਾ ਮਨ ਹਿਰਦਾ ਸੱਚੇ ਸਤ ਸਰੂਪ ਦੇ ਵਿੱਚ ਰਚਨੀ ਰਚ ਜਾਂਦਾ ਹੈ।
ਪ੍ਰਭ ਮੇਰਾ ਬੇਅੰਤ ਹੈ,
ਮੇਰਾ ਵਾਹਿਗੁਰੂ ਭਾਈ ਅੰਤ ਤੋਂ ਰਹਿਤ ਹੈ, ਉਹਦਾ ਅੰਤ ਨਹੀਂ ਕੋਈ ਪਾ ਸਕਦਾ ਹੈ।
ਅੰਤ ਕਿਨੈ ਨਾ ਲਖਣੀ,
ਉਹਦਾ ਕਿਸੇ ਨੇ ਵੀ ਅੰਤ ਅਖੀਰ ਨਹੀਂ ਲਖਣੀ ਜਾਣਨਾ ਕੀਤਾ।
ਸਤਿਗੁਰ ਚਰਨੀ ਲੱਗਿਆ,
ਸਤਿਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਸਿੱਖ ਦਾ ਜਿਹੜਾ ਚਿੱਤ ਜੇ ਜੁੜ ਜਾਵੇ, ਜਿਹੜਾ ਸਤਿਗੁਰੀ ਚਰਨੀ ਲੱਗਦਾ ਹੈ,
ਹਰ ਨਾਮ ਨਿਤ ਜਪਣੀ,
ਨਿਤਾ ਪ੍ਰਤੀ ਵਾਹਿਗੁਰੂ ਦੇ ਨਾਮ ਨੂੰ ਜਪਣੀ ਜਪੀਦਾ ਹੈ, ਜਾਂ ਚਰਨੀ ਗੁਰਾਂ ਦੇ ਲੱਗ ਕੇ,
ਜੋ ਇੱਛਾ ਸੋ ਫਲ ਪਾਈ ਸੀ,
ਫਿਰ ਪਾਈ। ਜਿਹੜਾ ਗੁਰੂ ਨਾਨਕ ਦੇ ਚਰਨਾਂ ਨੂੰ ਪੂਜਦਾ, ਨਾਮ ਸਿਮਰਨ ਕਰਦਾ, ਜੋ ਵੀ ਚਾਹੁੰਦਾ ਉਹੀ ਪਾਈ ਸੀ ਪਾ ਲੈਂਦਾ ਵਾਹਿਗੁਰੂ ਦੇ ਦਰੋਂ, ਤੇ ਉਹਦੀਆਂ ਸਭ ਸਾਰੀਆਂ, ਉਹ ਜਿਹੜਾ ਸਾਸ ਸਿੰਘ ਦਸ ਦਿਨ ਅੱਗੇ, ਸਭ ਘਰ ਹੈ,
ਸਭ ਘਰ ਹੈ ਵਿੱਚ ਜਚਨੀ,
ਤੇ ਉਹਦੀਆਂ ਸਭ ਸਾਰੀਆਂ ਜਚਨੀ ਮੰਗਾਂ ਘਰੇ ਘਰ ਦੇ ਵਿੱਚ ਰਹਿੰਦੀਆਂ ਹੀ ਪੂਰੀਆਂ ਹੋ ਜਾਂਦੀਆਂ, ਕਿਸੇ ਪਖੰਡੀ ਕੋਲ ਜਾਣ ਦੀ ਲੋੜ ਨਹੀਂ ਪੈਂਦੀ, ਉਹਦੇ ਹਿਰਦੇ ਰੂਪੀ ਘਰ ਦੇ ਵਿੱਚ ਜਚਨੀ ਜਾਚ ਢੰਗ ਆ ਜਾਂਦੇ ਹੈ, ਸਾਰੇ ਉਸ ਪਰਮੇਸ਼ਰ ਦੇ ਦਰ ਘਰ ਵਿਚ ਜਚਨੀ ਮੰਗਤੇ ਨੂੰ ਉਸ ਵਾਹਿਗੁਰੂ ਦੇ।
ਸ਼ਲੋਕ ਮਹੱਲਾ ਪਹਿਲਾ।
ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਾਵਨ ਬਚਨ ਹੈ ਜੀ, ਸੁਣੋ ਕਰਤਾਰਪੁਰ ਸਾਹਿਬ ਗੁਰਸਿੱਖਾਂ ਨੇ ਬੇਨਤੀ ਪੁੱਛੀ, ਬਸੰਤ ਰੁੱਤ ਬਾਰੇ ਗੁਰੂ ਨਾਨਕ ਸਾਹਿਬ ਨੂੰ ਵੀ ਪੁੱਛਿਆ ਸੀ, ਮਹਾਰਾਜ ਸਾਹਿਬ ਦੇ ਉਚਾਰਨ ਕੀਤਾ,
ਪਹਿਲ ਬਸੰਤ ਆਗਮਨ।
ਤੇ ਇਹਨੂੰ ਸਾਧ ਸਿੰਘ ਜੀ ਦੇਖੋ, ਜਦੋਂ ਲੜੀਵਾਰ ਸਰੂਪ ਤੇ ਪਾਠ ਕਰੋਗੇ ਤੁਸੀਂ, ਵਿਸ਼ੇਸ਼ ਕਰਕੇ ਇਹੋ ਜਿਹੇ ਪਾਠ ਪਕਾਏ ਹੋਣਗੇ ਫਿਰ ਸ਼ੁੱਧ ਪਾਠ ਹੋ ਸਕਦਾ। ਜੇ ਇਹਨੂੰ ਆਗਮਨ ਕਰਨਾ, ਆਗਮਨ ਨਾ ਹੁੰਦਾ ਆਉਣ ਦਾ, ਨਹੀਂ ਤਾਂ ਜੇ ਐੜਾ ਗੇਤਰ ਹੋ ਗਿਆ ਆਗਮਨ ਵੀ ਆ ਕਰਕੇ ਗਮਨ ਆ ਕਰਕੇ ਚੱਲਿਆ ਜਾ, ਇਹ ਅਰਥ ਬਣੂ, ਇਹ ਫਿਰ ਢੁਕਣੇ ਨਹੀਂ ਅਰਥ, ਆਗਮਨ ਇਕੱਠੇ ਹੀ। ਸੋ ਇਸ ਕਰਕੇ ਪਾਈ। ਤੇ ਮਹਾਰਾਜ ਸਾਹਿਬ ਕਹਿੰਦੇ ਆ ਪਰਮੇਸ਼ਰ ਬਸੰਤੇ ਬਸੰਤ ਰੁੱਤ ਦੇ ਆਗਮਨ ਆਉਣ ਤੋਂ ਵੀ ਪਹਿਲਾਂ ਹੀ ਮੌਜੂਦ ਹੈ। ਇਹ ਨਹੀਂ ਵੀ ਬਸੰਤ ਰੁੱਤ ਆਈ ਹੈ ਵੀ ਵਾਹਿਗੁਰੂ ਹਨੇ ਉਦੋਂ ਵਾਧਾ ਹੈ ਬਸੰਤ ਰੁੱਤ ਆਈ, ਉਹ ਪਹਿਲਾਂ ਹੀ ਮੌਜੂਦ ਹੈ।
ਪਹਿਲਾ ਮੌਲਿਓ ਸੋਏ,
ਤੇ ਉਹੀ ਸਭ ਤੋਂ ਪਹਿਲਾਂ ਮੌਲਿਓ, ਮੌਲਿਓ ਨਾ ਖਿੜਨ ਦਾ, ਮੌਲਿਓ ਕਰੇ ਮੌਲਿਓ ਨਹੀਂ ਕਰਨਾ, ਮੌਲਾ ਹੁੰਦਾ ਬੁੱਢੇ ਨੂੰ ਕਹਿੰਦੇ ਆ, ਮੌਲਿਓ ਪ੍ਰਫੁੱਲਤ, ਮੌਲਿਓ ਖਿੜਿਆ ਹੋਇਆ, ਪਹਿਲਾਂ ਉਸਦਾ ਮਿਲਣਾ ਕਰੋ ਤਾਂ ਮੌਲਿਓ ਪ੍ਰਫੁੱਲਤ ਹੋ ਜਾਵੋਗੇ।
ਜਿਤ ਮੌਲਿਆ ਸਭ ਮੌਲੀਐ,
ਜਿਸ ਪਰਮੇਸ਼ਰ ਦੇ ਮੌਲਿਆ ਖਿੜਨ ਨਾਲ ਭਾਵ ਜਿਹਦੀ ਚੇਤਨ ਸੱਤਾ ਦੇ ਨਾਲ ਸਭ ਸਾਰਾ ਜਗਤ ਮੌਲਿਓ ਪ੍ਰਫੁੱਲਤ ਹੋ ਰਿਹਾ ਹੈ। ਇਸ ਕਰਕੇ ਫਿਰ
ਤਿਸਹਿ ਨਾ ਮੌਲਿਹੋ ਕੋਈ,
ਪਰ ਤਿਸਹਿ ਉਸ ਪਰਮੇਸ਼ਰ ਨੂੰ ਕੋਈ ਕੋਈ ਵੀ ਮੌਲਿਹੋ ਪ੍ਰਫੁੱਲਤ ਕਰਨ ਵਾਲਾ ਨਹੀਂ ਹੈ। ਤੇ ਪੌਦੇ ਨੇ ਉਹਨਾਂ ਨੂੰ ਪ੍ਰਫੁੱਲਤ ਕਰਨ ਵਾਲੀ ਧਰਤੀ ਹੈ, ਧਰਤੀ ਇਕੱਲੀ ਨਹੀਂ ਪ੍ਰਫੁੱਲਤ ਕਰਦੀ, ਉਹਦੇ ਚ ਪਾਣੀ ਹੈ। ਤੇ ਪਰ ਵਾਹਿਗੁਰੂ ਨੂੰ ਪ੍ਰਫੁੱਲਤ ਕਰਨ ਵਾਲਾ ਕੋਈ ਨਹੀਂ, ਸਭ ਆਪੇ ਆਪ ਹੀ ਪ੍ਰਕਾਸ਼ ਰੂਪ ਹੈ। ਇਸੇ ਪ੍ਰਕਾਰ ਜੀ ਪਹਿਲ ਬਸੰਤ,
ਪਹਿਲ ਬਸੰਤ ਆਗਮਨ,
ਭਾਈ ਜੋ ਬਸੰਤ ਰੁੱਤ ਦੀ ਨਿਆਈ ਮਨੁੱਖਾ ਜਨਮ ਧਾਰਕ ਤੋਂ ਪਹਿਲਾਂ ਹੀ ਸਭ ਥਾਵਾਂ ਤੇ ਆਗਮਨ ਆਇਆ ਹੋਇਆ ਹੈ। ਕੌਣ? ਵਾਹਿਗੁਰੂ ਪਰਮੇਸ਼ਰ। ਜੋ ਬਸੰਤ ਰੁੱਤ ਦੀ ਨਿਆਈ ਮਨੁੱਖਾ ਸਰੀਰ ਧਾਰਨ ਤੋਂ ਪਹਿਲੀ ਸਭ ਥਾਵਾਂ ਤੇ ਆਗਮਨ ਆਇਆ ਹੋਇਆ ਹੈ।
ਪਹਿਲਾ ਮੌਲਿਓ ਸੋਏ,
ਇਸ ਲਈ ਪਹਿਲਾਂ ਬਾਲਕ ਅਵਸਥਾ ਵਿਚ ਹੀ ਸੋਏ ਉਹ ਪਰਮੇਸ਼ਰ ਨਾਲ ਮਿਲਣਾ ਕਰੋ ਤਾਂ ਉਸਦੀ ਸੁਭਾਅ ਵਿਚ ਪ੍ਰਫੁੱਲਤ ਹੋਵੋਗੇ।
ਜਿਤ ਮੌਲਿਆ ਸਭ ਮੌਲੀਐ,
ਜਿਸ ਪਰਮੇਸ਼ਰ ਦੀ ਚੇਤਨ ਸੱਤਾ ਦੀ ਪ੍ਰਫੁੱਲਤਾ ਕਰਕੇ ਸਾਰੀ ਸ੍ਰਿਸ਼ਟੀ ਪ੍ਰਫੁੱਲਤ ਹੋ ਰਹੀ ਹੈ।
ਤਿਸਹਿ ਨਾ ਮੌਲਿਹੋ ਕੋਈ,
ਉਸ ਪਰਮੇਸ਼ਰ ਨੂੰ ਅਧਿਕਾਰੀ ਤੋਂ ਬਿਨਾਂ ਪ੍ਰਫੁੱਲਤ ਹੋ ਕੇ ਕੋਈ ਨਹੀਂ ਮਿਲਿਆ ਹੈ, ਉਹੀ ਮਿਲਦਾ ਅਧਿਕਾਰੀ ਨੂੰ। ਇਸ ਪ੍ਰਕਾਰ ਸਾਧ ਸਿੰਘ ਜੀ, ਅਧਿਕਾਰੀ ਤੋਂ ਬਿਨਾਂ ਪ੍ਰਫੁੱਲਤ ਹੋ ਕੇ ਕੋਈ ਨਹੀਂ ਮਿਲਿਆ, ਅਧਿਕਾਰੀ ਪ੍ਰਫੁੱਲਤ ਹੋ ਕੇ ਉਸ ਨੂੰ ਮਿਲਦਾ ਹੈ।
ਪਹਿਲ ਬਸੰਤ ਆਗਮਨ,
ਇਹ ਤੀਸਰੇ ਅਰਦੇ ਬਸੰਤ ਰੁੱਤ ਦੀ ਨਿਆਈ ਜਗਿਆਸੂ ਅਵਸਥਾ ਹੈ। ਆਉਣ ਤੋਂ ਪਹਿਲਾਂ ਇੱਕ ਸ਼ੌਕ ਅਵਸਥਾ ਹੁੰਦੀ ਹੈ, ਉਦੋਂ ਪਹਿਲਾਂ ਬਸੰਤ ਰੁੱਤ ਦੀ ਨਿਆਈ ਤਾਂ ਜਗਿਆਸੂ ਅਵਸਥਾ, ਜਗਿਆਸਾ ਅਵਸਥਾ ਹੋ ਗਈ, ਉਦੋਂ ਪਹਿਲਾਂ ਸ਼ੌਕ ਅਵਸਥਾ। ਪਹਿਲ ਬਸੰਤ ਆਗਮਨ ਇਹ ਅਰਥ ਹੈ ਇਹਦਾ, ਕਿ ਬਸੰਤ ਰੁੱਤ ਦੀ ਨਿਆਈ ਜਗਿਆਸ ਅਵਸਥਾ ਆਉਣ ਤੋਂ ਪਹਿਲਾਂ ਹੀ ਸ਼ੌਕ ਅਵਸਥਾ ਹੈ।
ਪਹਿਲਾ ਮੌਲਿਓ ਸੋਏ,
ਇਹਨਾਂ ਅਵਸਥਾਵਾਂ ਜਿਹੜੀਆਂ ਅਵਸਥਾਵਾਂ, ਇਹਨਾਂ ਤੋਂ ਪਹਿਲਾਂ ਹੀ ਉਹ ਚੇਤਨ ਬ੍ਰਹਮ ਪ੍ਰਫੁੱਲਤ ਵਿਆਪਕ ਹੋ ਰਿਹਾ ਹੈ।
ਜਿਤ ਮੌਲਿਆ ਸਭ ਮੌਲੀਐ,
ਜਿਸ ਦੀ ਪ੍ਰਫੁੱਲਤਾ ਕਰਕੇ ਬੈਰਾਗ ਵਿਵੇਕ ਸਰਵਣ ਮੰਨਣ ਅਧਿਆਸਨ ਆਦਿ ਪ੍ਰਫੁੱਲਤ ਹੋਏ ਹਨ।
ਤਿਸਹਿ ਨਾ ਮੌਲਿਹੋ ਕੋ,
ਪਰ ਉਸ ਪਰਮੇਸ਼ਰ ਨੂੰ ਪ੍ਰਫੁੱਲਤ ਕਰਨ ਵਾਲਾ ਕੋਈ ਨਹੀਂ ਹੈ। ਭਾਵ ਕੀ ਹੈ? ਵੀ ਸਾਰੇ ਸਾਧਨ ਅੰਤਹਿਕਰਨ ਦੇ ਅੰਦਰ ਵਿਘਨਾਂ ਦਾ ਨਾਸ ਕਰਨ ਵਾਲੇ ਨੇ, ਪਰ ਪਰਮੇਸ਼ਰ ਪਹਿਲਾਂ ਹੀ ਸਦਾ ਪ੍ਰਫੁੱਲਤ ਰੂਪ ਹੈ।
ਮਹੱਲਾ ਦੂਜਾ।
ਤੇ ਇਉਂ ਫਿਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਇਹ ਗੁਰੂ ਨਾਨਕ ਸਾਹਿਬ ਨੇ ਜਦੋਂ ਸ਼ਬਦ ਉਚਾਰਿਆ ਸੀ ਤਾਂ ਖੰਡੂਰ ਸਾਹਿਬ ਸਿੱਖਾਂ ਨੇ ਪੁੱਛਿਆ ਇਕੱਠੇ ਹੋ ਕੇ, ਮਹਾਰਾਜ ਇਹ ਜਿਹੜਾ ਬਸੰਤ ਰੁੱਤ ਦੀ ਬਾਤ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਸ਼ਬਦ ਉਚਾਰਿਆ ਸੀ, ਸਾਨੂੰ ਜਿਹੜਾ ਖੋਲ ਕੇ ਸਮਝਾਓ ਇਹਦੇ ਬਾਰੇ। ਮਹਾਰਾਜ ਸਾਹਿਬ ਜੀ ਨੇ ਫਿਰ ਉਹਨੂੰ ਹੋਰ ਤਰੀਕੇ ਦੇ ਨਾਲ ਥੋੜੇ ਪਹਿਲਾਂ ਦੇ ਅੱਖਰ ਉਹੀ ਰੱਖੇ, ਫਿਰ ਥੋੜਾ ਜਿਹਾ ਤਰੀਕਾ ਬਦਲ ਕੇ ਗੁਰਸਿੱਖਾਂ ਨੂੰ, ਕਿਉਂਕਿ ਫਿਰ ਇਹ ਖੰਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਨੇ ਉਚਾਰਨ ਕੀਤਾ, ਮਹੱਲਾ ਦੂਜੇ ਦਾ ਭਾਵ ਇਹੀ ਹੈ। ਪਹਿਲਾਂ ਫਰਮਾਨ ਕਰਦੇ ਹਨ ਜੀ
ਮਹੱਲਾ ਦੂਜਾ,
ਤੇ ਮਹੱਲਾ ਦੂਜਾ ਫਰਮਾਨ ਕਰਦੇ ਹਨ
ਪਹਿਲ ਬਸੰਤ ਆਗਮਨ,
ਪਹਿਲਾਂ ਉਹੀ ਅੱਖਰ ਰੱਖੇ ਨਾ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਪਹਿਲ ਬਸੰਤ ਆਗਮਨ, ਉਹੀ ਅੱਖਰ ਰੱਖੇ ਪਹਿਲਾਂ ਗੁਰੂ ਨਾਨਕ ਸਾਹਿਬ ਵਾਲੇ, ਹੇ ਭਾਈ ਤੇ ਬਸੰਤ ਹੈ ਬਸੰਤ ਰੁੱਤ ਦੇ ਆਗਮਨ ਆਉਣ ਤੋਂ ਵੀ ਪਹਿਲ ਪਹਿਲਾਂ ਪਰਮੇਸ਼ਰ ਵਿਆਪਕ ਹੈ, ਜੋ ਮਨੁੱਖਾ ਜਨਮ ਨੂੰ ਤੇ ਸਮਝ ਲਓ ਸ਼ੌਕ ਅਵਸਥਾ ਦੇ ਆਉਣ ਤੋਂ ਪਹਿਲਾਂ ਹੀ ਉਹ ਆਨੰਦ ਸਰੂਪ ਪਰਮੇਸ਼ੁਰ ਪ੍ਰਫੁੱਲਤ ਹੋ ਰਿਹਾ ਹੈ। ਜਿਹੜਾ ਮਨੁੱਖਾ ਜਨਮ ਹੈ ਇਹਦੇ ਅਹਿਸਾਸ ਨਹੀਂ, ਇਹ ਵੀ ਬਸੰਤ ਰੁੱਤ ਦਾ ਆਗਮਨ ਸਮਝੋ। ਜੋ ਮਨੁੱਖ ਜਨਮ ਜਾਂ ਸੌਕ ਅਵਸਥਾ ਦੇ ਆਉਣ ਤੋਂ ਪਹਿਲਾਂ ਹੀ ਆਨੰਦ ਸਰੂਪ ਪਰਮੇਸ਼ੁਰ ਪ੍ਰਫੁੱਲਤ ਹੋ ਰਿਹਾ ਹੈ।
ਜਿਸ ਕਾ ਕਰੋ ਵਿਚਾਰ,
ਉਹਦਾ ਵਿਚਾਰ ਕਰੋ, ਗਿਆਨ ਦੁਆਰਾ ਗੁਰਬਾਣੀ ਦੁਆਰਾ ਸਮਝੋ ਉਸ ਨੂੰ, ਗੁਰਾਂ ਦੁਆਰਾ ਨਿਰਣਾ ਕਰੋ ਉਸ ਦਾ, ਸੱਚ ਨਿਰਤ ਬੂਝੈ ਜੇ ਕੋਏ, ਇਉਂ ਨਿਰਣਾ ਕਰੋ।
ਨਾਨਕ ਸੋ ਸਾਲ ਆਹੀ ਹੈ,
ਸਤਿਗੁਰੂ ਕਹਿੰਦੇ ਉਸ ਪਰਮੇਸ਼ੁਰ ਨੂੰ ਮਨਮਾਣੀ ਸਰੀਰ ਕਰਕੇ ਸਲਾਹੁਣਾ ਕਰੀਏ।
ਜੇ ਸਭ ਸਹਿ ਦੇ ਆਧਾਰ,
ਸਾਰਿਆਂ ਨੂੰ ਆਧਾਰ ਆਸਰਾ ਦੇ ਦੇਣਾ ਕਰਦਾ ਹੈ।
ਮਹੱਲਾ ਦੂਜਾ,
ਤੇ ਮਹੱਲੇ ਦੇ ਵਿਚ ਮਹਾਰਾਜ ਸਾਹਿਬ ਜੀ ਫੇਰ ਅੱਗੇ ਕਿਰਪਾ ਕਰਦੇ ਹਨ ਜੀ,
ਮਿਲਿਆ ਮਿਲਿਆ ਨਾ ਮਿਲੇ।
ਹੁਣ ਦੇਖੋ ਇਹ ਇੱਕੋ ਤੁਕ ਦੇ ਵਿਚ ਪੰਜ ਵਾਰੀ ਮਿਲਣ ਮਿਲਣ ਦੀ ਗੱਲ ਕਰੀ ਵੀ ਹੈ। ਬੜਾ ਸੋਹਣਾ ਪ੍ਰਮਾਣ ਹੈ ਜਿਨ੍ਹਾਂ ਨੇ ਪ੍ਰਚਾਰ ਕਰਨਾ, ਕਹਿੰਦੇ ਮਿਲਿਆ ਮਿਲਿਆ ਨਾ ਮਿਲੇ, ਤਿੰਨ ਹੋ ਗਏ ਨਾ ਇਹ। ਕੀ ਕਹਿੰਦੇ ਨੇ, ਜਿਹੜਾ ਹਉਮੈ ਦੇ ਸਹਿਤ ਕਹਿੰਦਾ ਕਿ ਮੈਂ ਪਰਮੇਸ਼ੁਰ ਦੇ ਨਾਲ ਮਿਲਿਆ, ਮੈਂ ਮਿਲਿਆ ਹੋਇਆ ਹਾਂ, ਤਾਂ ਜਿਹੜਾ ਇਸ ਤਰ੍ਹਾਂ ਹਉਮੈ ਦੇ ਨਾਲ ਮਿਲਿਆ ਹੋਇਆ ਹੈ, ਕਹਿੰਦਾ ਮੈਂ ਪਰਮਾਤਮਾ ਨੂੰ ਮਿਲਿਆ ਮਿਲਿਆ ਹੋਇਆ ਹਾਂ, ਤੇ ਉਹ ਪਰਮੇਸ਼ੁਰ ਦੇ ਨਾਲ ਨਾ ਮਿਲਿਆ, ਨਹੀਂ ਮਿਲੇਗਾ ਕਦੇ ਵੀ, ਉਹ ਮਿਲਿਆ ਹੋਇਆ ਨਹੀਂ, ਐਵੇਂ ਝੂਠ ਬੋਲਦਾ ਹੈ। ਇਸ ਪ੍ਰਕਾਰ ਕਹਿੰਦੇ ਨੇ
ਮਿਲੇ ਮਿਲਿਆ ਜੇ ਹੋਏ,
ਜੇਕਰ ਕੋਈ ਸੱਚਮੁੱਚ ਮਿਲਿਆ ਹੋਇਆ ਹੋਵੇ ਤਾਂ ਮਿਲਿਆ ਮਿਲ ਸਕਦਾ, ਭਾਵ ਸੱਚ ਸਰੂਪ ਗਿਆਨ ਦੇ ਨਾਲ ਜੇ ਕੋਈ ਮਿਲਿਆ। ਜਿਹੜਾ ਗੁਰਾਂ ਦੇ ਨਾਲ ਮਿਲਿਆ ਹੋਵੇ ਉਹ ਫਿਰ ਵਾਹਿਗੁਰੂ ਨਾਲ ਮਿਲ ਸਕਦਾ, ਉਹ ਮਿਲ ਸਕਦਾ। ਹੇ ਸਤਿਗੁਰੂ ਕਿਵੇਂ ਮਿਲ ਸਕਦਾ, ਤਾਂ ਉੱਤਰ ਦਿੰਦੇ ਨੇ
ਅੰਤਰ ਆਤਮਾ ਜੋ ਮਿਲੇ,
ਜਿਹੜਾ ਆਤਮੇ ਮਨ ਕਰਕੇ ਅੰਤਰ ਅੰਦਰੋਂ ਮਿਲੇ ਮਿਲਦਾ ਹੈ।
ਮਿਲਿਆ ਕਹੀਏ ਸੋਏ,
ਸੋਏ ਉਹੀ ਅਸਲ ਵਿਚ ਪਰਮੇਸ਼ੁਰ ਨਾਲ ਮਿਲਿਆ ਹੋਇਆ ਕਹੀਏ ਕਹੀਦਾ। ਇਸੇ ਪ੍ਰਕਾਰ ਜੇ
ਮਿਲਿਆ ਮਿਲਿਆ ਨਾ ਮਿਲੇ,
ਜੋ ਪੁਰਖ ਵਾਹਿਗੁਰੂ ਵੱਲੋਂ ਮਿਲੇ ਪਦਾਰਥ ਨਾਲ ਮਿਲਿਆ ਹੋਇਆ ਹੈ ਉਹ ਵਾਹਿਗੁਰੂ ਦੇ ਨਾਲ ਨਹੀਂ ਮਿਲ ਸਕਦਾ, ਕਿਉਂਕਿ ਮਿਲਿਆ ਜਿਹੜੇ ਇੱਕ ਤਾਂ ਮਿਲਿਆ ਲੱਗੇ ਨੇ ਵਾਹਿਗੁਰੂ ਵੱਲੋਂ ਮਿਲਿਆ, ਜੇ ਵਾਹਿਗੁਰੂ ਵੱਲੋਂ ਮਿਲੇ ਹੋਏ ਪਦਾਰਥ ਉਹਨਾਂ ਦੇ ਨਾਲ ਮਿਲਿਆ ਫਿਰ ਨਾ ਮਿਲੇ। ਵਾਹਿਗੁਰੂ ਨਾਲ ਕਿਵੇਂ ਮਿਲੂਗਾ, ਪਦਾਰਥਾਂ ਦੇ ਖਿੱਚ ਦਾ ਉਹ ਤਾਂ। ਤੇ ਪਰ ਜੇ ਕੋਈ
ਮਿਲੇ ਮਿਲਿਆ ਜੇ ਹੋਏ,
ਜੇ ਕੋਈ ਗੁਰਮੁਖ ਮਿਲਿਆ ਹੋਇਆ ਮਿਲ ਜਾਵੇ ਤਾਂ ਵਾਹਿਗੁਰੂ ਦੇ ਨਾਲ ਮਿਲ ਜਾਂਦਾ ਹੈ। ਅੱਗੇ ਦੱਸਦੇ ਨੇ
ਅੰਤਰ ਆਤਮਾ ਜੋ ਮਿਲੇ,
ਉਹਨਾਂ ਗੁਰਮੁਖਾਂ ਵਾਲੇ ਅਭਿਆਸ ਵਿਚ ਸਿਮਰਨ ਵਿਚ ਜੋ ਅੰਦਰੋਂ ਆਤਮੇ ਮਨ ਲਗਾ ਕੇ ਮਿਲਦਾ ਹੈ।
ਮਿਲਿਆ ਕਹੀਏ ਸੋਏ,
ਉਹੀ ਪਰਮੇਸ਼ੁਰ ਨਾਲ ਮਿਲਿਆ ਹੋਇਆ ਕਹੀਦਾ ਹੈ। ਇਸੇ ਪ੍ਰਕਾਰ ਜੇ
ਮਿਲਿਆ ਮਿਲਿਆ ਨਾ ਮਿਲੇ,
ਜਿਨ੍ਹਾਂ ਨੂੰ ਵਾਹਿਗੁਰੂ ਨਾਲ ਮਿਲੇ ਹੋਏ ਸੰਤ ਮਹਾਤਮਾ ਮਿਲੇ ਹਨ, ਜੋ ਉਹਨਾਂ ਮਹਾਤਮਾ ਨਾਲ ਮਿਲਿਆ ਹੋਇਆ ਹੈ ਤੇ ਉਹ ਫਿਰ ਮੈਕੀ ਪਦਾਰਥਾਂ ਦੇ ਨਾਲ ਨਾ ਮਿਲੇ, ਉਹ ਨਹੀਂ ਪਦਾਰਥਾਂ ਵੀ ਖਚਤ ਹੁੰਦਾ ਮਿਲਦਾ ਨੇ।
ਮਿਲੇ ਮਿਲਿਆ ਜੇ ਹੋ,
ਜੋ ਤਨ ਕਰਕੇ ਵੀ ਮਿਲਿਆ ਹੋਵੇ, ਬਾਣੀ ਕਰਕੇ ਵੀ ਮਿਲਿਆ ਹੋਵੇ, ਤੇ ਇਸ ਪ੍ਰਕਾਰ ਫਿਰ ਉਹ ਸਮਝੋ ਮਿਲਿਆ ਹੈ।
ਅੰਤਰ ਆਤਮਾ ਜੋ ਮਿਲੇ,
ਜੋ ਆਪਣੇ ਮਨ ਦੇ ਅੰਦਰੋਂ ਮਿਲਿਆ ਹੋਇਆ ਵਾਹਿਗੁਰੂ ਦੇ ਨਾਲ,
ਮਿਲਿਆ ਕਹੀਏ ਸੋ,
ਉਹੀ ਅਸਲ ਜੀ ਵਾਹਿਗੁਰੂ ਨਾਲ ਮਿਲਿਆ ਹੋਇਆ ਕਹੀਦਾ ਹੈ।
ਪੌੜੀ
ਅੱਗੇ ਪੌੜੀ ਕਸਨ ਕਰਦੇ ਗੁਰੂ ਅਮਰਦਾਸ ਮਹਾਰਾਜ,
ਹਰ ਹਰ ਨਾਮ ਸਲਾਹੀ ਹੈ,
ਭਾਈ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ੁਰ ਦੇ ਨਾਮ ਨੂੰ ਸਲਾਹੀਆ ਸਲਾਹੁਣਾ ਕਰੀਏ।
ਸੱਚ ਕਾਰ ਕਮਾਵੇ,
ਸੱਚੀ ਭਗਤੀ ਰੂਪੀ ਕਾਰ ਸੇਵਾ ਕਮਾਵੇ ਕਮਾਉਣੀ ਕਰੀਏ।
ਦੂਜੀ ਕਾਰ ਹੈ ਲੱਗਿਆ,
ਦੂਜੀ ਦੂਸਰੀ ਦੇਵੀ ਦੇਵਤਿਆਂ ਦਵੈਤ ਦੀ ਕਾਰ ਟਹਿਲ ਵਿਚ ਲੱਗਿਆ ਲੱਗੇ ਹੋਇਆ ਜਿਹੜੇ ਮਨੁੱਖ ਨੇ,
ਫਿਰ ਜੂਨੀ ਪਾਵੇ,
ਉਹ ਮਨੁੱਖ ਫਿਰ ਮੁੜ ਮੁੜ ਕੇ ਜੂਨਾਂ ਦੇ ਅੰਦਰ ਜਾਊਗਾ, ਮੁੜ ਕੇ ਫਿਰ ਉਸੇ 84 ਦੇ ਗੇੜੇ ਚ ਪਏਗਾ।
ਨਾਮ ਰਤਿਆ ਨਾਮ ਪਾਈਏ,
ਨਾਮ ਵਿਚ ਰਤੇ ਹੋਏ ਰੰਗਿਆ ਹੋਇਆ ਨੇ, ਇੱਕ ਤਾਂ ਨਾਮ ਦੇ ਵਿਚ ਮੰਮੇ ਨੂੰ ਸਿਹਾਰੀ ਲੱਗੀ ਹੈ ਤੇ ਇੱਕ ਨੂੰ ਔਂਕੜ ਲੱਗਿਆ, ਜਿਹਨੂੰ ਔਂਕੜ ਲੱਗਿਆ ਉਹ ਨਾਮ ਦਾ ਵਾਚਕ ਬਣ ਗਿਆ, ਜਿਹੜੇ ਹਿੰਦੀ ਦੇ ਵਿਚ ਸਿਹਾਰੀ ਬਿਹਾਰੀ ਰੂਪ ਹੋ ਕੇ ਬੋਲ ਜਾਂਦੀ ਹੈ ਉਹ ਨਾਮੀ ਬਣ ਗਿਆ। ਇਹਦਾ ਅਰਥ ਇਉਂ ਬਣਿਆ, ਨਾਮ ਵਿਚ ਰਤੇ ਰੰਗਿਆ ਹੋਇਆ ਨਾਮੀ ਪਰਮੇਸ਼ੁਰ ਨੂੰ ਪਾਈਏ ਪਾ ਲਈਦਾ ਹੈ। ਜਿਨ੍ਹਾਂ ਸੰਤ ਜਨਾਂ ਦਾ ਹਿਰਦਾ ਨਾਮ ਵਿਚ ਰੰਗਿਆ ਹੋਇਆ ਹੈ ਤੇ ਉਹਨਾਂ ਦੀ ਸੰਗਤ ਦੁਆਰਾ ਪ੍ਰਾਪਤ ਹੁੰਦਾ ਹੈ, ਨਾਮ ਪ੍ਰਾਪਤ ਹੁੰਦਾ ਹੈ। ਜਿਸ ਵੱਖਰ ਕੋ ਲੈਣ ਤੋਂ ਆਇਆ राम नाम संतन कर पाया,
नामे गुण गावे।
इस लई फिर नामे नाम विच भिज के वाहिगुरु दे गुणा नूं गाउंदा है, ओहदे गाउणे चाहीदे ने सानू।
गुर कै शब्द सलाहीऐ,
इस प्रकार गुरां दे उपदेश द्वारा वाहिगुरु दी सलाहा करिए, सिफत करिए।
हर नाम समावे,
जिसने सिफत कीती है ਉਹ ਹਰ ਪਰਮੇਸ਼ਰ ਦੇ ਨਾਮ ਵਿਚ ਸਮਾਵੇ ਸਮਾ ਜਾਂਦਾ, ਭੇਦ ਹੋ ਜਾਂਦਾ ਹੈ।
ਸਤਿਗੁਰ ਸੇਵਾ ਸਫਲ ਹੈ,
ਸਤਿਗੁਰੂ ਦੀ ਸੇਵਾ ਟਹਿਲ ਕੀਤੀ ਹੋਈ ਸਹਿਤ ਗਿਆਨ ਫਲਦੇ ਹੈ ਜੀ।
ਸੇਵਿਆ ਫਲ ਪਾਵੇ,
ਸਤਿਗੁਰੂ ਦੇ ਸੇਵਨ ਕਰਨ ਦੇ ਨਾਲ ਗਿਆਨ ਰੂਪੀ ਫਲ ਪਾਵੇ ਪ੍ਰਾਪਤ ਕਰੀਦਾ, ਗਿਆਨ ਰੂਪੀ ਫਲ ਮਿਲ ਜਾਂਦਾ ਅਪਰੋਕਸ਼ ਬ੍ਰਹਮ ਗਿਆਨ ਦਾ।
ਸਲੋਕ ਮਹੱਲਾ ਦੂਜਾ,
ਦੂਸਰੇ ਪਾਤਸ਼ਾਹ ਜੀ ਸਲੋਕ ਉਚਾਰਨ ਕਰਦੇ ਨੇ, ਜਿਸ ਸਮੇਂ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਸਾਧ ਸਿੰਘ ਜੀ ਆਗਿਆ ਦਾ ਪਾਲਣ ਕਰਕੇ ਪ੍ਰਸੰਨ ਕਰ ਚੁੱਕੇ ਤੇ ਉਸ ਵੇਲੇ ਸਾਧ ਸਿੰਘ ਜੀ ਮਹਾਰਾਜ ਸਾਹਿਬ ਨੇ ਕਿਹਾ, ਪੁਰਖਾ ਤੇਰੀ ਕਾਲਣਾ ਥਾਂ ਪਈ, 10 ਕਸਬੱਟੀਆਂ ਲਾਈਆਂ ਸੀ, ਹੁਣ ਤੂੰ ਇੱਥੇ ਨਹੀਂ ਰਹਿਣਾ, ਮੇਰੇ ਪੁੱਤਰੀ ਈਰਖਾ ਕਰਨਗੇ, ਤੂੰ ਚਲਿਆ ਜਾ ਖੰਡੂਰ ਸਾਹਿਬ। ਉਹ ਵਿਛੋੜੇ ਦੇ ਸਾਧ ਸਿੰਘ ਗੁਰੂ ਅੰਗਦ ਦੇਵ ਜੀ ਰਾਤ ਦਿਨ ਇੱਕ ਸਰੀਰ ਸੁੱਕ ਗਿਆ ਤਪੱਸਿਆ ਕਰ, ਰਾਤ ਦਿਨ ਮਹਾਰਾਜ ਨੂੰ ਚੇਤੇ ਕਰ ਕਰਕੇ ਅੱਖਾਂ ਚੋਂ ਨੀਰ ਵਹਾਉਂਦੇ ਰਹੇ, ਕਿਉਂਕਿ ਮਹਾਰਾਜ ਨੇ ਕਿਹਾ ਸੀ ਹੁਣ ਤੂੰ ਨਾ ਆਈ ਤੇ ਅਸੀਂ ਤੈਨੂੰ ਮਿਲਣ ਆਵਾਂਗੇ। ਤੇਰੀ ਘਾਲਣਾ ਇੰਨੀ ਪ੍ਰਾਪਤ ਹੋ ਗਈ, ਇੱਕ ਅਵਸਥਾ ਹੁੰਦੀ ਹੈ ਜਦੋਂ ਪਹਿਲਾਂ ਤਾਂ ਸਿੱਖ ਜਾਂਦਾ ਗੁਰੂ ਦੇ ਮਿਲਣ ਵਾਸਤੇ, ਜਦੋਂ ਸਿੱਖ ਐਸੀ ਘਾਲਣਾ ਕਰਦੇ ਫਿਰ ਗੁਰੂ ਆ ਜਾਂਦਾ ਮਿਲਣ ਵਾਸਤੇ, ਤੇ ਜਿਵੇਂ ਮਹਾਂ ਸਿੰਘ ਤੇ ਉਹਨੂੰ ਮਿਲਣ ਵਾਸਤੇ ਕਲਗੀਧਰ ਪਾਤਸ਼ਾਹ ਆਪ ਆਏ, ਅਨੇਕਾਂ ਹੋਰਾਂ ਨੂੰ ਆਏ ਤੇ ਮਹਾਰਾਜ ਸਾਹਿਬ ਜੀ ਨੂੰ ਚੇਤੇ ਕਰਦੇ ਕਰਦੇ ਜਦੋਂ ਮੈਂ ਨੀਰ ਬਹਿ ਬਹਿ ਚੱਲੇ ਜੀ, ਉਹ ਮਹਾਰਾਜ ਸਾਹਿਬ ਜੀ ਕਰਤਾਰਪੁਰ ਤੋਂ ਚੱਲ ਪਏ ਸਾਧ ਸਿੰਘ ਜੀ, ਉਧਰ ਅਨੁਭਵ ਹੋ ਗਿਆ, ਗੁਰੂ ਅੰਗਦ ਦੇਵ ਜੀ ਵੀ ਚੱਲ ਪਏ, ਉਹ ਖੰਡੂਰ ਸਾਹਿਬ ਤੋਂ ਚਲੇ ਅੰਮ੍ਰਿਤਸਰ ਸਾਹਿਬ ਜਿੱਥੇ ਸਾਧ ਸਿੰਘ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਮਿਹਰ ਹੈ, ਇੱਥੇ ਸਾਧ ਸਿੰਘ ਜੀ ਆ ਕੇ ਉਡੀਕਦੇ ਰਹੇ। ਗੁਰੂ ਨਾਨਕ ਸਾਹਿਬ ਜੀ ਇੱਥੇ ਜਿੱਥੇ ਹਰਿਮੰਦਰ ਸਾਹਿਬ ਹੈ ਇੱਥੇ ਆ ਕੇ ਚੌਂਕੜਾ ਮਾਰਿਆ, ਇੱਥੇ ਕੁਝ ਵਿਚਾਰ ਵਟਾਂਦਰਾ ਹੁੰਦਾ ਰਿਹਾ। ਮਹਾਰਾਜ ਸਾਹਿਬ ਕਹਿੰਦੇ, ਪ੍ਰੇਮ ਦੀ ਤੇਰੀ ਖਿੱਚ ਕਰਕੇ ਭਾਈ ਤੈਨੂੰ ਦਰਸ਼ਨ ਦੇਣ ਆਇਆ ਲੈਣੇ ਆ, ਤੇ ਤੂੰ ਹੁਣ ਦੇਖ ਲੈ ਵੀ ਅਸੀਂ ਉੱਥੋਂ ਚੱਲ ਕੇ ਆਏ ਹਾਂ। ਤੇ ਕਹਿਣ ਲੱਗੇ, ਆਹ ਜਿਹੜੀ ਜਗ੍ਹਾ ਹੈ ਪੁਰਖਾ, ਕਹਿੰਦੇ ਇਹ ਬਹੁਤ ਵੱਡੇ ਪੁੰਨਾਂ ਵਾਲੀ ਜਗ੍ਹਾ ਜਿੱਥੇ ਆਪਾਂ ਬੈਠੇ ਹਾਂ, ਬਧੋ ਪੁਰਖ ਵਿਧਾਤੇ ਤਾਂ ਤੂੰ ਸੋਇਆ। ਕਹਿੰਦੇ ਮਾਰੇ ਫਿਰ ਪ੍ਰਗਟ ਨਹੀਂ, ਕਹਿੰਦੇ ਚੌਥੇ ਜਾਮੇ ਚ ਪ੍ਰਗਟ ਕਰਾਂਗੇ ਕਿ ਤੁਸੀਂ ਹੁਣ ਇਹ ਵਾਰਤਾ ਅੱਗੇ ਜਿਹੜਾ ਤੁਹਾਡਾ ਗੱਦੀ ਨਿਸ਼ੀਨ ਹੋਊਗਾ ਉਹਨੂੰ ਦੱਸ ਦਿਓ। ਕਹਿੰਦੇ ਮਾਰੇ ਸੱਤ ਵਚਨ। ਫਿਰ ਇੱਕ ਦਿਨ ਪ੍ਰੇਮ ਦੇ ਖਿੱਚੇ ਹੋਏ ਤੇ ਮਹਾਰਾਜ ਸਾਹਿਬ ਨੂੰ ਉਦੋਂ ਤਾਂ ਕਹਿਤਾ ਅੰਮ੍ਰਿਤਸਰ ਜਿੱਥੇ ਮਿਲਾਪ ਹੋਇਆ ਸੀ, ਤੇ ਮਹਾਰਾਜ ਸਾਹਿਬ ਜੀ ਨੇ ਕਿਹਾ, ਕਹਿੰਦੇ ਪੁਰਖਾ ਵੀ ਤੂੰ ਹੁਣ ਇਸ ਤਰ੍ਹਾਂ ਖੇਚਲ ਨਹੀਂ ਕਰਨੀ। ਫਿਰ ਬਹੁਤੇ ਵਿਹਲ ਹੋ ਗਏ ਤੇ ਗੁਰੂ ਨਾਨਕ ਸਾਹਿਬ ਜੀ ਫਿਰ ਖੰਡੂਰ ਸਾਹਿਬ ਵੀ ਪਹੁੰਚ ਗਏ। ਜਦੋਂ ਮਹਾਰਾਜ ਦਾ ਆਗਮਨ ਸਾਧ ਸਿੰਘ ਉਸ ਵੇਲੇ ਤੇ ਮਹਾਰਾਜ ਸਾਹਿਬ ਜੀ ਜਦੋਂ ਪਹੁੰਚੇ ਹੈ ਅੰਮ੍ਰਿਤ ਵੇਲਾ ਸਾਧ ਸਿੰਘ ਜੀ ਤੇ ਮਹਾਰਾਜ ਸਾਹਿਬ ਗੁਰੂ ਅੰਗਦ ਦੇਵ ਜੀ ਸਿੱਖ ਰੂਪ ਦੇ ਖੂਹ ਦੇ ਉੱਤੇ ਸਾਧ ਸਿੰਘ ਜੀ ਖੜੇ ਸੀ, ਉਹ ਪੁਰਾਣਾ ਖੂਹ ਸੀ। ਮਹਾਰਾਜ ਸਾਹਿਬ ਜੀ ਆਏ ਤੇ ਕਹਿੰਦੇ ਪੁਰਖਾ ਇਸ਼ਨਾਨ ਕਰਾ ਦੇ, ਉਹਦੇ ਹੱਥੀਂ ਸੇਵਾ ਲਈ ਇਸ਼ਨਾਨ ਦੀ। ਕਹਿੰਦੇ ਖੜਿਆਂ ਦੇ ਉੱਤੇ ਪਾ ਦੇ ਜਲ, ਡੋਲ ਭਰ ਭਰ ਕੇ ਸਾਧ ਸਿੰਘ ਜੀ ਪਾਏ, ਉਹ ਪੁਰਾਣੀ ਯਾਦਗਾਰ। ਫਿਰ ਜਿੱਥੇ ਬੈਠ ਕੇ ਭਾਈ ਬਾਲੇ ਨੇ ਜਨਮ ਸਾਖੀ ਸੁਣਾਈ, ਇੱਥੇ ਬੈਠ ਕੇ ਉਪਦੇਸ਼ ਦਿੱਤਾ, ਉਹ ਸਾਧ ਸਿੰਘ ਜੀ ਬੜੀ ਮਹਾਨਤਾ। ਤੇ ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ ਕਹਿੰਦੇ ਪੁਰਖਾ ਦੇਖ ਮੈਂ ਦੂਈ ਵਾਰ ਤੇਰੇ ਕੋਲ ਆ ਗਿਆ। ਕਹਿੰਦੇ ਇਉਂ ਨਾ ਕਰਿਆ ਕਰ, ਤੂੰ ਕਿਉਂ ਮੇਰੇ ਸਰੀਰ ਦੀ ਖਿੱਚ ਕਰਦਾ, ਤੂੰ ਸਾਡੇ ਸਰੂਪ ਦੇ ਵਿੱਚ ਹੀ ਲੀਨ ਹੋ ਜਾ ਹੁਣ। ਕਹਿੰਦਾ ਮਹਾਰਾਜ ਠੀਕ ਹੈ। ਫਿਰ ਕਹਿੰਦੇ ਜਦੋਂ ਦੇਖ ਆਪਣੇ ਜੋਤ ਤਾਂ ਇੱਕ ਹੋ ਗਈ, ਫਿਰ ਸਰੀਰ ਕਾਹਦੇ ਲਈ ਦੋ ਰੱਖਣੇ ਹੁਣ ਆਪਾਂ। ਕਹਿੰਦਾ ਮਹਾਰਾਜ ਮੈਂ ਸਰੀਰ ਛੱਡ ਕੇ ਤੁਹਾਡੇ ਸਰੀਰ ਚ ਆ ਦਿਆਂ? ਭਾਈ ਲੈਣੇ ਕਹਿੰਦੇ ਨਾ, ਇਹ ਨਹੀਂ ਕੰਮ ਕਰਨਾ। ਕਹਿੰਦੇ ਅਸੀਂ ਆਪਣਾ ਸਰੀਰ ਛੱਡ ਕੇ ਤੇਰੇ ਸਰੀਰ ਵਿੱਚ ਆਵਾਂਗੇ, ਹੁਣ ਤੈਨੂੰ ਆਉਣ ਦੀ ਲੋੜ ਨਹੀਂ ਪਏਗੀ, ਐਡੀ ਬੜੀ ਬਖਸ਼ਿਸ਼ ਕੀਤੀ ਮਹਾਰਾਜ ਨੇ। ਕਹਿੰਦੇ ਪਰ ਤੂੰ ਇੰਨਾ ਸਨੇਹ ਕਿਉਂ ਕਰਦਾ, ਇੰਨੀ ਖਿੱਚ ਕਿਉਂ ਹੈ ਤੇਰੇ ਵਿੱਚ? ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਮਹਾਰਾਜ ਦੁਨੀਆਂ ਚ ਹੋਰ ਆਸਰੇ ਕੋਈ ਨਹੀਂ ਥੋਤੋਂ ਬਿਨਾਂ ਮੇਰਾ। ਉਸ ਵੇਲੇ ਸ਼ਬਦ ਉਚਾਰਨ ਕੀਤਾ ਜੇ
ਕਿਸੇ ਕੋਈ ਕੋਈ,
ਜਦੋਂ ਸਾਧ ਸਿੰਘ ਗੁਰਤਾ ਗੱਦੀ ਤੇ ਸੁਹਾਇਮਾਨ ਮਹਾਰਾਜ ਨੇ ਕਰ ਦਿੱਤੇ ਸੀ ਚਰਨਾਂ ਤੇ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਸਾਧ ਸਿੰਘ ਜੀ ਕਿ ਹੁਣ ਤੂੰ ਗੁਰੂ ਹੋਇਆ, ਮਹਾਰਾਜ ਕਹਿੰਦੇ ਕਿਸੇ ਹੀ ਕੋਈ ਕੋਈ, ਸਤਿਗੁਰੂ ਜੀ ਕਿਸੇ ਦਾ ਕੋਈ ਆਸਰਾ ਹੈ, ਕਿਸੇ ਨੂੰ ਕੋਈ ਪਿਆਰਾ ਹੈ, ਪਰ ਹੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ
ਮਨ ਨਿਵਾਣੀ ਇੱਕ ਤੂੰ,
ਮਨ ਮੈਨੂੰ ਨਿਮਾਣੀ ਜਿੰਦ ਨੂੰ ਮੈਨੂੰ ਤਾਂ ਆਸਰਾ ਹੀ ਕੋਈ ਨਹੀਂ ਥੋਤੋਂ ਬਿਨਾਂ, ਵਿਚਾਰੇ ਜੀਵ ਰੂਪ ਇਸਤਰੀ ਦੇ ਇੱਕ ਤੂੰ ਹੀ ਪਿਆਰਾ ਮਹਾਰਾਜ, ਤੇ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ ਹੈ। ਗੁਰੂ ਨਾਨਕ ਸਾਹਿਬ
ਕਿਉਂ ਨਾ ਮਰੀਜੈ ਰੋਏ,
ਤੇ ਮਹਾਰਾਜ ਨੇ ਕਿਹਾ ਸੀ ਵੀ ਤੂੰ ਇੰਨਾ ਕਿਉਂ ਰੋਂਦਾ, ਵਿਰਾਗ ਦੇ ਹੰਸੂ ਵਿਖਾਉਣਾ, ਸਾਨੂੰ ਅਨੁਭਵ ਹੋ ਜਾਂਦਾ ਵੀ ਸਿੱਖ ਰੋ ਰਿਹਾ। ਕਹਿੰਦੇ ਮਹਾਰਾਜ ਤੇ ਅੱਗੇ ਬੋਲੋ ਜੀ,
ਜਾ ਲੱਗ ਚੇਤਨਾ ਆਪ ਹੀ।
ਸਤਿਗੁਰੂ ਜੀ ਜਿੰਨੀ ਦੇਰ ਤੱਕ ਜਾ ਲੱਗ, ਜਦ ਤੱਕ ਤੁਸੀਂ ਚਿੱਤ ਚੇਤੇ ਨਹੀਂ ਆਵੀ ਆਉਂਦੇ, ਉਦੋਂ ਤੱਕ ਰੋ ਰੋ ਕੇ ਮਰੀਜ਼ਾ ਮਰਨਾ ਹੁੰਦਾ ਸਾਡਾ। ਭਾਵ ਤੇਰੇ ਦਰਸ਼ਨਾਂ ਤੋਂ ਬਿਨਾਂ ਸਾਡਾ ਮਰਨਾ ਹੋ ਜਾਂਦਾ ਮਹਾਰਾਜ, ਜਿਵੇਂ ਪਾਣੀ ਤੋਂ ਬਿਨਾਂ ਮੱਛੀ ਨਹੀਂ ਜਿਉਂਦੀ। ਮਹਾਰਾਜ ਮੈਨੂੰ ਤੁਹਾਡੇ ਦਰਸ਼ਨਾਂ ਦਾ ਆਸਰਾ ਹੋ ਗਿਆ, ਇਸ ਕਰਕੇ ਇਸੇ ਪ੍ਰਕਾਰ ਜੇ
ਕਿਸੇ ਹੀ ਕੋਈ ਕੋਈ
ਸਤਿਗੁਰੂ ਜੀ ਕਿਸੇ ਦੇ ਅਸਤੂਲ ਦੇਹੀ ਦੀ ਓਟ ਲਈ ਹੈ, ਕਿਸੇ ਨੇ ਸੂਖਮ ਕਿਸੇ ਨੇ ਕਾਰਨ ਦੇਹੀ ਦੀ ਓਟ ਲਈ ਬੈਠਾ ਹੈ।
ਮਨ ਨਿਮਾਣੀ ਇੱਕ ਤੂੰ,
ਮਨ ਨਿਮਾਣੀ ਇੱਕ ਤੂੰ, ਪਰ ਮੇਰੀ ਨਿਮਾਣੀ ਦਾ ਤਾਂ ਇੱਕੋ ਹੀ ਆਸਰਾ ਰੂਪ ਤੂੰ ਹੈ।
ਕਿਉਂ ਨਾ ਮਰੀਜੈ ਰੋਏ,
ਤੇਰੀ ਪ੍ਰਾਪਤੀ ਵਾਸਤੇ ਰੋਏ ਯਤਨ ਕਰਦੇ ਹੋਏ ਮਰ ਕਿਉਂ ਨਾ ਜਾਈਏ।
ਜਾ ਲੱਗ ਚੇਤਨਾ ਆਵ ਹੀ,
ਜਿੰਨਾ ਚਿਰ ਤੱਕ ਤੂੰ ਚੇਤੇ ਨਹੀਂ ਆਉਂਦਾ ਹੈ ਗੁਰੂ ਨਾਨਕ ਸਾਹਿਬ, ਚੇਤੇ ਆਉਣ ਤੋਂ ਬਿਨਾਂ ਸਾਡਾ ਜ਼ਰੂਰ ਇਹ ਮਰਨਾ ਹੁੰਦਾ। ਇੰਨਾ ਸਨੇਹ ਚਾਹੀਦਾ ਜਿੰਨਾ ਗੁਰੂ ਅੰਗਦ ਦੇਵ ਮਹਾਰਾਜ ਨੇ ਕਰਕੇ ਵਿਖਾਇਆ। ਤਾਂ ਗੁਰੂ ਨਾਨਕ ਪ੍ਰਤੱਖ ਹੁੰਦਾ ਭਾਈ, ਕਿੰਨਿਆਂ ਨੂੰ ਪ੍ਰਤੱਖ ਹੋਏ ਵਰਤਮਾਨ ਸਮੇਂ ਦੇ ਅੰਦਰ। ਹਾਂਜੀ, ਅੱਗੇ ਫਰਮਾਨ ਕਰਦੇ ਹਨ,
ਮਹੱਲਾ ਦੂਜਾ।
ਦੂਸਰੇ ਪਾਤਸ਼ਾਹ ਸਿੱਖਾਂ ਨੂੰ ਸਾਧ ਸਿੰਘ ਜੀ ਸਤਿਗੁਰੂ ਉਪਦੇਸ਼ ਦਿੰਦੇ ਹੈ। ਸਿੱਖਾਂ ਨੇ ਸਤਿਗੁਰੂ ਪਾਸ ਬੇਨਤੀ ਕੀਤੀ ਸੀ ਪਤੀ ਪਰਮੇਸ਼ਰ ਨਾਲ ਕਿਵੇਂ ਮਿਲਾਪ ਹੋਵੇ। ਉੱਤਰ ਵਿੱਚ ਮਹਾਰਾਜ ਨੇ ਸ਼ਬਦ ਪਾਵਨ ਬਖਸ਼ਿਸ਼ ਕੀਤਾ,
ਜਾਂ ਸੁਖ ਤਾਂ ਸਹਰਾਵਿਓ।
ਕਹਿੰਦੇ ਭਾਈ, ਜਦੋਂ ਸੁਖ ਹੈ ਉਦੋਂ ਵੀ ਵਾਹਿਗੁਰੂ ਪਰਮੇਸ਼ਰ ਅੰਤਰਜਾਮੀ ਦਾ ਉਚਾਰਨ ਕਰਿਆ ਕਰੋ।
ਜਾਂ ਸੁਖ ਤਾਂ ਸਹਰਾਵਿਓ,
ਸੁਖ ਪ੍ਰਾਪਤ ਹੈ ਤਾਂ ਤਦ ਵੀ ਸਹੁ ਪਤੀ ਪਰਮੇਸ਼ਰ ਦੇ ਗੁਣਾਂ ਨੂੰ ਰਾਵਿਓ ਉਚਾਰਨ ਕਰਿਆ ਕਰੋ, ਪਤੀ ਪਰਮੇਸ਼ਰ ਨੂੰ ਰਾਵਿਓ ਚੇਤੇ ਰੱਖੋ।
ਦੁੱਖ ਭੀ ਸੰਭਾਲਿਓ,
ਦੁੱਖ ਵਿੱਚ ਵੀ ਉਸੇ ਨੂੰ ਸੰਭਾਲਿਓ, ਯਾਦ ਕਰੋ। ਕਹਿੰਦੇ ਮਹਾਰਾਜ ਵੀ ਇਹ ਬੜੀ ਸੁੱਖ ਦੇ ਵਿੱਚ ਠੀਕ ਹੈ ਵੀ ਜਦੋਂ ਪਰਮੇਸ਼ਰ ਨੇ ਸੁੱਖ ਦਿੱਤਾ ਤਾਂ ਯਾਦ ਕਰਨਾ ਬਣਦਾ ਵੀ ਰੱਬ ਨੇ ਜੀ ਸੁੱਖ ਦਿੱਤਾ। ਜਦੋਂ ਰੱਬ ਨੇ ਦੁੱਖ ਦਿੱਤਾ ਫੇਰ ਕਹਤੇ ਚੇਤੇ ਕਰੀਏ, ਉਹਨੂੰ ਦਿੱਤਾ ਤਾਂ ਦੁੱਖ ਆ ਉਹਨੇ, ਫੇਰ ਕਿਵੇਂ ਚੇਤੇ ਕਰੀਏ। ਇਹਦੇ ਚ ਕੁੰਡੀ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਜਦੋਂ ਦੁੱਖ ਦਿੱਤਾ ਪਰਮਾਤਮਾ ਨੇ, ਪਰ ਦਿੱਤਾ ਕਿਉਂ? ਤੁਸੀਂ ਮਾੜੇ ਕਰਮ ਕਰੇ ਸੀ, ਉਹਦਾ ਬਦਲੇ ਚ ਤੁਹਾਨੂੰ ਦੁੱਖ ਦਿੱਤਾ। ਉਹ ਕਿਉਂ ਦਿੱਤਾ? ਤੁਹਾਡਾ ਬੁਰਾ ਨਹੀਂ ਕੀਤਾ, ਕਿਉਂਕਿ ਭੋਗੇ ਤੋਂ ਬਿਨਾਂ ਉਹ ਪਿਆ ਸੀ, ਉਹਨੇ ਨਸ਼ਟ ਨਹੀਂ ਸੀ ਹੋਣਾ। ਤੁਸੀਂ ਕਹੋ ਵਾਹਿਗੁਰੂ ਤੂੰ ਧੰਨ ਹੈ, ਇਹ ਦੁੱਖ ਭੁਗਤਾ ਕੇ ਸਾਡਾ ਮਾੜਾ ਕਰਮ ਭੋਗਿਆ ਜਾ ਰਿਹਾ, ਇਸ ਲਈ ਤੈਨੂੰ ਚੇਤੇ ਕਰਦੇ। ਜਦੋਂ ਸੁੱਖ ਦਿੱਤਾ ਕਹੋ ਵਾਹਿਗੁਰੂ ਮੈਂ ਤਾਂ ਇਹਦੇ ਲਾਇਕ ਨਹੀਂ ਸੀ, ਤੂੰ ਮੈਨੂੰ ਸੁੱਖ ਦਿੱਤਾ। ਇਹ ਢੰਗ ਤਰੀਕਾ ਦੱਸਿਆ ਮਹਾਰਾਜ ਨੇ।
ਨਾਨਕ ਕਹੇ ਸਿਆਣੀਏ,
ਸਤਿਗੁਰੂ ਜੀ ਕਥਨ ਕਰਦੇ ਹੈ ਵੇਦਾਂ ਸ਼ਾਸਤਰਾਂ ਦੇ ਗਿਆਨ ਵਾਲੀ ਸਿਆਣੀਏ ਜਗਿਆਸੂ ਰੂਪ ਇਸਤਰੀਏ ਸਖੀਏ ਸੁਣਨਾ ਕਰ।
ਇਓ ਕੰਤ ਮਿਲਾਵਾ ਹੋਏ,
ਹਾਂ ਢੰਗ ਹੈ ਕੰਤ ਪਤੀ ਪਰਮੇਸ਼ਰ ਦੇ ਨਾਲ ਮਿਲਾਵਾ ਮਿਲਾਪ ਹੋਣ ਦਾ। ਸੰਸਾਰ ਕੀ ਕਰਦਾ ਹੈ, ਜਦੋਂ ਪਦਾਰਥ ਮਿਲ ਗਏ ਸ਼ਰਾਬਾਂ ਉੱਡਦੀਆਂ ਨੇ, ਉਦੋਂ ਬਹੁਤ ਮਾੜੇ ਕੰਮ ਕਰਨੇ ਸ਼ੁਰੂ ਕਰਦੇ ਨੇ। ਜਦੋਂ ਦੁੱਖ ਮਿਲਦਾ ਰੱਬ ਨੂੰ ਗਾਲਾਂ ਕੱਢਦੇ ਨੇ, ਹੋਰ ਮਾੜਾ ਕਰਮ ਬਣ ਗਿਆ। ਇਸ ਕਰਕੇ ਇਹ ਦੋ ਤਰੀਕੇ ਨੇ। ਇਉਂ ਕੰਤ ਮਿਲਾਵਾ, ਰੱਬ ਕਿੱਥੇ ਮਿਲੇ? ਉਹ ਕਹਿੰਦਾ ਮਾੜੇ ਕੰਮ ਤੂੰ ਕੀਤੇ, ਮੈਂ ਤਾਂ ਨਿਆਂ ਕੀਤਾ ਵੀ ਤੈਨੂੰ ਫਲ ਦਿੱਤਾ ਉਹਦਾ। ਇੱਕ ਤਾਂ ਮੈਂ ਤੇਰਾ ਮਾੜਾ ਕਰਮ ਫਲ ਦੇ ਕੇ ਕੱਟ ਰਿਹਾ, ਤੇ ਦੂਜਾ ਤੂੰ ਮੈਨੂੰ ਗਾਲਾਂ ਕੱਢਦਾ, ਇਹ ਹੋਰ ਮਾੜਾ ਕਰਮ ਬਣ ਗਿਆ। ਇਹ ਢੰਗ ਤਰੀਕਾ ਦੱਸਿਆ ਹੈ, ਇਉਂ ਵਾਹਿਗੁਰੂ ਦਾ ਮਿਲਾਪ ਹੁੰਦਾ।
ਪੌੜੀ
ਪੌੜੀ ਕਥਨ ਕੀਤੀ ਹੈ ਜੀ,
ਹੋ ਕਿਆ ਸਾਰਾ ਹੀ ਕਿਰਮ ਜੰਤ।
ਗੁਰੂ ਅਮਰਦਾਸ ਮਹਾਰਾਜ ਜੀ ਪੌੜੀ ਵੀ ਕਥਨ ਕਰਦੇ ਨੇ, ਹੋ ਮੈਂ ਕਿਰਮ ਕੀੜੇ ਵੱਤ ਜੰਤ ਜੀਵ, ਕਿਰਮ ਜੰਤ ਤੁਹਾਡਾ ਕਿਰਮ ਜੰਤ ਕੀ ਜੰਤ ਕੀਤਾ ਹੋਇਆ, ਦਾਸਾਂ ਦਾ ਦਾਸ ਹੈ ਤੇ ਭਾਵ ਕੀ ਨੀਵਿਆਂ ਤੋਂ ਨੀਵੇਂ, ਜਿਵੇਂ ਕੀੜਿਆਂ ਤੋਂ ਜੰਤ ਨੀਵੇਂ ਨੇ ਉਹ ਛੋਟੇ ਨੇ, ਮੈਂ ਦਾਸਾਂ ਦਾ ਦਾਸ ਹਾਂ।
ਹੋ ਕਿਆ ਸਾਲਾ ਹੀ ਕਿਰਮ ਜੰਤ,
ਹੇ ਪਰਮੇਸ਼ਰ ਹਾਂ ਮੈਂ ਕਿਰਮ ਕੀੜਾ ਜੰਤ ਜੀਵ, ਕਿਰਮ ਜੰਤ ਕੀਤਾ ਹੋਇਆ ਭਾਵ ਦਾਸਾਂ ਦਾ ਦਾਸ ਤੇ ਮੈਂ ਮਹਾਰਾਜ, ਤੇ ਕਿਆ ਸਾਲਾ ਹੀ ਮੈਂ ਕੀ ਸਲੰਘਾ ਕਰਾਂ ਤੁਹਾਡੀ, ਕੀ ਸਿਫਤ ਕਰਾਂ।
ਵੱਡੀ ਤੇਰੀ ਵਡਿਆਈ,
ਤੇਰੀ ਮਹਿਮਾ ਬਹੁਤ ਵੱਡੀ ਹੈ ਮਹਾਰਾਜ, ਮੈਂ ਛੋਟਾ ਹਾਂ, ਮੇਰੀ ਜੀਵ ਇੱਕ ਹੈ।
ਤੂੰ ਅਗਮ ਦਇਆਲ ਅਗਮ ਹੈ,
ਵਾਹਿਗੁਰੂ ਤੂੰ ਸ਼ਾਸਤਰਾਂ ਕਰਕੇ ਤੇ ਅਗਮ ਅਪਹੁੰਚ ਹੈ, ਪਹੁੰਚ ਨਹੀਂ ਸਕਦਾ ਕੋਈ ਸ਼ਾਸਤਰਾਂ ਦੁਆਰਾ ਵੀ। ਦਇਆਲ ਦਇਆ ਦਾ ਘਰ ਹੈ, ਜਾਂ ਫਿਰ ਇਉਂ ਸਮਝੋ ਮਨ ਕਰਕੇ ਅਗਮ, ਬਾਣੀ ਕਰਕੇ ਵੀ ਅਗਮ ਹੈ ਮਹਾਰਾਜ ਤੋਂ, ਉਥੇ ਗਮ ਤਾਂ ਨਹੀਂ ਹੋ ਸਕਦੇ।
ਆਪ ਲੈ ਮਿਲਾਈ,
ਤੂੰ ਦਿਆਲੂ ਸਰੂਪ ਹੋ ਕਰਕੇ ਆਪਣੇ ਨਾਲ ਆਪ ਹੀ ਮਿਲਾ ਲੈ ਲੈਂਦਾ ਹੈ, ਤਾਂ ਕੋਈ ਮਿਲਦਾ ਜੇ ਤੂੰ ਮਿਲਾਵੇ ਆਪ
ਮੈਂ ਤੁਝ ਬਿਨ ਬੇਲੀ ਕੋ ਨਹੀਂ
ਮੈਂ ਮੇਰਾ ਤੁਝ ਤੇ ਤੋਂ ਬਗੈਰ ਹੋਰ ਕੋਈ ਬੇਲੀ ਮਿੱਤਰ ਨਹੀਂ ਹੈ ਮਹਾਰਾਜ ਜਿਹੜਾ ਮੇਰੀ ਰੱਖਿਆ ਕਰ ਸਕੇ
ਤੂੰ ਅੰਤ ਸਿਖਾਈ
ਅੰਤ ਦੇ ਵੇਲੇ ਕਿਸੇ ਮਿੱਤਰ ਨੇ ਸਹਾਇਤਾ ਨਹੀਂ ਕਰਨੀ ਤੇ ਤੋਂ ਬਿਨਾਂ ਤੂੰ ਅੰਤ ਸਿਖਾਈ ਤੂੰ ਅੰਤ ਨੂੰ ਸਹਾਇਤਾ ਕਰਦਾ ਜੀਵਾਂ ਦੇ
ਜੋ ਤੇਰੀ ਸਰਣਾਗਤੀ
ਜਿਹੜੇ ਤੇਰੀ ਸ਼ਰਨ ਵਿੱਚ ਆਗਤੀ ਆਏ ਹਨ ਸਰਣ ਜਮਾਂ ਆਗਤੀ ਸਰਣਾਗਤੀ ਉਹ ਜੋ ਸਰਨ ਵਿੱਚ ਆਏ ਹਨ
ਤਿੰਨ ਲੈ ਛੁਡਾਈ
ਉਹਨਾਂ ਨੂੰ ਜੰਮਣ ਮਰਨ ਤੋਂ ਛੁਡਾ ਲੈਣਾ ਨਰਕਾਂ ਤੋਂ ਛੁਡਾ ਲੈਣਾ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੁੱਖਾਂ ਤੋਂ ਛੁਡਾ ਲੈਣਾ ਸੁੱਖ ਸਰੂਪ ਦੇ ਆਪਣੇ ਵਿੱਚ ਭੇਦ ਕਰ ਲੈਂਦਾ ਹੈ
ਨਾਨਕ ਹੀ ਪਰਵਾਹ ਹੈ
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਸਤਿਗੁਰੂ ਸਾਹਿਬ ਜੀ ਗੁਰਸਿੱਖਾਂ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਨੇ ਕਹਿੰਦੇ ਹੇ ਭਾਈ ਉਹ ਵਾਹਿਗੁਰੂ ਬੇਪਰਵਾਹ ਬੇਮੁਹਤਾਜ ਹੈ ਉਹ ਕੈਸਾ ਹੈ ਤਿਸ
ਤਿਸ ਤਿਲ ਨਾ ਤਮਾਈ
ਇਸ ਉਸ ਨੂੰ ਤਿਲ ਮਾਤਰ ਵੀ ਰੱਤਾਂ ਭਰ ਵੀ ਤਮਾਈ ਲਾਲਚ ਨਹੀਂ ਹੈ ਤਮਾ ਖੁਆਇਸ਼ ਨਹੀਂ ਹੈ ਉਹਦੇ ਅੰਦਰ ਤਮ ਜਮਾਂ ਆਈ ਅਗਿਆਨ ਦਾ ਤਮ ਹਨੇਰਾ ਤੇ ਅਵਿਦਿਆ ਨਹੀਂ ਆਈ ਆਉਂਦੀ ਭਾਵ ਉਹਦੇ ਨੇੜੇ ਜਿਵੇਂ ਸੂਰਜ ਦੇ ਨੇੜੇ ਹਨੇਰਾ ਨਹੀਂ ਲੱਗ ਸਕਦਾ ਦੀਵੇ ਦੇ ਨੇੜੇ ਜਿਹੜਾ ਜਿੱਥੇ ਚਾਨਣ ਹੈ ਉੱਥੇ ਹਨੇਰਾ ਲੱਗ ਨਹੀਂ ਸਕਦਾ ਨੇੜੇ ਇਸੇ ਪ੍ਰਕਾਰ ਮਹਾਰਾਜ ਤੁਹਾਡੇ ਸਰੂਪ ਵਿੱਚ ਅਵਿਦਿਆ ਨਹੀਂ ਹੈ ਜਿੱਥੇ ਹਿਰਦੇ ਤੁਹਾਡਾ ਸਰੂਪ ਆ ਜਾਂਦਾ ਉੱਥੋਂ ਵੀ ਅਵਿਦਿਆ ਚਲੀ ਜਾਂਦੀ ਹੈ ਦੀਵਾ ਵਾਲੇ ਅੰਧੇਰਾ ਜਾਏ ਇੱਥੇ ਸਾਧ ਸਿੰਘ ਜੀ ਗੁਰੂ ਅਮਰਦਾਸ ਮਹਾਰਾਜ ਦੀ ਉਚਾਰਨ ਕੀਤੀ ਹੋਈ 20 ਸਾਧ ਸਿੰਘ ਜੀ ਇਹ ਪੌੜੀਆਂ ਸਲੋਕ ਮਹੱਲਿਆਂ ਦੇ ਸਮੇਤ ਤੇ ਬਾਹਰ ਇੱਥੇ ਸਮਾਪਤ ਹੋਈ ਹੈ ਤੇ ਕੱਲ ਨੂੰ ਹੁਣ ਭਗਤ ਬਾਣੀ ਜਿਹੜੀ ਹੈ ਮਹਾਰਾਜ ਸਾਹਿਬ ਜੀ ਕਿਰਪਾ ਕਰਨਗੇ ਰਾਗ ਸੋਹੀ ਦੀ ਭਗਤ ਬਾਣੀ ਕੱਲ ਨੂੰ ਆਰੰਭ ਹੋਏਗੀ ਤੇ ਇੱਥੇ ਗੁਰੂ ਸਾਹਿਬਾਨਾਂ ਦੀ ਬਾਣੀ ਜਿਹੜੀ ਹੈ ਉਹ ਸਾਧ ਸਿੰਘ ਜੀ ਸਮਾਪਤ ਹੁੰਦੀ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਆਓ ਇੱਥੇ ਹੀ ਸਮਾਪਤੀ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਆਓ ਭੁੱਲਾਂ ਚੁੱਕਾਂ ਦੀ ਖੇਮਾ ਸਤਿਗੁਰੂ ਮਹਾਰਾਜ ਤੋਂ ਯਾਚਨਾ ਕਰੀਏ ਇਸੇ ਤਰ੍ਹਾਂ ਪ੍ਰੇਮ ਬਣਿਆ ਰਹੇ ਤਾਂ ਕਿ ਸਵਾਸ ਸਫਲੇ ਹੁੰਦੇ ਰਹਿਣ ਜੀ ਤੇ ਬਾਣੀ ਦਾ ਬੋਧ ਹੋਵੇ ਤੇ ਜਿੱਥੇ ਸਾਧ ਸਿੰਘ ਜੀ ਬਾਣੀ ਦੁਆਰਾ ਆਤਮਕ ਬੋਧ ਹੈ ਉੱਥੇ ਪਾਠ ਦਾ ਬੋਧ ਵੀ ਹੋ ਰਿਹਾ ਹੈ ਜਿਹੜੇ ਪੋਥੀਆਂ ਪ੍ਰਕਾਸ਼ ਕਰਕੇ ਆਨੰਦ ਲੈਂਦੇ ਹੋ ਸਰੋਤੇ ਜਣ ਆਪਣਾ ਆਨੰਦ ਲੈਂਦੇ ਹੈ ਉਹ ਆਪਣਾ ਆਨੰਦ ਲੈਂਦੇ ਤੁਸੀਂ ਆਪਣਾ ਭਾਈ ਦੋਨੋਂ ਪ੍ਰਕਾਰ ਦਾ ਆਨੰਦ ਲੈਂਦੇ ਹੋ ਆਓ ਗਰੀ ਨਿਵਾਸ ਸਤਿਗੁਰੂ ਕਿਰਪਾ ਕਰਨ ਜੀ ਭੁੱਲਾਂ ਚੁੱਕਾਂ ਖਿਮਾ ਕਰਨ ਜੇ
ਜੋ ਤੇਰੀ ਸਰਨਾਗਤੀ ਤਿੰਨ ਲਹਿ ਚਲਾਈ ਨਾਨਕ ਦੇ ਪਰਵਾਹ ਹੈ ਤਿਸ ਤਿਲ ਨਾ ਤਮਾਈ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ